3773। अब मॉर्गेज की परेशानी हुई खत्म कीस्टोन फाइनेंशियल एक्सपर्ट के साथ। कमर्शियल मॉर्गेज, रेजिडेंशियल मॉर्गेज, प्राइवेट मॉर्गेज, कंस्ट्रक्शन मॉर्गेज, रीफाइनेंस, रिन्यूअल, सेल्फ एम्प्लॉयड और सेकंड मॉर्गेज, ऑल योर मॉर्गेज सॉल्यूशंस। कीस्टोन फाइनेंशियल एक्सपर्ट की जैस्मीन परमार से आज ही कॉन्टेक्ट कीजिए। इनके पास है मॉर्गेज इंडस्ट्री में सालों का तजुर्बा और आपकी मॉर्गेज का आसान हल। जैस्मीन परमार, प्रिंसिपल ब्रोकर। कॉल टुडे 6479235659, 6479235659। स्पीक योर लैंग्वेज इंग्लिश, पंजाबी एंड हिंदी। लाइसेंस नंबर 13654।
तुहानू पर्सनल सपोर्ट वर्कर क्यों बनना चाहिए? विजया दे जीवन विच बदलाव लियाउण लई सिर्फ 5 महीनियां विच अपना सर्टिफिकेट हासिल करो अते देखभाल विच अपना करियर शुरू करो। वधेरे जानण लई ontario.ca/gopsw ते जाओ। इस लई अदायगी ओंटेरियो सरकार वल्लों कीती गई है।
पढ़ पढ़ आलम फाजिल हुयूं, कदे अपने आप नू पढ़िया ही नहीं। जा जा बढ़दा मंदर मसीती, कदे मन अपने बिच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया, जिदे विच वख वख टॉपिकां नू बड़े सिंपल तरीके दे नाल ताड़े रूबरू पेश करने की कोशिश करांगा। माइंड एंड बॉडी प्रोग्राम देख रहे लखां ही दर्शकां नूं ते लखां ही श्रोतियां नूं डॉक्टर निंदर रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग। जिवें कि तुहानूं पता ही है, ये जिहड़ा प्रोग्राम है हर संडे नूं सवेरे 10 बजे तों लैके 11 बजे तक पेश किया जांदा है। अते नाल दी नाल जिहड़ा प्रोग्राम है अरफा मुजफ्फर जी दे सहयोग दे नाल उन्हां दे तागुण दे नाल पेश किया जांदा है। मैं जिवें कि हर प्रोग्राम दे विच इह बेनती करदा कि जदों कदे भी तुसी कोई प्रॉपर्टी खरीदनी है जां बेचनी है, चाहे वह घर है, दुकान है, मकान है, गैस स्टेशन है, फार्म हाउस है, कुछ भी है, जां बेचोगे जां खरीदोगे, उहदे लई कैनेडा दे विच रीयल स्टेट दे एजेंट दी तकरीबन लोड पैंदी है, जिहड़े बचोलगी दा काम करके तुहाडी डील नूं फाइनल करवा दिंदा ते विचों अपनी चुंग कढ लैंदा, जिहनूं कि आपां कमीशन कहिंदे आं। कमीशन जदों असीं कनेडा च आए सी 1987 च उदों भी 19% सी, हुण भी 19 है, पर घरां दीआं कीमतां 10-10 गुणा वध गईआं, जिस करके रीयल स्टेट एजेंटां नूं जिहड़े कमीशन है जिथे अगे 2-3 हज़ार 5 हज़ार बनदी सी, हुण 50-50, 60-60 लाख डालर बनदी है। ते उहदे विच क्योंकि जदों ज्यादा पैसा आ जांदा ते फिर घपला भी ज्यादा हुंदा, पैसे दे पिछे झूठ भी बोलना पैंदा, चलाकी भी करनी पैंदी है। सो उह गल्लां तों बचाउण दे लई मैं तुहानूं कहना कि बाद च ना पछताउणा पवे, क्योंकि बड़े चलाक लोग हुंदे ने, उह कहिंदे ने जी असीं मकान लैणा, उह कहिंदे कोई गल नहीं, असीं तां कुछ नहीं लैंदे। बई कुछ नहीं लैंदे तां क्यों मिसगाइड करदा? साडे कोल तां नहीं लैंदा, पर साडे करके तैनूं दूजे पासों दा पैसे इन्ने थब्बे ते थब्बे मिलने ने, उह जो मैनूं की करेंगा तूं? सो इस करके मैं कहना भी तुसी अपने आप नूं पछताउणा ना पवे, वध तों वध बंदिआं नूं 2-4-5 रीयल स्टेट दे जिहड़े भी बंदे तुहानूं मिलदे ने, जिहड़े भी सड़क ते बोर्ड मिलदे ने, जिन्हां दा भी नां हुंदा, उन्हां सारयां नूं बुला लो, कल्ले कल्ले नूं, तुहाडे समें दे मुताबक आउणगे, तुहाडी थां दे मुताबक आउणगे। तुहाडे ते कोई आसान नहीं, आसान तुहाडा उन्हां ते, क्योंकि पैसे उन्हां ने कमाउणे ने। सो उन्हां नाल गल्लबात करो, फिर जिहड़ा तुहानूं चंगा लगे उहदे नाल तुसीं गल्लबात कर दो, भी इह बंदा ठग है, कौड़ा, इहनूं नॉलेज नहीं, चलाकी करदा, की करदा, तुसीं जजमेंट कर सकदे हो। सो उस तों बाद तुसीं दिओ, बिजनेस दे विच कोई रिश्तेदारी नहीं, कोई लिहाज नहीं, कोई धर्म दा ठेका नहीं लिया, बिजनेस बिजनेस के तौर पर होना चाहिए, क्योंकि बाद तुसी जो गालां कढ़दे हो भी मैनू ठग लिया, चोरी कर ली, बेईमानी कर गया, गहना कुछ सी कर लिया कुछ, वह ताडा कसूर है, उहदा कोई कसूर नहीं, वह तो अपना दौ चला गया। सो उहदे लई मैं एक ना रिकमेंड करदा, जो तुसी ज्यादा बंदे बुलाओगे तो एक ना हैगा अरफा मुजफ्फर जी का, मैं उन्होंने डील किया ता ही नौ करदा, कोई पेड एडवरटाइजमेंट नहीं, ना ही उन्होंने कदे मैनूं किया, क्योंकि शी इज ए वंडरफुल लेडी, कह नहीं करनी दे पक्की है, दो रोटियां घट खा लैंदी है, लेकिन अणख दे नाल और प्यार दे नाल हक दी कमाई दी रोटी खानी चाहुंदी है। ਸੋ ਇਸ ਕਰਕੇ ਮੈਂ ਚਾਹੁੰਦਾ ਵੀ ਤੁਸੀਂ ਉਹਨਾਂ ਨਾਲ ਵੀ ਡੀਲ ਕਰ ਲਓ, ਜੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਣ ਬਾਕੀਆਂ ਨਾਲ ਡੀਲ ਕਰਕੇ ਉਹਨਾਂ ਨੂੰ ਦੇ ਦਿਓ, ਜੇ ਤੁਹਾਨੂੰ ਲੱਗੇ ਕਿ ਮੇਰੀ ਗੱਲ ਗਲਤ ਹੈ ਤੁਸੀਂ ਜਿੱਥੇ ਡੀਲ ਕਰਨਾ ਉੱਥੇ ਕਰ ਲਓ। ਉਹਨਾਂ ਨੂੰ ਜੇ ਤੁਸੀਂ ਬੁਲਾਉਣਾ ਤਾਂ ਨੰਬਰ ਚਾਹੀਦਾ ਤੁਹਾਨੂੰ, ਨੰਬਰ ਉਹਨਾਂ ਦਾ ਹੈਗਾ 647-898-6245 6478-6245। ਗੱਲਬਾਤ ਕਰ ਲਓ, ਗੱਲਬਾਤ ਕਰਨ ਦਾ ਤਾਂ ਕੋਈ ਹਰਜ ਨਹੀਂ, ਕੋਈ ਪੈਸਾ ਨਹੀਂ ਲੱਗਣਾ, ਕੋਈ ਟਕਾ ਨਹੀਂ ਲੱਗਣਾ। ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰੋ, ਮੈਂ ਤਾਂ ਕਰਕੇ ਕਹਿਣਾ ਕਿ ਬਾਅਦ ਚ ਨਾ ਪਛਤਾਉਣਾ ਪਵੇ। ਕਈ ਲੋਕ ਕਹਿੰਦੇ ਕੈਸ਼ਬੈਕ ਤਾਂ ਇਲੀਗਲ ਹੈ ਜੀ। ਮੈਂ ਪਿਛਲੇ ਹਫ਼ਤੇ ਫੇਸਬੁੱਕ ਤੇ ਦੇਖ ਰਿਹਾ ਜੀ, ਕੋਈ ਸੋਢੀ ਸਾਹਿਬ ਨੇ ਉਹਨਾਂ ਨੇ ਓਪਨ ਲਾਨ ਕੀਤਾ, ਕੋਈ ਕਹਿੰਦੇ ਨਹੀਂ ਹੈ, ਅਸੀਂ ਤੁਹਾਨੂੰ ਲਿਖ ਕੇ ਦਿਆਂਗੇ ਵੀ ਜੇ ਸਾਨੂੰ 3% ਮਿਲਦਾ ਜਾਂ 4% ਮਿਲਦਾ, ਵੀ 3% ਜੇ 4 ਮਿਲਦਾ 300 ਮੋੜਾਂਗੇ 1 ਰੱਖਾਂਗੇ, ਕੋਈ ਬਹੁਤ ਵੱਧ ਜਾਂਦਾ। ਸੋ ਇਸ ਕਰਕੇ ਜਿਹੜੇ ਲੋਕ ਇਲੀਗਲ ਲੀਗਲ ਦੇ ਚੱਕਰ ਚ ਪੈਂਦੇ ਨੇ, ਗੱਲ ਛੱਡੋ ਆਪਾਂ ਲੀਗਲ ਹੈ ਕਿ ਇਲੀਗਲ ਹੈ, ਗੱਲ ਤਾਂ ਇਹ ਹੈ ਵੀ ਤੁਹਾਡੇ ਪੈਸੇ ਤੁਹਾਨੂੰ ਮਿਲਣੇ ਚਾਹੀਦੇ ਨੇ, ਸਿਰਫ ਕਾਰਪੈਟ ਤੇ ਸਾੜ ਦੇਣਾ ਜਾਂ ਫਰਿੱਜ ਲਿਆ ਦੇਣਾ ਜਾਂ ਕੋਈ ਹੋਰ ਤਰ੍ਹਾਂ ਜਾਂ ਗੋਡੇ ਹੱਥ ਲਾ ਦੇਣਾ ਜਾਂ ਐਵੇਂ ਖਾਣੇ ਤੇ ਲੈ ਜਾਣਾ, ਇਹ ਸਭ ਫਜੂਲ ਦੀਆਂ ਗੱਲਾਂ ਨੇ। ਖਾਣੇ ਤੇ ਉਦੋਂ ਲਿਜਾਣਾ ਚੰਗਾ ਲੱਗਦਾ ਸੀ ਜਦੋਂ ਉਨ੍ਹਾਂ ਨੂੰ 2000 ਮਿਲਦਾ ਸੀ, ਹੁਣ ਜੇ ਮਿਲਦਾ 20,000 ਆ, 40,000 ਆ, 50,000 ਆ, ਉਹ ਵੀ ਵਕੀਲ ਤੋਂ ਮਿਲ ਜਾਣਾ, ਤੁਹਾਨੂੰ ਤਾਂ ਪਤਾ ਨਹੀਂ ਲੱਗਣਾ ਕਿੰਨਾ ਕਿੰਨਾ ਨਹੀਂ ਮਿਲਿਆ। ਇਸੇ ਕਰਕੇ ਕੁਛ ਬੰਦੇ ਠੱਗੀ ਵੀ ਕਰ ਦਿੰਦੇ, ਰਿਸ਼ਤੇਦਾਰਾਂ ਨੂੰ ਵੀ ਨਹੀਂ ਬਖਸ਼ਦੇ। ਜੋ ਪਤਾ ਉਹ ਜਿਹੜਾ ਝੂਠ ਹੁੰਦੀ ਹੈ, ਝੂਠ ਦੇ ਕੋਈ ਪੈਰ ਨਹੀਂ ਹੁੰਦੇ, ਇੱਕ ਵਾਰੀ ਕਹੋ ਕੁਛ, ਦੂਜੀ ਵਾਰ ਕਹੋ ਕੁਛ, ਪਰ ਪੈਸਾ ਐਡੀ ਚੀਜ਼ ਹੈ, ਮਿੱਠੇ ਤਰੀਕੇ ਨਾਲ ਪਾਰਟੀਆਂ ਪੁਟੀਆਂ ਕਰਕੇ ਆਪਣੇ ਪੈਸੇ ਠੱਗੀ ਠੋਰੀ ਜਾਂਦੇ ਨੇ। ਮੈਂ ਉਹ ਠੱਗੀ ਠੋਰੀ ਤੋਂ ਬਚਾਉਣਾ ਚਾਹੁੰਦਾ। ਖੈਰ, ਤੁਹਾਡੀ ਆਪਣੀ ਮਰਜ਼ੀ। ਅੱਜ ਦਾ ਜਿਹੜਾ ਟੌਪਿਕ ਹੈ, ਦੇਖੋ ਹਿੰਦੂ ਧਰਮ ਦੇ ਵਿੱਚ ਹਰ ਮੰਦਰ ਦੇ ਵਿੱਚ ਜਨਮ ਅਸ਼ਟਮੀ ਮਨਾਈ ਗਈ ਹੈ ਪਿਛਲੇ ਹਫ਼ਤੇ। ਜਨਮ ਅਸ਼ਟਮੀ ਦਾ ਮਤਲਬ ਕੀ ਹੈ ਕਿ ਕ੍ਰਿਸ਼ਨ ਜੀ ਦਾ ਜਨਮ ਦਿਨ ਮਨਾਇਆ ਗਿਆ। ਸੋ ਮੈਂ ਸੋਚਿਆ ਅੱਜ ਆਉਂਦੇ ਆਉਂਦੇ ਨੇ ਕਿ ਸਾਰੇ ਧਰਮਾਂ ਦੇ ਬਾਰੇ, ਹਰ ਧਰਮ ਆਪਣੇ ਆਪਣਾ ਦਿਨ ਮਨਾਉਂਦਾ, ਸੋ ਮੈਂ ਅੱਜ ਕਿਉਂ ਨਾ ਜਿਹੜੇ ਜਨਮ ਅਸ਼ਟਮੀ ਲਾਰਡ ਕ੍ਰਿਸ਼ਨ ਹੈ ਉਹਨਾਂ ਦੇ ਬਾਰੇ ਗੱਲਬਾਤ ਕਰਾਂ। ਕੀ ਗੱਲਬਾਤ ਕਰਾਂ ਕਿ ਦੇਖੋ ਜਿੰਨੇ ਵੀ ਧਰਮ ਨੇ, ਹਰ ਧਰਮ ਦੇ ਵਿੱਚ ਦੋ ਗੱਲਾਂ ਹੁੰਦੀਆਂ ਨੇ। ਇੱਕ ਤਾਂ ਉਹਦਾ ਫਾਊਂਡਰ ਹੁੰਦਾ, ਉਹਦਾ ਪੈਗੰਬਰ ਹੁੰਦਾ, ਉਹਦਾ ਗੁਰੂ ਹੁੰਦਾ, ਉਹਦਾ ਰੱਬ ਦਾ ਬੰਦਾ ਹੁੰਦਾ, ਰੱਬ ਦਾ ਪੁੱਤਰ ਕਹਿ ਲਓ, ਕੁਛ ਵੀ ਕਹਿ ਲਓ, ਤੇ ਨਾਲ ਨਾਲ ਉਹਨਾਂ ਦਾ ਕੋਈ ਨਾ ਕੋਈ ਧਾਰਮਿਕ ਗ੍ਰੰਥ ਵੀ ਹੁੰਦਾ। ਇਸੇ ਤਰ੍ਹਾਂ ਹੀ ਹਿੰਦੂਆਂ ਦੇ ਵਿੱਚ ਜਿਹੜਾ ਹੋਲੀ ਬੁੱਕ ਹੈ ਉਹ ਭਗਵਤ ਗੀਤਾ, ਜਿਹਨੂੰ ਅਸੀਂ ਗੀਤਾ ਵੀ ਕਹਿੰਦੇ ਹਾਂ, ਉਹਦੇ ਉੱਤੇ ਗੱਲਬਾਤ ਕਰਾਂਗੇ। ਪਹਿਲਾਂ ਤਾਂ ਵੀ ਗੀਤਾ ਕੀ ਹੈ, ਕਿਵੇਂ ਸ਼ੁਰੂ ਹੋਈ, ਕੀ ਗੱਲਬਾਤ ਹੈ, ਤੇ ਨਾਲ ਨਾਲ ਟੀਚਿੰਗਸ ਦੀ ਵੀ ਗੱਲ ਕਰ ਲਾਂਗੇ। ਸੋ ਬਿਫੋਰ ਆਈ ਸਟਾਰਟ, ਲੈਟਸ ਹੀਅਰ ਫਸਟ ਸੌਂਗ ਔਨ ਗੀਤਾ, ਫਿਰ ਆਪਾਂ ਤੁਸੀਂ ਵੀ ਗੱਲਬਾਤ ਕਰੀਏ, ਮੋਸਟ ਵੈਲਕਮ, ਯੂ ਕੈਨ ਕਾਲ ਦਾ ਸਟੂਡੀਓ। ਇਸ ਅੱਜ ਗੀਤਾ ਦੇ ਉੱਪਰ ਹੀ ਰਹਿਣਾ, 416-620-1778, ਮੋਸਟ ਵੈਲਕਮ। ਗੱਲ ਪਿਆਰ ਨਾ ਕਰੋ, ਪਿਆਰ ਨਾ ਜਵਾਬ ਲਓ, ਗੱਲ ਤਾਂ ਇੰਨੀ ਕੀ ਹੈ, ਸੁਣੋ।
ਦੇਖੋ ਦੇਖੋ ਯੇ ਗਰੀਬੀ, ਯੇ ਗਰੀਬੀ ਕਾ ਹਾਲ, ਕ੍ਰਿਸ਼ਨ ਕੇ ਦਰ ਪੇ ਵਿਸ਼ਵਾਸ ਲੈ ਕੇ ਆਇਆ ਹੂੰ, ਮੇਰੇ ਬਚਪਨ ਕਾ ਯਾਰ ਹੈ ਮੇਰਾ ਸ਼ਾਮ, ਯਹੀ ਸੋਚ ਕਰ ਮੈਂ ਆਸ ਕਰਕੇ ਆਇਆ ਹੂੰ। ਪਾਲੋ ਕਨ੍ਹਈਆ ਸੇ ਕਹਿ ਦੋ, ਅਰੇ ਦੁਆਰ ਪਾਲੋ ਉਸ ਕਨ੍ਹਈਆ ਸੇ ਕਹਿ ਦੋ, ਕਿ ਦਰ ਪੇ ਸੁਦਾਮਾ ਗਰੀਬ ਆ ਗਿਆ ਹੈ,
ਦਰ ਪੇ ਸੁਦਾਮਾ ਗਰੀਬ ਆ ਗਿਆ ਹੈ,
ਭਟਕਦੇ ਭਟਕਦੇ ਨਾ ਜਾਣੇ ਕਹਾਂ ਸੇ, ਭਟਕਦੇ ਭਟਕਦੇ ਜਾਨੇ ਕਹਾਂ ਸੇ, ਤੁਮਾਰੇ ਮਹਿਲ ਕੇ ਗਰੀਬ ਆ ਗਿਆ ਹੈ,
ਤੁਮਾਰੇ ਮਹਿਲ ਕੇ ਗਰੀਬ ਆ ਗਿਆ
ਹੈ, ਅਰੇ ਦੁਆਰ ਪਾਲੋ ਕਨ੍ਹਈਆ ਚ ਕਹਿ ਦੋ, ਕਿ ਦਰ ਪੇ ਸੁਦਾਮਾ ਗਰੀਬ ਆ ਗਿਆ ਹੈ। ਬਤਾ सुदामा
बता दो कन्हैया को नाम है सुदामा बता दो कन्हैया को नाम है सुदामा।
माइंड एंड बॉडी प्रोग्राम देख रहे लखा ही दर्शकों नूं ते लखा ही श्रोतियों नूं डॉक्टर निंदर रवि दा एक बार फिर प्यार भरिया नमस्कार सलाम अलैकुम सत श्री अकाल एंड वेरी गुड मॉर्निंग। अज आपां लॉर्ड कृष्ण दी टीचिंग्स दे उत्ते गलबात करांगे। लॉर्ड कृष्ण ने जो बुक लिखी है लिखी तो एक्चुअली वेद व्यास ने सो उन्हू कहिंदे ने भागवत गीता उदियां हिस्ट्री की है बैकग्राउंड की है किन्ने श्लोक ने क्यों लिखी गई इहदे बारे गलबात करांगे। और मैं तुहानू इह गल दा यकीन दिवाउणा कि जे ज्यादा नहीं तो काफ़ी ਤੁਹਾਨੂੰ ਮੈਂ ਨਵੀਆਂ ਗੱਲਾਂ ਰਿਸਰਚ ਦੇ ਆਧਾਰ ਤੇ ਗੱਲ ਕਰਾਂਗਾ ਕਿਉਂਕਿ ਵੈਨ ਆਈ ਡਿਡ ਮਾਈ PhD ਇਨ ਕੰਪੈਰੇਟਿਵ ਰਿਲੀਜਨ ਉਹਦੇ ਵਿੱਚ ਜਿਹੜਾ ਮੇਰਾ ਥੀਸਿਸ ਸੀ ਇੱਕ ਦਾ ਐਥਿਕਸ ਆਫ ਭਗਵਤ ਗੀਤਾ ਜਿਹੜੀ ਗੀਤਾ ਦੇ ਉੱਤੇ ਮੈਂ ਥੀਸਿਸ ਲਿਖਿਆ ਸੀਗਾ ਐਥਿਕਸ ਦੇ ਵਿੱਚ ਕਿ ਸਾਡੀ ਜ਼ਿੰਦਗੀ ਦਾ ਅਲਟੀਮੇਟ ਗੋਲ ਕੀ ਹੈ। ਲਾਰਡ ਕ੍ਰਿਸ਼ਨ ਨੇ ਗੀਤਾ ਨੇ ਦੱਸਿਆ ਕਿ ਅਲਟੀਮੇਟ ਗੋਲ ਇਜ਼ ਟੂ ਅਚੀਵ ਮੋਕਸ਼ ਮੁਕਤੀ ਪ੍ਰਾਪਤ ਕਰਨੀ ਹੈ ਦਾ ਰਿਲੀਜ਼ ਫਰੋਮ ਦਾ ਸਾਈਕਲ ਆਫ ਬਰਥ ਐਂਡ ਡੈਥ ਜੰਮਣ ਮਰਨ ਦੇ ਚੱਕਰਾਂ ਤੋਂ ਬਚਣਾ ਤੇ ਉਹ ਮੁਕਤੀ ਕਿਵੇਂ ਪ੍ਰਾਪਤ ਕਰਨੀ ਹੈ। ਗੀਤਾ ਦੇ ਵਿੱਚ ਲਾਰਡ ਕ੍ਰਿਸ਼ਨ ਦੱਸਦੇ ਨੇ ਵੀ ਤਿੰਨ ਤਰੀਕੇ ਨੇ ਗਿਆਨ ਯੋਗ ਕਰਮ ਯੋਗ ਤੇ ਭਗਤੀ ਯੋਗ। ਵੱਖ ਵੱਖ ਜਿਹੜੇ ਰਾਈਟਰਸ ਨੇ ਸਕਾਲਰਸ ਨੇ ਕਿਸੇ ਨੇ ਕਿਹਾ ਭਗਤੀ ਯੋਗ ਸਭ ਤੋਂ ਸੁਪਰੀਮ ਹੈ ਕੋਈ ਕਹਿੰਦਾ ਕਰਮ ਯੋਗ ਹੈ ਕੋਈ ਕਹਿੰਦਾ ਗਿਆਨ ਯੋਗ ਹੈ। ਪਰ ਜਦੋਂ ਮੈਂ ਰਿਸਰਚ ਕੀਤੀ ਤਾਂ ਮੈਂ ਇੱਕ ਰਿਜ਼ਲਟ ਕੱਢਿਆ ਕਿ ਤਿੰਨਾਂ ਦੇ ਵਿੱਚ ਤਿੰਨਾਂ ਦੀ ਇਕੁਅਲ ਇੰਪੋਰਟੈਂਸ ਹੈ। ਉਹ ਇੱਕ ਗੇਮ ਦੀ ਤਰ੍ਹਾਂ ਮੈਂ ਉੱਥੇ ਐਗਜ਼ਾਮਪਲ ਦਿੱਤੀ ਸੀ ਉਹ ਇੱਕ ਸਾਈਕਲ ਦੀ ਚੇਨ ਦੀ ਤਰ੍ਹਾਂ ਹੈ ਜਿਹਦਾ ਕਿ ਇੱਕ ਦੂਜੇ ਨਾਲ ਲਿੰਕ ਹੈ। ਜਦੋਂ ਤੁਸੀਂ ਭਗਤੀ ਕਰਦੇ ਹੋ ਮੈਡੀਟੇਸ਼ਨ ਕਰਦੇ ਹੋ ਤਾਂ ਆਟੋਮੈਟਿਕਲੀ ਤੁਹਾਡੇ ਕਰਮ ਵੀ ਚੰਗੇ ਹੁੰਦੇ ਨੇ ਬੁਰੇ ਕਰਮ ਵੀ ਨਹੀਂ ਕਰਦੇ ਤੇ ਤੁਹਾਨੂੰ ਪਰਮਾਤਮਾ ਦਾ ਹੌਲੀ ਹੌਲੀ ਗਿਆਨ ਹੋ ਜਾਂਦਾ। ਜੇ ਚੰਗੇ ਕਰਮ ਕਰਨੇ ਸ਼ੁਰੂ ਕਰ ਦਿੰਦੇ ਹਾਂ ਤਾਂ ਆਟੋਮੈਟਿਕਲੀ ਤੁਹਾਡਾ ਮਨ ਵੀ ਫਿਰ ਰੱਬ ਦੇ ਚਰਨਾਂ ਵਿੱਚ ਲੱਗਦਾ ਤੇ ਤੁਹਾਨੂੰ ਗਿਆਨ ਵੀ ਹੋ ਜਾਂਦਾ ਵੀ ਸਾਡੀ ਜ਼ਿੰਦਗੀ ਦਾ ਉਦੇਸ਼ ਕੀ ਹੈ। ਜੇ ਤੁਹਾਨੂੰ ਗਿਆਨ ਬਾਰੇ ਤੁਹਾਨੂੰ ਗਿਆਨ ਹੋ ਜੇ ਤਾਂ ਫਿਰ ਤੁਸੀਂ ਕਦੇ ਵੀ ਬੁਰਾ ਕੰਮ ਵੀ ਨਹੀਂ ਕਰਦੇ ਤੇ ਉਹਦੀ ਪਰਮਾਤਮਾ ਦੀ ਭਗਤੀ ਚ ਲੱਗ ਜਾਂਦੇ ਹੋ। ਸੋ ਮੇਰੀ ਰਿਸਰਚ ਦਾ ਜਿਹੜਾ ਟੋਟਲ ਥੀਮ ਸੀ ਉਹ ਇਹ ਸੀਗਾ ਕਿ ਤਿੰਨੇ ਹੀ ਮਾਰਗ ਲਾਰਡ ਕ੍ਰਿਸ਼ਨ ਦੇ ਮੁਤਾਬਕ ਇਕੁਅਲ ਇੰਪੋਰਟੈਂਟ ਨੇ। ਦੇਖੋ ਦੁਨੀਆਂ ਦੇ ਅੰਦਰ ਜਿੰਨੇ ਵੀ ਇੰਪੋਰਟੈਂਟ ਧਰਮ ਨੇ ਨਿਲੇਸ਼ ਗਰਗ ਜੀ ਪ੍ਰੋਗਰਾਮ ਦੇਖ ਰਹੇ ਨੇ ਥੈਂਕ ਯੂ ਵੈਰੀ ਮੱਚ ਬ੍ਰਦਰ। ਜਿੰਨੇ ਵੀ ਦੁਨੀਆਂ ਦੇ ਵਿੱਚ ਧਰਮ ਨੇ ਚਾਹੇ ਉਹ ਕ੍ਰਿਸਚੈਨਿਟੀ ਹੈ ਚਾਹੇ ਉਹ ਇਸਲਾਮ ਹੈ ਚਾਹੇ ਉਹ ਸਿੱਖ ਧਰਮ ਹੈ ਚਾਹੇ ਉਹ ਜੈਨ ਧਰਮ ਹੈ ਬੁੱਧ ਧਰਮ ਹੈ ਤਾਓਇਜ਼ਮ ਹੈ ਹਿੰਦੂ ਧਰਮ ਹੈ। ਦੋ ਗੱਲਾਂ ਹਰ ਧਰਮ ਦੇ ਵਿੱਚ ਖਾਸ ਨੇ। ਇੱਕ ਹਰ ਧਰਮ ਦੇ ਵਿੱਚ ਕੋਈ ਨਾ ਕੋਈ ਫਾਊਂਡਰ ਹੋਇਆ ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ ਗੁਰੂ ਕਹਿੰਦੇ ਹਾਂ ਪਰਮਾਤਮਾ ਦਾ ਪੁੱਤਰ ਕਹਿੰਦੇ ਹਾਂ ਦੂਤ ਕਹਿੰਦੇ ਹਾਂ ਪੈਗੰਬਰ ਕਹਿੰਦੇ ਹਾਂ ਕੁਛ ਵੀ ਕਹਿ ਲਓ। ਦੂਸਰਾ ਉਸ ਪੈਗੰਬਰ ਦੀਆਂ ਟੀਚਿੰਗਸ ਨੂੰ ਕਿਸੇ ਨਾ ਕਿਸੇ ਬੁੱਕ ਦੇ ਵਿੱਚ ਧਾਰਮਿਕ ਗ੍ਰੰਥ ਦੇ ਵਿੱਚ ਦਰਜ ਕੀਤਾ ਗਿਆ ਹੈ ਜਿਹਨੂੰ ਆਪਾਂ ਹੋਲੀ ਬੁੱਕ ਕਹਿੰਦੇ ਹਾਂ। ਫਾਰ ਐਗਜ਼ਾਮਪਲ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਫਾਊਂਡਰ ਗੁਰੂ ਨਾਨਕ ਦੇਵ ਜੀ ਸੀ ਤੇ ਸਿੱਖਾਂ ਦੀ ਜਿਹੜੀ ਹੋਲੀ ਬੁੱਕ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਸੇ ਤਰ੍ਹਾਂ ਹੀ ਕ੍ਰਿਸਚੈਨਿਟੀ ਦੇ ਵਿੱਚ ਜੀਸਸ ਕ੍ਰਾਈਸਟ ਪੈਦਾ ਹੋਏ ਉਹਨਾਂ ਦੀ ਹੋਲੀ ਬੁੱਕ ਨਿਊ ਟੈਸਟਾਮੈਂਟ ਤੇ ਓਲਡ ਟੈਸਟਾਮੈਂਟ ਹੈ। ਜੇ ਅਸੀਂ ਇਸਲਾਮ ਦੀ ਗੱਲ ਕਰੀਏ ਤਾਂ ਮੁਹੰਮਦ ਸਾਹਿਬ ਪੈਗੰਬਰ ਸੀਗੇ ਉਹਨਾਂ ਦੀ ਜਿਹੜੀ ਹੋਲੀ ਬੁੱਕ ਹੈ ਕੁਰਾਨ ਸ਼ਰੀਫ ਹੈ। ਸੋ ਇਹ ਦੋ ਗੱਲਾਂ ਸਭ ਮੇਨ ਨੇ। ਜਿਹੜੀ ਆਪਾਂ ਗੱਲ ਕਰੀਏ ਨਾ ਕਿ ਜਿੰਨੀਆਂ ਵੀ ਹੋਲੀ ਬੁੱਕਸ ਨੇ ਜਿਵੇਂ ਨਿਊ ਟੈਸਟਾਮੈਂਟ ਤੇ ਓਲਡ ਟੈਸਟਾਮੈਂਟ ਜਿਹੜੀ ਹੈਗੀ ਕ੍ਰਿਸਚਨ ਲੋਕਾਂ ਦੀ ਹੈ ਉਹਦੇ ਵਿੱਚ ਟੋਟਲ ਬੁੱਕ ਦੇ ਵਿੱਚ ਅਬਾਊਟ ਮੈਂ ਐਗਜੈਕਟ ਫਿਗਰ ਤੇ ਨਹੀਂ ਜਾਂਦਾ ਅਬਾਊਟ ਮੋਰ ਦੈਨ 30,000 ਸਲੋਕ ਨੇ। ਜੇ ਕੁਰਾਨ ਦੀ ਗੱਲ ਕਰੀਏ ਮੋਰ ਦੈਨ 6,000 ਸਲੋਕ ਨੇ 114 ਚੈਪਟਰ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 5,877 ਸ਼ਬਦ ਨੇ ਤੇ 1,430 ਪੇਜ ਨੇ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਗੀਤਾ ਹੈ ਜਿਹਨੂੰ ਸ਼ਾਰਟਕੱਟ ਗੀਤਾ ਕਿਹਾ ਜਾਂਦਾ ਪੂਰਾ ਨਾਂ ਹੈਗਾ ਸ਼੍ਰੀ ਮਦ ਭਗਵਤ ਗੀਤਾ ਇਹਦੇ ਵਿੱਚ 700 ਸਲੋਕ ਨੇ 700 ਤੇ 18 ਉਹਦੇ ਚੈਪਟਰ ਨੇ। ਜਿਹੜੇ 700 ਸਲੋਕ ਨੇ ਗੀਤਾ ਦੇ ਵਿੱਚ ਉਹਦੇ ਵਿੱਚ ਅਰਜੁਨ ਨੇ ਕਿਉਂਕਿ ਅੱਗੇ ਗੱਲ ਆਪਾਂ ਚੱਲਾਂਗੇ ਅਰਜੁਨ ਨੇ ਕ੍ਰਿਸ਼ਨ ਭਗਵਾਨ ਨੂੰ ਕੁਐਸਚਨ ਕੀਤੇ ਸੀ, ਡਾਊਟ ਸੀ ਉਹਨਾਂ ਨੂੰ, ਤੇ ਕ੍ਰਿਸ਼ਨ ਭਗਵਾਨ ਨੇ ਉਹਨਾਂ ਕੁਐਸਚਨ ਦਾ ਆਂਸਰ ਦਿੱਤਾ ਸੀ। ਸੋ ਕ੍ਰਿਸ਼ਨ ਭਗਵਾਨ ਜੀ ਦੇ ਗੀਤਾ ਦੇ ਵਿੱਚ 570 ਸਲੋਕ ਨੇ, 570। ਅਰਜਨ ਨੇ 84 ਕੁਐਸਚਨ ਕੀਤੇ, 84 ਸਲੋਕ ਅਰਜਨ ਜੀ ਦੇ ਨੇ, ਤੇ ਸੰਜੇ ਤੇ ਧ੍ਰਿਤਰਾਸ਼ਟਰ ਕੇ ਹਸਤਨਾਪੁਰ ਦਾ ਰਾਜਾ ਸੀ, ਹਸਤਨਾਪੁਰ ਗੀਤਾ ਧ੍ਰਿਤਰਾਸ਼ਟਰ ਦੇ ਪਹਿਲੇ ਸਲੋਕ ਤੋਂ ਸ਼ੁਰੂ ਹੁੰਦੀ ਹੈ। ਸੋ ਪਹਿਲਾ ਸਲੋਕ, ਇੱਕੋ ਹੀ ਸਲੋਕ ਹੈ, ਉਹ ਧ੍ਰਿਤਰਾਸ਼ਟਰ ਦਾ, ਤੇ ਉਸ ਨੂੰ ਸੰਜੇ ਦੇਖ ਦੇਖ ਕੇ ਦਿਵ ਦ੍ਰਿਸ਼ਟੀ ਦੇ ਨਾਲ ਐਕਸਪਲੇਨ ਕਰਦਾ, ਤੇ ਉਹਦੇ 40 ਜਾਂ 41 ਸਲੋਕ ਨੇ। ਸੋ ਟੋਟਲ 700 ਸਲੋਕ ਗੀਤਾ ਦੇ ਵਿੱਚ ਦਰਜ ਨੇ। ਜਿਹੜੀ ਗੀਤਾ ਹੈ ਨਾ, ਜਿਹਨੂੰ ਆਪਾਂ ਸ੍ਰੀ ਮਦ ਭਗਵਤ ਗੀਤਾ ਵੀ ਕਹਿੰਦੇ ਨੇ, ਗੀਤਾ ਸ਼ਾਰਟ ਨਾਉ ਹੈ, ਇਸੇ ਪਾਰਟ ਆਫ ਮਹਾਂਭਾਰਤ। ਮਹਾਂਭਾਰਤ ਦੇ 1 ਲੱਖ ਤੋਂ ਵੱਧ ਸਲੋਕ ਨੇ। ਮਹਾਂਭਾਰਤ ਕੀ ਹੈ? ਮਹਾਂਭਾਰਤ ਦੇ ਵਿੱਚ ਜਿਹੜਾ ਕਿ ਕੌਰਵਾਂ ਤੇ ਪਾਂਡਵਾਂ ਦਾ ਰਾਜ ਸੀਗਾ ਹਸਤਨਾਪੁਰ ਦੇ ਵਿੱਚ, ਹਸਤਨਾਪੁਰ ਪਤਾ ਕਿੱਥੇ ਹੈ? ਆ ਯੂਪੀ ਦੇ ਅੰਦਰ ਜਿਹੜਾ ਸਾਡਾ ਮੇਰਠ ਹੈ ਨਾ, ਜਿੱਥੋਂ ਹੁਣ ਉਹ ਰਾਮਚੰਦਰ ਜੀ ਦਾ ਰੋਲ ਕਰਦੇ ਸੀ, ਮੈਨੂੰ ਨਾਂ ਭੁੱਲ ਗਿਆ, ਉਹ ਜਿੱਤੇ ਨੇ। ਮੇਰਠ ਜ਼ਿਲ੍ਹੇ ਦੇ ਵਿੱਚ ਹਸਤਨਾਪੁਰ ਹੈ। ਉਸ ਵੇਲੇ ਹਸਤਨਾਪੁਰ ਤੇ ਰਾਜ ਕਰਦੇ ਸੀਗੇ, ਉਹ ਜਿਹੜਾ ਰਾਜ ਸੀਗਾ, ਕਿਵੇਂ ਲੜਾਈਆਂ ਪਈਆਂ, ਕੀ ਕੁਛ ਹੋਇਆ ਕੀ ਕੁਛ ਨਹੀਂ, ਉਹ ਸਾਰੀਆਂ ਦਰਜ ਨੇ, ਉਹਨੂੰ ਆਪਾਂ ਮਹਾਂਭਾਰਤ ਕਹਿੰਦੇ ਹਾਂ। ਤੇ ਜਿਹੜਾ ਯੁੱਧ ਦੇ ਵਿੱਚ, ਉਹ ਯੁੱਧ ਕਿੱਥੇ ਹੋਇਆ ਸੀਗਾ? ਕੁਰੂਕਸ਼ੇਤਰ ਚ ਹੋਇਆ ਸੀ, ਜਿਹੜਾ ਕਿ ਅੰਬਾਲੇ ਦੇ ਕੋਲੇ ਹੈ, ਹਰਿਆਣੇ ਦੇ ਵਿੱਚ। ਉੱਥੇ ਕੌਰਵਾਂ ਦੇ ਪਾਂਡਵਾਂ ਦੇ ਵਿੱਚ ਜਿਹੜਾ ਯੁੱਧ ਹੋਇਆ ਸੀ ਨਾ, ਉਹ ਯੁੱਧ ਦੇ ਵਿੱਚ ਜਦੋਂ ਅਰਜਨ ਨੇ ਰਿਫਿਊਜ਼ ਕਰਤਾ ਕਿ ਆਹ ਤਾਂ ਜਿਨ੍ਹਾਂ ਨਾਲ ਮੈਂ ਲੜ ਰਿਹਾ, ਇਹ ਤਾਂ ਮੇਰੇ ਗੁਰੂ ਨੇ, ਮੇਰੇ ਪਿਤਾਮਾ ਨੇ, ਮੇਰੇ ਸਕੇ ਕਜ਼ਨ ਨੇ, ਹੋਰ ਨੇ, ਰਿਸ਼ਤੇਦਾਰ ਨੇ, ਵੀ ਮੈਨੂੰ ਮਾਰ ਕੇ ਕੀ ਫਾਇਦਾ? ਸਿਰਫ ਇਹਦੇ ਰਾਜਗੱਦੀ ਲੈਣ ਲਈ? ਅੱਖਾਂ ਚੋਂ ਪਾਣੀ ਆ, ਕ੍ਰਿਸ਼ਨ ਨੂੰ ਕਹਿੰਦਾ ਮੈਂ ਨਹੀਂ ਲੜਨਾ। ਜਦੋਂ ਉਹਨੇ ਕਿਹਾ ਮੈਂ ਨਹੀਂ ਲੜਨਾ, ਤਾਂ ਉਹਦੇ ਜਿਹੜੇ ਵੀ ਡਾਊਟ ਸੀ ਕ੍ਰਿਸ਼ਨ ਭਗਵਾਨ ਨੇ ਦੂਰ ਕੀਤੇ। ਉਸ ਕਨਵਰਸੇਸ਼ਨ ਦੇ ਵਿੱਚ ਜੋ ਕੁਛ ਵੀ ਕਿਹਾ, ਉਹ ਕਨਵਰਸੇਸ਼ਨ ਜਿਹੜੀ ਹੈਗੀ, ਸਲੋਕ ਜਿਹੜੇ ਹੈਗੇ ਨੇ, ਉਹਨਾਂ ਨੂੰ ਗੀਤਾ ਕਿਹਾ ਜਾਂਦਾ। ਸੋ ਗੀਤਾ ਇਜ਼ ਅ ਪਾਰਟ ਆਫ ਮਹਾਂਭਾਰਤ। ਜੇ ਹੁਣ ਗੱਲ ਕਰੀਏ ਵੀ ਕੀ ਗੱਲਬਾਤ ਚ, ਰਮੇਸ਼ ਜੋਧਪੁਰੀ ਆ ਜੀ ਪ੍ਰੋਗਰਾਮ ਦੇਖ ਰਹੇ ਨੇ, ਪੱਕੇ ਹੀ ਨੇ, ਥੈਂਕ ਯੂ ਵੈਰੀ ਮੱਚ ਬ੍ਰਦਰ, ਬਰਨਾਲਾ ਖੁਸ਼ਹਾਲ ਕਰੇ, ਨਾਲ ਤੁਸੀਂ ਵੀ ਤਰੱਕੀ ਕਰੋ। ਸੋ ਹਿਸਟਰੀ ਵਿੱਚ ਆਉਂਦਾ ਵੀ ਰੌਲਾ ਕੀ ਸੀਗਾ, ਹਿਸਟਰੀ ਚ ਆਉਂਦਾ ਜਿਹੜਾ ਹਸਤਨਾਪੁਰ ਹੈ, ਜਿਵੇਂ ਮੈਂ ਦੱਸਿਆ ਮੇਰਠ ਦੇ ਵਿੱਚ, ਯੂਪੀ ਦੇ ਵਿੱਚ ਹੈ, ਉੱਥੇ ਜਿਹੜਾ ਰਾਜ ਸੀਗਾ, ਐਕਚੁਲੀ ਤਾਂ ਸਦੀਆਂ ਤੋਂ ਹੀ ਰਾਜ ਦੇ ਪਿੱਛੇ, ਪੈਸੇ ਦੇ ਪਿੱਛੇ ਲੜਾਈ ਝਗੜੇ ਹੁੰਦੇ ਰਹੇ ਨੇ। ਉਹ ਹਸਤਨਾਪੁਰ ਦੇ ਵਿੱਚ ਜਿਹੜਾ ਰਾਜਾ ਸੀਗਾ, ਉਹ ਸੀਗਾ ਪਾਂਡੂ। ਜਿਸ ਤਰ੍ਹਾਂ ਆਪਣੇ ਇੰਗਲੈਂਡ ਦੇ ਵਿੱਚ ਰਿਵਾਜ ਹੈ ਵੀ ਜਿਵੇਂ ਹੁਣ ਰਾਣੀ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਮੁੰਡਾ ਹੁੰਦਾ ਉਹ ਰਾਜਾ ਬਣਦਾ, ਇਹ ਰਿਵਾਜ ਹੈ। ਜਿੰਨਾ ਚਿਰ ਜਿਉਂਦੀ ਹੈ ਉਹੀ, ਜਦੋਂ ਮਰ ਗਈ ਤੇ ਉਸ ਤੋਂ ਬਾਅਦ ਉਹਦਾ ਸਭ ਤੋਂ ਵੱਡਾ ਮੁੰਡਾ। ਸੋ ਇਸੇ ਤਰ੍ਹਾਂ ਹੀ ਜਦੋਂ ਪਾਂਡੋ ਸੀਗਾ, ਉਹਨੂੰ ਰਾਜ ਕਰਦਾ ਸੀ, ਰਾਜਾ ਸੀਗਾ, ਤੇ ਉਹ ਕੀ ਹੋਇਆ ਕਿ ਉਹਦਾ ਰੱਬ ਦੇ ਨਾਲ ਮਤਲਬ ਉਹਦੀ ਖਿੱਚ ਹੋ ਗਈ, ਉਹ ਸਾਰਾ ਕੁਝ ਛੱਡ ਕੇ ਨਾ, ਰਾਜਭਾਗ ਛੱਡ ਕੇ ਜੰਗਲਾਂ ਚਲਾ ਗਿਆ, ਤੇ ਬੜੀ ਛੇਤੀ ਉਹਦੀ ਡੈਥ ਹੋ ਗਈ। ਜਦੋਂ ਡੈਥ ਹੋ ਗਈ ਤੇ ਹਸਤਨਾਪੁਰ ਤੇ ਰਾਜ ਕੌਣ ਕਰੂਗਾ? ਉਸ ਵੇਲੇ ਜਿਹੜੇ ਪਾਂਡੋ ਦੇ ਸੀਗੇ ਉਹ 5 ਪੁੱਤਰ ਸੀਗੇ, ਇੱਕ ਯੁਧਿਸ਼ਠਿਰ ਸੀ, ਅਰਜੁਨ ਸੀ, ਭੀਮ ਸੀਗਾ, ਨਿਕੁਲ ਤੇ ਸਹਿਦੇਵ, ਹਾਂ ਇਹੀ 5 ਪੁੱਤਰ ਸੀਗੇ। ਵੈਸੇ ਮੈਂ ਤੁਹਾਨੂੰ ਦੱਸ ਦਿਆਂ ਗੱਲ ਰੋਕ ਕੇ, ਪਾਂਡੋ ਪੁੱਤਰ ਜਿੰਨੇ ਵੀ ਕਹਿੰਦੇ ਨੇ 5 ਸੀਗੇ, ਹੈ 6 ਸੀਗੇ, ਅੱਜ ਮੈਂ ਤੁਹਾਨੂੰ ਰਿਸਰਚ ਦੇ ਆਧਾਰ ਤੇ ਕਹਿਣਾ, ਕਿਉਂਕਿ ਇੱਕ ਹੋਰ ਪੁੱਤਰ ਵੀ ਸੀ, ਉਹਨਾਂ ਦੀ ਮਾਂ ਦਾ ਨਾਂ ਸੀ ਕੁੰਤੀ, ਜਿਹੜੇ ਕ੍ਰਿਸ਼ਨ ਭਗਵਾਨ ਦੀ ਬੂਆ ਸੀ। ਕਹਿੰਦੇ ਨੇ ਕੁੰਤੀ ਜਦੋਂ ਸ਼ਾਦੀ ਹੋਈ ਨਾ ਪਾਂਡੋ ਦੇ ਨਾਲ, ਪਾਂਡੋ ਦੀ ਸ਼ਾਦੀ ਤੋਂ ਪਹਿਲਾਂ ਹੀ ਕੁੰਤੀ ਜਦੋਂ ਕੀ ਕਹਿੰਦੇ ਨੇ ਆਪਾਂ ਅਨਮੈਰਿਡ ਸੀ, ਉਹ ਪ੍ਰੈਗਨੈਂਟ ਹੋ ਗਈ ਤੇ ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਹਦਾ ਨਾਂ ਸੀ ਕਰਨ, ਮਹਾਂਭਾਰਤ ਦੇ ਵਿੱਚ ਆਮ ਆਉਂਦਾ ਕਰਨ। ਉਹ ਡਰ ਗਈ ਤੇ ਉਹਨੇ ਜਾ ਕੇ ਨਦੀ ਦੇ ਕਿਨਾਰੇ ਰੱਖਤਾ ਤੇ ਉਹਨੂੰ ਅੱਗੇ ਲੋਕ ਚੱਕ ਕੇ ਲਿਆ ਕੇ, ਐਕਚੁਅਲ ਕਰਨ ਵੀ ਕੁੰਤੀ ਦੇ ਪੇਟ ਵਿੱਚੋਂ ਹੀ ਜੰਮਿਆ ਸੀ। ਸੋ ਹੁਣ ਗੱਲ ਪਤਾ ਨਹੀਂ ਕਿੱਧਰ ਨੂੰ ਚਲੀ ਜਾਣੀ ਹੈ। ਤਾਂ ਹੀ ਤਾਂ ਕਿਹਾ ਜਾਂਦਾ ਵੀ ਕੁੰਤੀ ਨੇ ਦੱਸਿਆ ਨਹੀਂ ਕਿਸੇ ਨੂੰ ਵੀ। ਜਦੋਂ ਲੜਾਈ ਹੋਈ, 5 ਭਰਾ ਇੱਕ ਪਾਸੇ ਸੀ ਤੇ ਜਿਹੜਾ 6ਵਾਂ ਵੱਡਾ ਸੀਗਾ ਉਹ ਕੌਰਵਾਂ ਕੰਨੀਓ ਲੜਿਆ। ਜਦੋਂ ਉਹਦੀ ਡੈਥ ਹੋ ਗਈ ਪਾਂਡਵਾਂ ਦੇ ਹੱਥੋਂ, ਤੇ ਕੁੰਤੀ ਨੂੰ ਤਾਂ ਪਤਾ ਸੀਗਾ, ਉਹ ਸ਼ਾਮ ਨੂੰ ਜਦੋਂ ਡੈਡ ਬੋਡੀਆਂ ਕੋਲੇ ਗਈ ਤਾਂ ਦੇਖਿਆ ਵੀ ਕਰਨ ਦੇ ਕੋਲੇ ਪਿਆ, ਮਾਂ ਤਾਂ ਮਾਂ ਹੁੰਦੀ ਹੈ, ਉਹ ਰੋਈ ਬਰਲਾਪ ਕਰ ਰਹੀ ਸੀ। ਇੰਨੇ ਨੂੰ ਜਿਹੜੇ ਪਾਂਡਵ ਜਿਹੜੇ ਸੀ, ਯੁਧਿਸ਼ਠਿਰ ਹੋਰੀ, ਭੀਮ ਹੋਰੀ, ਅਰਜੁਨ ਹੋਰੀ, ਉਹ ਵੀ ਪਹੁੰਚ ਕੇ ਦੇਖਣ ਵੀ ਸਾਡੇ ਕਿੰਨੇ ਬੰਦੇ ਮਰੇ ਨੇ, ਤੇ ਇਹਨਾਂ ਦੀ ਅਚਾਨਕ ਨਿਗਾਹ ਪਈ ਆਪਣੀ ਮਾਂ ਦੇ ਉੱਤੇ ਵੀ ਉਹ ਰੋ ਰਹੀ ਹੈ। ਜਦੋਂ ਜਾ ਕੇ ਡੈਡ ਬੋਡੀ ਦੇਖੀ ਉਹ ਕਰਨ ਦੀ ਸੀਗੀ, ਉਹ ਹੈਰਾਨ ਹੋ ਗਏ ਕਿ ਮਾਂ ਇਹਦੇ ਕਿਉਂ ਦੁਸ਼ਮਣ ਦੇ ਉੱਤੇ ਰੋ ਰਹੀ ਹੈ। ਤਾਂ ਉਸ ਵੇਲੇ ਮਾਂ ਨੇ ਕਿਹਾ ਵੀ ਇਹ ਦੁਸ਼ਮਣ ਨਹੀਂ ਹੈ, ਤੁਹਾਡਾ ਵੱਡਾ ਭਰਾ ਹੈ। ਤੇ ਉਸ ਵੇਲੇ ਯੁਧਿਸ਼ਠਿਰ ਨੇ ਬਹੁਤ ਦੁਖੀ ਹੋ ਕੇ ਕਿਹਾ, ਮਾਂ ਤੂੰ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ, ਸਾਡੇ ਉੱਥੋਂ ਸਾਡਾ ਭਰਾ ਦਾ ਵਿਨਾਸ਼ ਹੋ ਗਿਆ, ਵੱਡਾ ਭਰਾ ਹੈ, ਕਿਉਂਕਿ ਉਦੋਂ ਪਿਆਰ ਹੁੰਦਾ ਸੀ। ਉਸ ਵੇਲੇ ਯੁਧਿਸ਼ਠਿਰ ਨੇ ਕਿਹਾ, ਉਹਨੇ ਕਿਹਾ ਨਾ ਮਾਂ ਨੇ ਵੀ ਮੈਂ ਦੱਸ ਨਹੀਂ ਸਕਦੀ ਲੋਕ ਇਲਾਜ ਕਰਕੇ। ਉਹ ਕਹਿੰਦੇ ਤੂੰ ਏਡਾ ਵੱਡਾ ਜਿਹੜਾ ਭੇਦ ਆਪਣੇ ਢਿੱਡ ਚ ਪਾਇਆ। ਉਸ ਵੇਲੇ ਕਹਿੰਦੇ ਕੁੰਤੀ ਨੂੰ ਉਹਨੇ ਸ਼ਰਾਪ ਦਿੱਤਾ ਸੀ ਵੀ ਅੱਜ ਤੋਂ ਬਾਅਦ ਲੇਡੀਜ਼ ਕੋਈ ਵੀ ਆਪਣੇ ਜਿਹੜੇ ਹਿਰਦੇ ਦੇ ਵਿੱਚ ਚੀਜ਼ ਪਜਾ ਨਹੀਂ ਸਕਦੇ। ਇਸ ਕਰਕੇ ਕਹਿੰਦੇ ਨੇ ਲੇਡੀ ਚੂਗਲ ਖੋਲਦੇ, ਮੈਨੂੰ ਨਹੀਂ ਪਤਾ ਪਰ ਇਹ ਕਿਹਾ ਜਾਂਦਾ, ਬਾਕੀ ਸੱਚਾਈ ਹੈ ਕਿ ਨਹੀਂ ਮੈਂ ਤਾਂ ਉਸ ਟਾਈਮ ਨਹੀਂ ਹੋਇਆ ਸੀ, ਰਿਸਰਚ ਦੇ ਵਿੱਚ ਕਦੇ ਨਾ ਕਦੇ ਇਹ ਗੱਲ ਜ਼ਰੂਰ ਆਉਂਦੀ ਹੈ। ਸੋ ਚਲੋ ਹੁਣ ਜਿਹੜਾ ਪਾਂਡਵ ਦੀ ਜਦੋਂ ਡੈਥ ਹੋਈ, ਪਾਂਡਵ ਦਾ ਇੱਕ ਭਰਾ ਸੀਗਾ ਅੰਨਾ ਸੀ, ਧ੍ਰਿਤਰਾਸ਼ਟਰ, ਦੋ ਭਰਾ ਸੀ, ਇੱਕ ਧ੍ਰਿਤਰਾਸ਼ਟਰ ਇੱਕ ਪਾਂਡਵ। ਪਾਂਡਵ ਰਾਜ ਕਰਦਾ ਸੀਗਾ ਤੇ ਉਹਦਾ ਜਿਹੜਾ ਵੱਡਾ ਪੁੱਤਰ ਸੀ ਯੁਧਿਸ਼ਠਿਰ ਸੀ। ਜਦੋਂ ਉਹਦੀ ਡੈਥ ਹੋ ਗਈ, ਉਸ ਰਿਚੁਅਲ ਦੇ ਮੁਤਾਬਕ, ਉਥੋਂ ਦੇ ਕਾਨੂੰਨ ਦੇ ਮੁਤਾਬਕ, ਪਾਂਡਵ ਦਾ ਜਿਹੜਾ ਵੱਡਾ ਪੁੱਤਰ ਸੀ ਯੁਧਿਸ਼ਠਿਰ, ਉਹ ਰਾਜਾ ਬਣਨਾ ਸੀ। ਪਰ ਯੁਧਿਸ਼ਠਿਰ ਦੀ ਉਮਰ ਉਸ ਵੇਲੇ ਬਹੁਤ ਛੋਟੀ ਸੀਗੀ ਤੇ ਹੁਣ ਕੌਣ ਰਾਜਾ ਬਣੂ? ਤੇ ਉਹਦੇ ਵਿੱਚ ਇਹ ਫੈਸਲਾ ਹੋਇਆ ਕਿ ਜਿਹੜਾ ਉਹਨਾਂ ਦਾ ਤਾਇਆ ਸੀਗਾ, ਜਿਹਨੂੰ ਕਹਿੰਦੇ ਸੀ ਨਾ ਨੌ ਚਿੱਟੇ ਦੇ ਕੱਪੜਿਆਂ ਦਾ ਪਾਇਆ ਸੀ, ਨੌ ਭੁੱਲ ਜਾਈਦਾ ਇੱਕ ਤਾਂ ਹੁਣ ਕਿਉਂਕਿ ਲੋੜ ਨਹੀਂ ਪੈਂਦੀ, ਚਲੋ ਅੱਗੇ ਨੌ ਆਜੂਗਾ, ਉਹਨਾਂ ਦਾ ਤਾਇਆ ਸੀ, ਉਹ ਸਿਆਣਾ ਸੀ, ਉਹਨੇ ਇੱਕ ਵਿਆਹ ਵੀ ਨਹੀਂ ਕਰਾਇਆ ਸੀ, ਉਹਨੇ ਕਿਹਾ ਸੀ ਮੈਂ ਨਾਲ ਰਾਜ ਭਾਗ ਲੈਣਾ। ਉਹਦੀ ਚੱਲਦੀ ਸੀ ਕਿਉਂਕਿ ਇਹ ਪਾਂਡਵ ਦਾ ਤੇ ਧ੍ਰਿਤਰਾਸ਼ਟਰ ਜਿਹੜਾ ਅੰਨਾ ਸੀ, ਦੋਨਾਂ ਦਾ ਤਾਇਆ ਸੀ। ਤੇ ਉਹਨੇ ਡਿਸਾਈਡ ਕੀਤਾ ਵੀ ਕਿਉਂਕਿ ਪਾਂਡਵ ਮਰ ਗਿਆ, ਯੁਧਿਸ਼ਠਿਰ ਛੋਟਾ, ਇਸ ਕਰਕੇ ਆਊਟ ਆਫ ਦੀ ਵੇ ਜਾ ਕੇ ਧ੍ਰਿਤਰਾਸ਼ਟਰ ਨੂੰ ਰਾਜਾ ਬਣਾਤਾ ਵੀ ਜਦੋਂ ਯੁਧਿਸ਼ਠਿਰ ਵੱਡਾ ਹੋਜੂਗਾ, ਯੁਧਿਸ਼ਠਿਰ ਰਾਜਾ ਬਣ ਜੂਗਾ, ਟੈਂਪਰਰੀ ਉਹਨੂੰ ਬਣਾਤਾ। ਇਹ ਹੁਣ ਪਤਾ ਇਹ ਕੁਦਰਤ ਦੀ ਮੌਜ ਹੁੰਦੀ ਹੈ। ਜਦੋਂ ਉਹ ਰਾਜਾ ਬਣ ਗਿਆ ਤੇ ਕਹਿੰਦੇ ਨੇ ਜੀ ਪਾਂਡਵ ਦੇ ਪੰਜ ਪੁੱਤਰ ਸੀ, ਇਸੇ ਤਰ੍ਹਾਂ ਹੀ ਜਿਹੜਾ ਧ੍ਰਿਤਰਾਸ਼ਟਰ ਸੀ ਉਹਦੇ 100 ਪੁੱਤ ਸੀਗੇ, 100 ਇਹੀ ਕੰਮ ਸੀ, 100 ਪੁੱਤ ਸੀ, ਜਿਹੜੇ ਦੋ ਵੱਡੇ ਸੀ ਦੁਰਯੋਧਨ ਤੇ ਦੁਸ਼ਾਸਨ, ਦੋਨੇ ਹੀ, ਦੁਸ਼ਾਸਨ ਉਹਦਾ ਭਗਤ ਸੀ ਆਪਣੇ ਵੱਡੇ ਭਰਾ ਦਾ, ਤੇ ਦੁਰਯੋਧਨ ਆਕੜ ਖਾਂ ਸੀ, ਕੰਨਾਂ ਦਾ ਕੱਚਾ ਸੀ, ਬੇਵਕੂਫ ਸੀ ਸਿਰੇ ਦਾ, ਮਨ ਦਾ ਕਿਸੇ ਦੀ ਨਹੀਂ ਸੀ। ਸੋ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਹੋਰ ਇੰਟਰਸਟਿੰਗ, ਕਿ ਜਿਹੜਾ ਦੁਰਯੋਧਨ ਸੀ ਤੇ ਉਧਰੋਂ ਭੀਮ ਸੀ, ਦੁਰਯੋਧਨ ਦੀ ਮਾਂ ਸੀਗੀ ਕੰਧਾਰੀ, ਕੰਧਾਰ ਨਹੀਂ ਆਪਣੇ ਅਫਗਾਨਿਸਤਾਨ ਦੇ ਵਿੱਚ, ਉੱਥੋਂ ਦੀ ਰਾਜਕੁਮਾਰੀ ਸੀਗੀ ਉਹ, ਦੁਰਯੋਧਨ ਦੀ ਮਾਂ ਸੀ ਤੇ ਕੁੰਤੀ ਭੀਮ ਦੀ ਮਾਂ ਸੀ, ਦੋਨੇ ਪ੍ਰੈਗਨੈਂਟ ਸੀ, ਦੋਨਾਂ ਨੇ ਆਪਣੇ ਆਪਣੇ ਪੁੱਤਰ ਨੂੰ ਜਨਮ ਦਿੱਤਾ ਇੱਕੋ ਦਿਨ। ਸੋ ਦੁਰਯੋਧਨ ਤੇ ਭੀਮ ਇੱਕੋ ਦਿਨ ਪੈਦਾ ਹੋਏ ਸੀਗੇ। ਚਲੋ ਇਹ ਤਾਂ ਗੱਲ ਇੱਕ ਪਾਸੇ ਰਹਿ ਗਈ। ਹੁਣ ਜਿਹੜਾ ਰਾਜ ਭਾਗ ਸੀਗਾ ਉਹ ਧ੍ਰਿਤਰਾਸ਼ਟਰ ਨੂੰ ਸੰਭਾਲਤਾ। ਜਦੋਂ ਬੱਚੇ ਵੱਡੇ ਹੋਏ ਤਾਂ ਹੱਕ ਬਣਦਾ ਸੀ ਯੁਧਿਸ਼ਠਿਰ ਦਾ, ਪਰ ਕਿਉਂਕਿ ਰਾਜਾ ਧ੍ਰਿਤਰਾਸ਼ਟਰ ਬਣ ਗਿਆ ਸੀ, ਉਹਦਾ ਸੀਗਾ ਦੁਰਯੋਧਨ, ਉਹਦਾ ਦੁਰਯੋਧਨ ਨਾਲ ਪਿਆਰ ਸੀ, ਦੁਰਯੋਧਨ ਸੀ ਮੇਰਾ ਪਿਓ ਹੈ, ਉਹਨੂੰ ਬਿਜਲੀ ਗੱਲ ਦਾ ਪਤਾ ਨਹੀਂ ਮੇਰਾ ਪਿਓ ਹੈ ਰਾਜਕੁਮਾਰ ਮੈਂ ਬਣਨਾ। ਉੱਥੇ ਲੜਾਈ ਝਗੜਾ ਹੋ ਗਿਆ, ਉਂਝ ਨਹੀਂ ਲੜਾਈ ਝਗੜਾ ਡਾਂਗ ਸੋਟੀ ਦਾ, ਕਿਉਂਕਿ ਜਿਹੜੇ ਪਾਂਡਵ ਸੀਗੇ ਉਹ ਧ੍ਰਿਤਰਾਸ਼ਟਰ ਨੂੰ ਵੀ ਆਪਣਾ ਪਿਓ ਸਮਝਦੇ ਸੀ, ਸਾਡਾ ਪਿਓ ਹੀ ਹੈ ਕਿਉਂਕਿ ਭਗਤ ਸੀਗੇ ਬੰਦੇ। ਪਰ ਧ੍ਰਿਤਰਾਸ਼ਟਰ ਦੇ ਦਿਲ ਚ ਹੇਰਾਫੇਰੀ ਹੋ ਗਈ, ਦੁਰਯੋਧਨ ਨੂੰ ਰਾਜਕੁਮਾਰ ਬਣਾਉਣਾ, ਉਹਨੇ ਕਿਹਾ ਕਰਦੇ ਆ ਹਸਤਨਾਪੁਰ ਦੇ ਦੋ ਹਿੱਸੇ ਕਰ ਦਿੰਦੇ ਆ, ਇੱਕ ਇਲਾਕਾ ਸੀ ਜਿਹੜਾ ਆਪਣਾ ਦਿੱਲੀ ਦੇ ਕੋਲੇ ਹੈ ਨਾ ਲਾਲ ਕਿਲਾ, ਉਹਦੇ ਕੋਲੇ ਜੰਗਲ, ਬੀਹਾਵਾਨ, ਪੱਥਰ ਕੁਛ ਨਹੀਂ ਸੀ, ਜਾਨਵਰ ਪਾਣੀ ਹੁੰਦਾ ਸੀ। ਤੇ ਇਹਨੇ ਚਲਾਕੀ ਨਾਲ ਕਿਹਾ ਧ੍ਰਿਤਰਾਸ਼ਟਰ ਨੂੰ, ਗੱਲ ਸੁਣ ਪੁੱਤ, ਹੁਣ ਤੁਸੀਂ ਲੜਦੇ ਕਿਉਂ ਦੁਰਯੋਧਨ ਨੂੰ, ਤੂੰ ਇੱਥੇ ਰਹਿੰਦੇ ਹਸਨਾਪੁਰ ਚ, ਤੂੰ ਉੱਥੇ ਜਾ ਕੇ ਰਾਜਾ ਬਣ ਜਾ। ਚਲਾਕੀ ਸੀ ਨਾ, ਉੱਥੇ ਤਾਂ ਕੁਛ ਵੀ ਨਹੀਂ ਸੀਗਾ। ਉਹਨੇ ਕਿਹਾ ਸਤ ਬਚਨ ਜੀ, ਉਹਨੇ ਆਪਣੇ ਬਾਪ ਦੇ ਅੱਗੇ, ਤਾਏ ਦੇ ਅੱਗੇ, ਚਾਚੇ ਦੇ ਅੱਗੇ ਸਿਰ ਝੁਕਾਤਾ ਤੇ ਉੱਥੇ ਚਲੇ ਗਏ। ਉੱਥੇ ਮਿਹਨਤ ਕੀਤੀ, ਮਿਹਨਤ ਕਰਨ ਨਾਲ ਦਿਨ ਪ੍ਰਤੀ ਦਿਨ ਉਹ ਇੰਦਰ ਪ੍ਰਸਤ ਬਣ ਗਿਆ, ਜਿਹੜਾ ਖੰਡਰ ਪ੍ਰਸਤ ਸੀ ਉਹ ਇੰਦਰ ਪ੍ਰਸਤ ਬਣ ਗਿਆ। ਤੇ ਉਹਨਾਂ ਨੇ ਜੱਗ ਰੱਖਿਆ ਉੱਥੇ, ਦੁਰਯੋਧਨ ਹੋਰਾਂ ਨੂੰ ਵੀ ਬੁਲਾ ਲਿਆ, ਧ੍ਰਿਤਰਾਸ਼ਟਰ ਨੂੰ ਵੀ ਬੁਲਾ ਲਿਆ। ਤੇ ਜਦੋਂ ਦੁਰਯੋਧਨ ਨੇ ਦੇਖਿਆ ਵੀ ਉਹ ਬੱਲੇ 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 ਤਾਂ ਕਿੰਨਾ ਹੀ ਬਿਊਟੀਫੁਲ, ਜਿਵੇਂ ਚੰਡੀਗੜ੍ਹ ਬਣਾਇਆ ਸੀ ਜੰਗਲ ਮੇਂ ਮੰਗਲ, ਚੰਡੀਗੜ੍ਹ ਕਿੰਨਾ ਖੂਬਸੂਰਤ ਬਣਿਆ ਸੀ, ਐਸੇ ਤਰ੍ਹਾਂ ਹੀ ਇੰਦਰਪ੍ਰਸਤ ਬਣ ਗਿਆ। ਜਦੋਂ ਉਹਨਾਂ ਨੇ ਦੇਖਿਆ ਕਿ ਇੰਦਰਪ੍ਰਸਤ ਕਿੰਨਾ ਖੂਬਸੂਰਤ ਬਣ ਗਿਆ ਤਾਂ ਮਨ ਚ ਲਾਲਚ ਆ ਗਈ, ਇੱਕ ਤਾਂ ਇਹ ਆ ਗਈ, ਦੂਜੀ ਕਹਿੰਦੇ ਆਪਣੀ ਜਵਾਨ ਤੇ ਕੰਟਰੋਲ ਕਰੋ, ਇਹ ਗੀਤਾ ਸਾਨੂੰ ਸਿਖਾਉਂਦੀ ਹੈ। ਜਦੋਂ ਦੁਰਯੋਧਨ ਗਿਆ ਉੱਥੇ ਜਿਹੜਾ ਫਰਸ਼ ਦੇ ਉੱਤੇ ਸੀਗਾ ਉਹ ਲੱਗਦਾ ਸੀ ਵੀ ਮੀਂਹ ਪਿਆ ਵੈ, ਤੇ ਉਹਨੇ ਲੱਗਿਆ ਮੀਂਹ ਲੱਗਿਆ ਵਾ, ਜਦੋਂ ਦੇਖਿਆ ਤੇ ਉੱਪਰੋਂ ਦ੍ਰੋਪਦੀ ਖੜ ਕੇ ਹੱਸ ਵੀ, ਕਹਿੰਦੇ ਅੰਨੇ ਦਾ ਪੁੱਤਰ ਅੰਨਾ, ਕਮੈਂਟਸ ਨਹੀਂ ਦੇਣਾ ਚਾਹੀਦੇ ਇਸ ਤਰ੍ਹਾਂ ਦੇ, ਅੰਨੇ ਦਾ ਪੁੱਤਰ ਅੰਨਾ ਵੀ ਦਿਸਦਾ ਨਹੀਂ, ਉਦੋਂ ਉਹਨੇ ਕਸਮ ਖਾ ਲਈ ਮੈਂ ਤੇਰੇ ਕੋਲ ਬਦਲਾ ਲਊਂਗਾ। ਸੋ ਦੋ ਗੱਲਾਂ ਨੇ, ਇੱਕ ਲਾਲਚ, ਇੱਕ ਸੋਚ ਸਮਝ ਕੇ ਸ਼ਬਦ ਵਰਤਨੇ, ਜਿਹਦੇ ਕਰਕੇ ਲੜਾਈ ਵਧੀ। ਕ੍ਰਿਸ਼ਨ ਭਗਵਾਨ ਨੇ ਦੇਖੋ ਜਦੋਂ ਉਹਨਾਂ ਨੇ ਕਿਹਾ, ਉਹ ਕਹਿੰਦਾ ਮੈਂ ਤਾਂ ਇੰਦਰਪ੍ਰਸਥ ਤੇ ਕਬਜ਼ਾ ਕਰਨਾ, ਪਿਓ ਨੂੰ ਕਹਿੰਦਾ ਤੂੰ ਉਹਨੂੰ ਕਿਵੇਂ ਦੇਤਾ, ਉਹ ਇਹ ਤਾਂ ਭੁੱਲ ਗਿਆ ਵੀ ਇਹਨਾਂ ਨੂੰ ਤਾਂ ਖੰਡਰ ਇਲਾਕਾ ਦਿੱਤਾ ਸੀ। ਮਨੋਹਰ ਲਾਲ ਜੀ ਸਾਡੇ ਹਿੰਦੂ ਸਭਾ ਮੰਦਿਰ ਦੇ ਕਰਤਾ ਧਰਤਾ ਨੇ, ਉਹ ਪ੍ਰੋਗਰਾਮ ਦੇਖਣੇ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ। ਸੋ ਜਦੋਂ ਉਹਨੇ ਦੇਖਿਆ ਤੇ ਉਹਨੇ ਪਿਓ ਨੂੰ ਆ ਕੇ ਕਿਹਾ ਧਰਤਰਾਸ਼ਟਰ ਨੂੰ ਕਿ ਨਹੀਂ ਨਹੀਂ ਮੈਂ ਤਾਂ ਇੰਦਰਪ੍ਰਸਥ ਲੈਣਾ, ਮੈਂ ਤਾਂ ਇੰਦਰਪ੍ਰਸਥ ਲੈਣਾ। ਤੇ ਉਹ ਇੰਦਰਪ੍ਰਸਥ ਦੇ ਚੱਕਰ ਕਿਉਂਕਿ ਪਿਓ ਹੁਣ ਦੇ ਨਹੀਂ ਸਕਦਾ ਸੀਗਾ, ਉਹਨੂੰ ਪਤਾ ਸੀ ਮੈਂ ਤਾਂ ਉਹਨਾਂ ਨੂੰ ਦਿੱਤਾ ਕਿਵੇਂ ਹੋ ਸਕਦਾ ਪੋਸੀਬਲ। ਤੇ ਉਸ ਵੇਲੇ ਇੱਕ ਸ਼ਕਨੀ ਮਾਮਾ ਜਿਹੜਾ ਕਿ ਲੰਘ ਮਾਰਦਾ ਸੀ ਉਹਦੇ ਬਾਰੇ ਵੀ ਮੈਂ ਗੱਲ ਕਰ ਲੈਣਾ ਚਾਹੁੰਦਾ। ਸ਼ਕਨੀ ਕੌਣ ਸੀ? ਸ਼ਕਨੀ ਕੰਧਾਰੀ, ਜਿਹੜੀ ਧ੍ਰਿਤਰਾਸ਼ਟਰ ਦੀ ਵਾਈਫ ਕੰਧਾਰੀ ਸੀਗੀ, ਉਹ ਕੰਧਾਰ ਜਿਹੜਾ ਮੈਂ ਦੱਸਿਆ ਅਫਗਾਨਿਸਤਾਨ ਦੇ ਵਿੱਚ ਇੱਕ ਸ਼ਾਵਲਾ ਨਾਂ ਦਾ ਰਾਜਾ ਸੀ, ਉਹਦੀ ਬੇਟੀ ਸੀ, ਉਹਦੇ ਵੀ 100 ਪੁੱਤ ਸੀਗੇ। ਤੇ ਉਹਨੇ ਕੀ ਕੀਤਾ ਕਿ ਧ੍ਰਿਤ ਉਹਨੂੰ ਜਦੋਂ ਉਹਦੀ ਕੰਧਾਰੀ ਪੈਦਾ ਹੋਈ, ਬਹੁਤ ਕਹਿੰਦੇ ਬਿਊਟੀਫੁਲ ਹੋਈ ਆ ਹਿਸਟਰੀ ਦੇ ਵਿੱਚ ਕਿਹਾ ਗਿਆ, ਕਹਿੰਦੇ ਜਦੋਂ ਉਹਦੇ ਫਾਦਰ ਨੇ ਜਨਪੱਤਰੀ ਜੋਤਸ਼ੀਆਂ ਨੂੰ ਦਿਖਾਈ ਤਾਂ ਉਹ ਕਹਿੰਦੇ ਇਹ ਮੰਗਲੀਕ ਹੈ। ਮੰਗਲੀਕ ਦਾ ਮਤਲਬ ਹੈ ਕਿ ਜਦੋਂ ਉਹਦਾ ਪਹਿਲਾ ਵਿਆਹ ਹੋਊਗਾ ਹਸਬੈਂਡ ਛੇਤੀ ਮਰ ਜੂਗਾ। ਉਹਨਾਂ ਨੇ ਕਸ਼ਟ ਨੂੰ ਦੂਰ ਕਰਨ ਦੇ ਲਈ ਜੋਤਸ਼ੀਆਂ ਨੂੰ ਬੁਲਾਇਆ ਤੇ ਜੋਤਸ਼ੀ ਕਹਿੰਦੇ ਇੱਕ ਕੰਧਾਰੀ ਦੀ ਬੱਕਰੇ ਨਾਲ ਵਿਆਹ ਕਰ ਦਿਓ। ਬੱਕਰੇ ਨੂੰ ਬੁਲਾ ਕੇ ਉਹਦੇ ਨਾਲ ਸ਼ਾਦੀ ਕੀਤੀ, ਸੰਦੂਰ ਸੰਧਾਰ ਭਰ ਕੇ ਕਰਤਾ ਦੇ ਬੱਕਰੇ ਨੂੰ ਮਾਰਤਾ। ਇਹਦਾ ਮਤਲਬ ਉਹਨਾਂ ਨੇ ਉਹ ਰੀਤੀ ਰਿਵਾਜ ਪੂਰੇ ਕਰਤੇ ਵੀ ਇਹ ਵਿਧਵਾ ਹੋ ਗਈ, ਜਦੋਂ ਕਿ ਹੋਈ ਸ਼ਾਦੀ ਬੱਕਰੇ ਦੇ ਨਾਲ ਸੀ, ਕਿਸੇ ਬੰਦੇ ਨਾਲ ਨਹੀਂ। ਉਧਰ ਪਿਤਾਮਾ ਸੀ ਉਹ ਚਿੱਟੇ ਕੱਪੜਿਆਂ ਵਾਲਾ, ਮੈਨੂੰ ਨੌ ਯਾਦ ਆ ਗਿਆ, ਜਿਹਨੂੰ ਤਾਤ ਸ਼੍ਰੀ ਕਹਿੰਦੇ ਨੇ, ਤਾਇਆ ਜੀ। ਸੋ ਪਿਤਾਮਾ ਕਿਉਂਕਿ ਆਲੇ ਨਾਲ ਸੀਗਾ, ਉਹਨੇ ਧ੍ਰਿਤਰਾਸ਼ਟਰ ਦਾ ਰਿਸ਼ਤਾ ਮੰਗ ਲਿਆ ਅਫਗਾਨਿਸਤਾਨ ਦੇ ਕੰਧਾਰ ਦੇ ਰਾਜ ਨਰੇਸ਼ ਤੋਂ ਵੀ ਤੇਰੀ ਆਪਣੀ ਬੇਟੀ ਦੀ ਕੰਧਾਰੀ ਦਾ ਕਰ, ਕਿਉਂਕਿ ਰਾਜ ਹਸਤਨਾਪੁਰ ਦਾ ਬਹੁਤ ਤਾਕਤਵਰ ਸੀ, ਉਹ ਮੰਨ ਗਿਆ। ਉਧਰ ਜਿਹੜਾ ਸ਼ਕੁਨੀ ਸੀਗਾ ਉਹਦਾ ਆਪਣੀ ਭੈਣ ਨਾਲ ਬਹੁਤ ਪਿਆਰ ਸੀ, ਉਹਨੇ ਵਿਰੋਧ ਬਹੁਤ ਕੀਤਾ ਵੀ ਅਸੀਂ ਇੰਨੇ ਨਾਲ ਕਿਉਂ ਕਰੀਏ, ਇੰਨੇ ਨਾਲ ਕਿਉਂ ਕਰੀਏ, ਪਰ ਬਾਪ ਦੇ ਅੱਗੇ ਕੋਈ ਗੱਲ ਨਹੀਂ ਚੱਲੀ, ਵਿਆਹ ਹੋ ਗਿਆ, ਗੱਲ ਖਤਮ। ਹੁਣ ਕੁਦਰਤ ਦੇ ਰੰਗ ਨਿਰਾਲੇ, ਕੁਦਰਤ ਨੇ ਕੀ ਖੇਡ ਖੇਡੀ ਕਿ ਧ੍ਰਿਤਰਾਸ਼ਟਰ ਨਾ ਸੀ ਕਿਸੇ ਨੇ ਕੰਨ ਚ ਕਹਿਤਾ ਵੀ ਆੜੀ ਤੇਰੀ ਜਨਾਨੀ ਹੈ ਨਾ ਕੰਧਾਰੀ, ਇਹਦਾ ਤਾਂ ਪਹਿਲਾਂ ਵੀ ਵਿਆਹ ਹੋਇਆ ਸੀਗਾ। ਉਹਨੂੰ ਚੜ ਗਿਆ ਗੁੱਸਾ ਵੀ, ਹੈ ਮਿੱਥੇ ਲੋਕ ਹੋ ਰੱਖਿਆ, ਉਹਨੇ ਚੱਕ ਕੇ ਅਫਗਾਨਿਸਤਾਨ ਤੇ ਹਮਲਾ ਕਰਤਾ ਕੰਧਾਰ ਦੇ ਉੱਤੇ ਦੀ, ਉਹਦੇ ਆਪਣੇ ਸਹੁਰੇ ਨੂੰ ਵੀ ਤੇ ਸਾਰੇ ਪੁੱਤਰਾਂ ਨੂੰ ਫੜ ਕੇ ਜੇਲ੍ਹ ਚ ਬੰਦ ਕਰਤਾ ਤੇ ਤੜਫਾ ਤੜਫਾ ਕੇ ਮਾਰਨ ਦੀ ਸਕੀਮ ਬਣਾਈ। ਸੁਦਾਗਰ ਸਿੰਘ ਜੀ ਖਾਰਾ ਸਾਡੇ ਬਹੁਤ ਪੁਰਾਣੇ ਮੇਰੇ ਕਾਲਜ ਦੇ ਸਾਥੀ ਨੇ, ਚੰਡੀਗੜ੍ਹ ਤੋਂ ਨੇ, ਬਹੁਤ ਵੱਡੇ ਆਫਿਸਰ ਨੇ, ਵੈਸੇ ਫਿਲਾਸਫੀ ਮੈਂ ਪੜ੍ਹੀ ਹੈ ਪਰ ਫਿਲਾਸਫਰ ਇਹ ਨੇ, ਬੜੀ ਡੀਪ ਸੋਚਦੇ ਨੇ, ਥੈਂਕ ਯੂ ਵੈਰੀ ਮੱਚ। ਸੋ ਜਦੋਂ ਪਤਾ ਲੱਗਿਆ ਧ੍ਰਿਤਰਾਸ਼ਟਰ ਨੂੰ ਤਾਂ ਉਹਨੇ ਸਾਰਿਆਂ ਨੂੰ ਫੜ ਕੇ ਜੇਲ੍ਹ ਚ ਬੰਦ ਕਰਤਾ ਤੇ ਨਾਲ ਜਿਵੇਂ ਕਿਸੇ ਨੂੰ ਤਸ਼ੱਦਦ ਕਰਨਾ, ਤੰਗ ਕਰਨਾ, ਉਸ ਵੇਲੇ ਕੀ ਫੈਸਲਾ ਹੋਇਆ ਵੀ ਜਿਹੜੇ 100 ਬੰਦੇ ਨੇ ਨਾ, ਇਹਨਾਂ ਨੂੰ ਖਾਣਾ ਤਾਂ ਦੇਣਾ ਪਰ 100 ਬੰਦੇ ਦਾ ਖਾਣਾ ਜਿਹੜਾ ਇੱਕ ਬੰਦੇ ਜਿੰਨਾ ਹੀ ਦੇਣਾ ਤਾਂ ਕਿ ਆਪੀ ਭੁੱਖ ਨਾ ਤੜਫ 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 ਕੇ ਮਰ ਜਾਂਗੇ। ਜਦੋਂ ਇੱਕ ਬੰਦੇ ਦਾ ਖਾਣਾ ਜਾਂਦਾ ਹੁਣ 100 ਬੰਦਾ ਕਿਵੇਂ ਖਾਊ, ਤੇ ਅੰਦਰੋਂ ਉਹਨਾਂ ਨੂੰ ਵੀ ਗੁੱਸਾ ਸੀ ਵੀ ਸਾਨੂੰ ਫੜ ਕੇ ਸਾਨੂੰ ਬੰਦ ਕਰਤਾ, ਸਾਡਾ ਕਸੂਰ ਕੋਈ ਨਹੀਂ, ਕਿਸੇ ਦੀ ਗੱਲ ਸੁਣੀ ਨਹੀਂ, ਨਾ ਪੜਚੋਲ ਕੀਤੀ ਹੈ, ਨਾ ਇਨਵੈਸਟੀਗੇਟ ਕੀਤੀ ਹੈ, ਚੁੱਪ ਕਰਕੇ ਜੇਲ੍ਹ ਚ ਬੰਦ ਕਰਤਾ ਸਾਨੂੰ। ਉਹਨਾਂ ਨੂੰ ਵੀ ਨਫ਼ਰਤ ਸੀਗੀ ਤੇ ਅੰਦਰ ਬੈਠੇ ਜੇਲ੍ਹ ਚ ਉਹਨਾਂ ਨੇ ਫੈਸਲਾ ਕਰ ਲਿਆ ਵੀ ਆਪਾਂ ਮਰਨਾ ਤਾਂ ਹੈਗਾ ਹੀ ਹੈ, ਆਪਾਂ ਜਿਹੜਾ ਸਾਰਾ ਇੱਕ ਬੰਦੇ ਦਾ ਖਾਣਾ ਹੁੰਦਾ ਨਾ ਉਹ ਸ਼ਕਨੀ ਨਹੀਂ ਦੇ ਦੋ, ਕਿਉਂਕਿ ਸ਼ਕਨੀ ਨੇ ਸ਼ੁਰੂ ਚ ਵਿਰੋਧ ਕੀਤਾ ਸੀ ਵੀ ਆਪਾਂ ਵਿਆਹ ਨਹੀਂ ਕਰਨਾ। ਸੋ ਇਸ ਤਰ੍ਹਾਂ ਸ਼ਕਨੀ ਜੀ ਹੁੰਦਾ ਰਹਿ ਗਿਆ, ਹੌਲੀ ਇਸ ਤਰ੍ਹਾਂ ਕਰਕੇ ਮਰਦੇ ਗਏ। ਤੇ ਜਦੋਂ ਥੋੜੇ ਜੇ ਬਚ ਗਏ ਤੇ ਉਹਨਾਂ ਨੇ ਸੋਚਿਆ ਵੀ ਕਿਤੇ ਸ਼ਕਨੀ ਨੂੰ ਮੁੜ ਕੇ ਬਚਣ, ਇਹ ਬਚੂਗਾ ਕਿਉਂਕਿ ਉਹਨਾਂ ਦਾ ਖੁਰਾਕ ਮਿਲ ਜਾਏ ਤੇ ਨਿਕਲ ਜੂਗਾ, ਕਿਤੇ ਇਹ ਸਾਡਾ ਬਦਲਾ ਨਾ ਭੁੱਲ ਜੇ। ਤੇ ਉਹਨਾਂ ਨੇ ਚੱਕ ਕੇ ਨਾ ਜੇਲ੍ਹ ਦੇ ਵਿੱਚ ਹੀ ਉਹਦੀ ਟੰਗ ਤੋੜਤੀ, ਇਸ ਕਰਕੇ ਲੰਗੜਾਉਂਦਾ ਸੀ ਤਾਂ ਕਿ ਜਦੋਂ ਲੰਗੜਾਊਗਾ ਇਹਨੂੰ ਪਤਾ ਲੱਗੂਗਾ ਕਿ ਮੈਂ ਆਪਣੇ ਬਾਪ ਦਾ ਬਦਲਾ ਲੈਣਾ, ਇਸ ਕਰਕੇ ਉਹ ਇਹਨਾਂ ਦੇ ਅਗੇਂਸਟ ਸੀਗਾ। ਤੇ ਫਿਰ ਜਦੋਂ ਦੋ ਭਰਾ ਰਹਿ ਗਏ, ਇੱਕ ਅੱਧਾ ਰਹਿ ਗਿਆ, ਤੇ ਇਹਦੇ ਪਿਓ ਨੇ ਕਿਹਾ ਵੀ ਇਹ ਵੀ ਮਰ ਜੂਗਾ, ਉਹਨੇ ਜਾ ਕੇ ਧ੍ਰਿਤਰਾਸ਼ਟਰ ਨੂੰ ਕਿਹਾ ਮੈਂ ਮਾਫ਼ੀ ਮੰਗਦਾ, ਮੈਥੋਂ ਗਲਤੀ ਹੋ ਗਈ, ਹਾਲਾਂਕਿ ਗਲਤੀ ਕੋਈ ਨਹੀਂ ਸੀ। ਉਹਨੇ ਕਿਹਾ ਮੈਂ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦਿਓ ਤੇ ਮੈਨੂੰ ਇਹਦੇ ਨੂੰ ਤਾਂ ਕੱਢ ਦਿਓ ਇੱਕ ਪੁੱਤਰ ਨੂੰ। ਉਹ ਮੰਨ ਗਿਆ, ਇਹਨੂੰ ਬਾਹਰ ਕੱਢਤਾ। ਤੇ ਪਰ ਸ਼ਕਨੀ ਦੇ ਦਿਮਾਗ 'ਚ ਚਲਾਕ ਬਹੁਤ ਸੀ, ਮਿੱਠਾ ਬਹੁਤ ਸੀ, ਮਿੱਠੇ ਜਿਹੜੇ ਹੁੰਦੇ ਚਲਾਕ ਹੁੰਦੇ ਨੇ, ਮਿੱਠੀ ਜ਼ਹਿਰ ਦੀ ਹੁੰਦੀ ਹੈ, ਖਿਆਲ ਰੱਖਿਓ। ਕੌੜੇ ਔਲੇ ਹੁੰਦੇ ਨੇ ਪਰ ਅਸੀਂ ਖਾਂਦੇ ਨਹੀਂ, ਪਰ ਸਵਾਦ ਹੁੰਦਾ, ਫਾਇਦਾ ਕਰਦੇ ਨੇ। ਸੋ ਇਸ ਕਰਕੇ ਜਵਾਨ ਕਈ ਵਾਰੀ ਜਿਹੜੇ ਬੰਦੇ ਕੌੜੇ ਸਿੱਧੀ ਗੱਲ ਕਰਦੇ ਨੇ ਉਹ ਵਧੀਆ ਵੀ ਹੁੰਦੇ ਨੇ, ਜਿਹੜੇ ਬਾਹਲੇ ਮਿੱਠੇ ਬੋਲਦੇ ਹੁੰਦੇ ਨੇ ਉਹ ਸ਼ਕਨੀ ਵੀ ਹੁੰਦੇ ਨੇ। ਅੱਜ ਦੇ ਜ਼ਮਾਨੇ 'ਚ ਵੀ ਸ਼ਕਨੀ ਨੇ, ਬੜਾ ਮਿੱਠਾ ਬੋਲਦੇ ਨੇ, ਬਹੁਤ ਜ਼ਿੰਦਗੀ 'ਚ ਦੇਖਿਆ, ਪਰ ਗੱਲ ਕਰ ਬੜੀਆਂ ਉੱਚੀਆਂ ਕਰਦੇ ਨੇ ਪਰ ਪ੍ਰੈਕਟੀਕਲ ਉਹ ਜ਼ੀਰੋ ਹੁੰਦੇ ਨੇ, ਜ਼ੀਰੋ, ਰਿਸ਼ਤੇਦਾਰਾਂ ਨੂੰ ਨਹੀਂ ਬਖਸ਼ਦੇ ਉਹ। ਖੈਰ ਚਲੋ, ਆਪਾਂ ਗੱਲ ਹਸਨਾਪੁਰੀ ਦੀ ਕਰਦੇ ਹਾਂ। ਸੋ ਸ਼ਕਨੀ ਨੇ ਫੈਸਲਾ ਕਰ ਲਿਆ ਉਹ ਰਹਿੰਦਾ ਕੰਧਾਰ ਦੇ ਵਿੱਚ, ਕੰਧਾਰ ਦੀ ਥਾਂ ਤੇ ਹਸਤਨਾਪੁਰ ਸੀ। ਦਿਮਾਗ ਦੇ ਵਿੱਚ ਵੀ ਇਹਨਾਂ ਨੂੰ ਬਰਬਾਦ ਕਰਨਾ, ਕਿਉਂਕਿ ਇਹਨਾਂ ਨੇ ਸਾਡੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਤੇ ਪਿਓ ਨੂੰ ਮਾਰਿਆ। ਇਸ ਕਰਕੇ ਉਹਨੇ ਨਬਜ ਫੜ ਲਈ, ਨਬਜ ਕਿਹਦੀ ਫੜੀ, ਦੁਰਯੋਧਨ ਦੀ, ਵੀ ਉਹ ਕੰਨਾਂ ਦਾ ਕੱਚਾ ਜਿੱਧਰ ਨੂੰ ਮਰਜ਼ੀ ਲਾ ਦੋ ਲਾਈ ਲੱਗ ਗਿਆ, ਤੇ ਪਿਓ ਅੰਦਰ ਵਿਸ਼ਵਾਸ ਕਰਦਾ, ਪਿਓ ਇਹ ਤੋਂ ਡਰਦਾ। ਇਸ ਕਰਕੇ ਉਹ ਆਪਣੀਆਂ ਜਿੰਨੀਆਂ ਵੀ ਸਕੀਮਾਂ ਸੀਗੀਆਂ ਉਹ ਦੁਰਯੋਧਨ ਦੇ ਥਰੂ ਇੰਪਲੀਮੈਂਟ ਕਰਦਾ ਸੀ, ਜਿਹਦੇ ਕਰਕੇ ਸਾਰੀ ਲੜਾਈ ਹੋਈ। ਜਦੋਂ ਕਹਿੰਦੇ ਨੇ ਉਹਨੇ ਸ਼ਕਨੀ ਨੇ ਕਿਹਾ ਵੀ ਜੇ ਕਹਿੰਦਾ ਜੀ ਇੰਦਰਪ੍ਰਸਥ ਕਹਿੰਦਾ ਕੋਈ ਉਹਨਾਂ ਨੂੰ ਬੁਲਾ ਲਓ, ਕੋਈ ਗੱਲ ਨਹੀਂ, ਆਪਾਂ ਉੱਥੇ ਖੇਡ ਲੈਣੇ, ਜੂਆ ਖੇਡ ਲੈਣੇ ਆ, ਇਹਦਾ ਵੀ ਜੀ ਪੂਰਾ ਹੋ ਜੂ, ਬੁਲਾ ਲਿਆ, ਜੂਆ ਖੇਡਣ ਲਾਤਾ ਜੂਏ ਦੇ ਵਿੱਚ। ਸ਼ਕਨੀ ਕੋਲੇ ਜਿਹੜਾ ਪਾਸਾ ਹੁੰਦਾ ਨਾ ਪਾਸਕ ਫੈਂਕਣ ਨਾਲ, ਉਹਦੇ ਪਿਓ ਨੇ ਦਿੱਤਾ ਸੀਗਾ, ਹਿਸਟਰੀ ਦੇ ਵਿੱਚ ਆਉਂਦਾ, ਕਿਉਂਕਿ ਮੈਂ ਰਿਸਰਚ ਕੀਤੀ ਹੈ ਤਾਂ ਤੁਹਾਨੂੰ ਦੱਸ ਰਿਹਾ। ਉਹ ਜਿਹੜੀ ਰੀੜ੍ਹ ਦੀ ਹੁੰਦੀ ਹੈ ਬੈਕਬੋਨ, ਉਹਨੇ ਉਹਦੇ ਪਿਓ ਨੇ ਕਿਹਾ ਵੀ ਆਹ ਲੈ ਬੈਕਬੋਨ, ਇਹਦਾ ਤੂੰ ਪਾਸਾ ਬਣਾ ਲਈ, ਇਹਦੇ ਵਿੱਚ ਇੰਨੀ ਸ਼ਕਤੀ ਹੋ, ਜਿਹੜਾ ਵੀ ਤੂੰ ਨੰਬਰ ਕਹੇਗਾ ਉਹੀ ਨਿਕਲੇ ਆਊਗਾ। ਸੋ ਉਹਦੇ ਕੋਲ ਉਹ ਟ੍ਰਿਕ ਸੀਗਾ। ਸੋ ਜੋ ਜੂਆ ਖੇਡੇ ਉਹ ਪੰਜੇ ਪਾਂਡਵ ਵੀ ਹਾਰ ਗਏ, ਦਰੋਪਦੀ ਵੀ ਹਾਰ ਗਏ, ਰਾਜਭਾਗ ਵੀ ਹਾਰ ਗਏ। ਤੁਹਾਨੂੰ ਪਤਾ ਹੀ ਆ ਜੋ ਫਿਰ ਦਰੋਪਦੀ ਦੀ ਸਾੜੀ ਲਾਈ ਕ੍ਰਿਸ਼ਨ ਭਗਵਾਨ ਨੇ ਕਿਵੇਂ ਬਚਾਈ, ਤੇ ਉਸ ਵੇਲੇ ਦਰੋਪਦੀ ਦੀ ਭਰੇ ਦਰਬਾਰ ਚ ਬੇਇੱਜ਼ਤੀ ਕੀਤੀ। ਬੇਇੱਜ਼ਤੀ ਬੰਦਾ ਕਰਾਉਣੀ ਬਹੁਤ ਮੁਸ਼ਕਲ ਹੈ। ਉਹ ਜਿਹੜਾ ਕਰਨ ਸੀ, ਹਾਲਾਂਕਿ ਉਹਦਾ ਜੇਠ ਲੱਗਦਾ ਸੀ, ਪਰ ਕਰਨ ਨੂੰ ਨੀ ਪਤਾ ਸੀ। ਕਰਨ ਨੇ ਕਿਹਾ ਤੂੰ ਤਾਂ ਵੈਸ਼ ਹੈ, ਜੇ ਪੰਜ ਪੰਜ ਪਤੀ ਰੱਖ ਸਕਦੇ, ਕੋਈ ਪੰਜੇ ਪਤੀ ਸੀ, ਹੁਣ ਲੰਬੀ ਹੋਰ ਪਾਸੇ ਨੂੰ ਪੈਜੂਗਾ ਹਿਸਟਰੀ ਦੀ ਗੱਲ, ਮੈਂ ਟੀਚਿੰਗ ਤੇ ਕਰਨਾ ਚਾਹੁੰਦਾ ਸੀ। ਚਲੋ ਗੱਲ ਚੱਲਦੀ ਚੱਲਦੀ ਹੈਗੀ ਵੀ ਤੇਰੇ ਪੰਜ ਤਾਂ ਪਹਿਲਾਂ ਹੀ ਪਤੀ ਨੇ, ਤੇ ਜੇ ਛੇਵਾਂ ਰੱਖ ਲੇਂਗੀ ਤਾਂ ਕੀ ਫਰਕ ਪੈਂਦਾ। ਉਹਨੂੰ ਗੁੱਸਾ ਆਇਆ। ਦੁਰਯੋਧਨ ਨੇ ਕਿਹਾ ਮੇਰੇ ਜੰਗਾਂ ਤੇ ਬੈਠ, ਉਹ ਸਾੜੀ ਲਾਉਂਦੇ ਨੇ, ਪਰ ਕੋਈ ਵੀ ਧ੍ਰਿਤਰਾਸ਼ਟਰ, ਪਿਤਾਮਾ, ਦਰੋਣਾਚਾਰਿਆ, ਕਿਰਪਾਲੂ ਜੀ ਕੋਈ ਨੀ ਬੋਲਿਆ ਸਭ ਦੇ, ਕਿਉਂਕਿ ਦੁਰਯੋਧਨ ਦੇ ਅੱਗੇ ਸਭ ਬੇਬਸ ਸੀਗੇ। ਸੋ ਉਸ ਵੇਲੇ ਜਿਹੜਾ ਇਨਜਸਟਿਸ ਹੋਇਆ ਤੇ ਉਹਦੇ ਲਈ ਬਨਵਾਸ ਭੇਜਤਾ ਇਹਨਾਂ ਨੂੰ। ਜੋ ਧ੍ਰਿਤਰਾਸ਼ਟਰ ਕਹਿੰਦਾ ਚਲੋ ਐ ਕਰੋ, ਰਾਜਭਾਗ ਤੇ ਇੱਥੇ ਰਹੂਗਾ, ਤੁਸੀਂ ਬਨਵਾਸ ਕੱਟ ਕੇ ਜੋ ਤੁਹਾਨੂੰ ਵਾਪਸ ਦੇ ਦਾਂਗੇ, ਉੱਥੇ ਹਾਰੇ ਦੇ ਗਏ ਹੋ। ਫਿਰ ਲਕਸ਼ ਗ੍ਰਹਿ ਦਾ ਆ ਗਿਆ ਚੱਕਰ, ਤੇ ਉਹਦੇ ਮਾਮੇ ਨੇ ਕਿਹਾ ਵੀ ਇਹ ਉੱਥੇ ਜਾਣਗੇ, ਫਿਰ 12 ਸਾਲਾਂ ਬਾਅਦ ਆ ਜਾਣਗੇ, ਫਿਰ ਕਰਨਗੇ। ਤੂੰ ਲਕਸ਼ ਗ੍ਰਹਿ ਦੇ ਵਿੱਚ ਠਹਿਰਨਗੇ, ਰਾਤ ਨੂੰ ਉੱਥੇ ਅੱਗ ਲਗਾ ਦੀ, ਵਿੱਚ ਹੀ ਮਰ ਜਾਣਗੇ, ਗੱਲ ਖਤਮ। ਪਰ ਉਹ ਚੋਂ ਕਿਸੇ ਬੰਦੇ ਨੇ ਭੇਤੀ ਨੇ ਭੇਜ ਦਿੱਤਾ ਵੀ ਜਿਹੜਾ ਚੂਹਾ ਹੁੰਦਾ ਉਹ ਕਿਵੇਂ ਬਚਦਾ, ਵੀ ਉਹ ਖੁੱਡ ਕਰਕੇ ਬਾਹਰ ਨਿਕਲ ਜਾਂਦਾ, ਤੇ ਉਹ ਇਸ਼ਾਰਾ ਸਮਝ ਗਏ, ਉਹ ਖਾਈ ਪੱਟ ਕੇ ਬਾਹਰ ਨਿਕਲ ਗਏ, ਉਹਨਾਂ ਨੂੰ ਲੱਗਿਆ ਮਰ ਗਏ, ਜਦੋਂ ਕਿ ਮਰੇ ਹੈ ਨਹੀਂ ਸੀ, ਬਚ ਗਏ। ਤੇ ਅਖੀਰ ਦੇ ਵਿੱਚ ਕੀ ਹੋਇਆ, ਚਾਲ ਚੱਲਦੇ ਰਹੇ, ਲੜਾਈ ਝਗੜਾ ਵੱਧ ਗਿਆ, ਤੇ ਕ੍ਰਿਸ਼ਨ ਭਗਵਾਨ ਨੂੰ ਵਿੱਚ ਦਾਖਲ ਅੰਦਾਜ਼ੀ ਦੇਣਾ ਪਿਆ। ਕ੍ਰਿਸ਼ਨ ਭਗਵਾਨ ਦੀ ਵੀ ਗੱਲ ਦੱਸ ਦੇਣਾ, ਦੋਨਾਂ ਦਾ ਰਿਸ਼ਤੇਦਾਰ ਸੀ ਕ੍ਰਿਸ਼ਨ ਭਗਵਾਨ ਦੇ ਕੋਲ, ਉਹ ਕਹਿੰਦੇ ਵੀ ਹਰੇਕ ਬੰਦਾ ਚਾਹੁੰਦਾ ਤੂੰ ਮੇਰੇ ਨਾਲ ਮੇਰੀ ਸਾਈਡ ਲੈ, ਮੇਰੀ ਸਾਈਡ ਲੈ। ਪਹਿਲਾਂ ਜਾ ਕੇ ਦੁਰਯੋਧਨ ਫਟਾਫਟ ਪਹੁੰਚ ਗਿਆ ਕ੍ਰਿਸ਼ਨ ਭਗਵਾਨ ਕੋਲ ਵੀ ਕ੍ਰਿਸ਼ਨ ਤੂੰ ਮੇਰਾ ਸਾਥ ਦੇ। ਉਹ ਕਹਿੰਦਾ ਤੂੰ ਮੰਗ ਲੈ, ਹੁਣ ਤੂੰ ਪਹਿਲਾਂ ਆਇਆ, ਨਾਲੇ ਵੈਸੇ ਵੀ ਤੂੰ ਜੋ ਚਾਹੁੰਦਾ ਉਹ ਮਿਲੂਗਾ, ਤੂੰ ਦੱਸ ਕੀ ਚਾਹੁੰਦਾ। ਉਹ ਕਹਿੰਦਾ ਮੇਰੇ ਕੋਲ ਦੋ ਚੀਜ਼ਾਂ ਨੇ, ਜਾਂ ਤਾਂ ਮੇਰੀ ਤੂੰ ਫੌਜ ਲੈ ਲੈ, ਜਾਂ ਤੂੰ ਮੈਨੂੰ ਲੈ ਲੈ। ਉਹ ਕਿਉਂਕਿ ਮੂਰਖ ਸੀ ਨਾ ਦੁਰਯੋਧਨ, ਉਹਨੇ ਕਿਹਾ ਮੈਂ ਤੈਨੂੰ ਤੇਥੋਂ ਕੀ ਕਰਾਂ, ਮੈਨੂੰ ਤਾਂ ਫੌਜ ਚਾਹੀਦੀ ਤੇਰੀ। ਉਹਨੇ ਫੌਜ ਮੰਗ ਲਈ, ਤੇ ਧ੍ਰਿਤਰਾਸ਼ਟਰ ਕਹਿੰਦਾ ਸਾਨੂੰ ਫੌਜ ਦੀ ਲੋੜ ਨੀ, ਤੂੰ ਆ ਜਾ, ਕਿ ਜਿਸਦੇ ਤੂੰ ਬਲ ਹੈ ਉਹਦਾ ਸਾਰਾ ਜਹਾਨ ਹੀ ਹੈ, ਜਿਹਦੇ ਬਲ ਪਰਮਾਤਮਾ ਹੋਵੇ। ਉਹਨਾਂ ਨੂੰ ਸਮਝ ਨਹੀਂ ਸੀ, ਉਹਨਾਂ ਨੇ ਪਰਮਾਤਮਾ ਲੈ ਲਿਆ। ਕ੍ਰਿਸ਼ਨ ਭਗਵਾਨ ਨੇ ਫੈਸਲਾ ਕੀਤਾ ਮੈਂ ਯੁੱਧ ਨਹੀਂ ਲੜੂੰਗਾ, ਸਾਰਥੀ ਬਣੂੰਗਾ। ਕਹਿੰਦੇ ਜਦੋਂ ਕ੍ਰਿਸ਼ਨ ਭਗਵਾਨ ਖੁਦ ਆਪ ਚੱਲ ਕੇ ਦੂਤ ਬਣ ਕੇ ਗਏ, ਉਹ ਕਹਿੰਦੇ ਪੰਜ ਪਿੰਡ ਦੇ ਦਿਓ, ਲੜਾਈ ਖਤਮ ਕਰੀਏ। ਉਹ ਕਹਿੰਦਾ ਮੈਂ ਇੱਕ ਇੰਚ ਨਹੀਂ, ਇਹ ਨਹੀਂ ਕਿਉਂਕੜ ਹੈ। ਫਿਰ ਯੁੱਧ ਹੋਇਆ। ਜਦੋਂ ਯੁੱਧ ਹੋਇਆ, ਯੁੱਧ ਦੇ ਕੁਝ ਨਿਯਮ ਹੁੰਦੇ ਸੀ, ਅੱਜ ਵਾਲੇ ਇੰਡੀਆ ਦੇ ਪਾਕਿਸਤਾਨ ਦੇ ਨਹੀਂ, ਵੀ ਕੋਈ ਕਿਸੇ ਨੂੰ ਜਹਾਜ਼ ਨੂੰ ਸਿੱਟ ਲਓ, ਕੋਈ ਕਿਸੇ ਨੂੰ ਸਿੱਟ ਲਓ। ਉਦੋਂ ਨਿਯਮ ਫਿਕਸ ਹੁੰਦੇ ਸੀ ਵੀ ਇੰਨੇ ਵਜੇ ਸੰਖ ਵੱਜੂਗਾ, ਫਿਰ ਯੁੱਧ ਲੜਨਗੇ, ਕੱਲੇ ਨੂੰ ਕੱਲਾ ਲੜੂਗਾ, ਸ਼ਾਮ ਨੂੰ ਬੰਦ ਹੋ ਜੂਗਾ ਸੂਰਜਸ, ਤੇ ਫਿਰ ਜਿਹੜੇ ਜ਼ਖਮੀ ਹੋਣਗੇ ਉਹਨਾਂ ਨੂੰ ਚੱਕ ਕੇ ਮੱਲਮ ਪੱਟੀਆਂ ਕੀਤੀਆਂ ਜਾਣਗੀਆਂ, ਦੂਜੇ ਦਿਨ ਫੇਰ ਹੋਊਗਾ। ਇਸ ਤਰ੍ਹਾਂ ਦੇ ਪ੍ਰਿੰਸੀਪਲ ਸੀਗੇ। ਜਦੋਂ ਦੋਨੇ ਫੌਜਾਂ ਇਕੱਠੀਆਂ ਹੋ ਗਈਆਂ ਸਾਹਮਣੋ ਸਾਹਮਣੀ, ਜਦੋਂ ਇਕੱਠੀਆਂ ਹੋਈਆਂ ਤੇ ਅਰਜਨ ਨੂੰ ਜਦੋਂ ਸੰਖ ਵੱਜਿਆ, ਅਰਜਨ ਨੇ ਕ੍ਰਿਸ਼ਨ ਨੂੰ ਕਿਹਾ ਕਿ ਮੇਰਾ ਜਿਹੜਾ ਰਥ ਹੈ ਤੂੰ ਉਹ ਉਧਰ ਲੈ ਚੱਲ। ਸਾਰੇ ਹੈਰਾਨ ਹੋ ਗਏ ਵੀ ਉਧਰ ਨੂੰ ਕੱਲਾ ਕਿਵੇਂ, ਖਾਲੀ ਹੱਥ ਆਉਂਦਾ, ਉਹਦੇ ਕੋਲ ਤੀਰ ਕਮਾਨ ਵੀ ਨਹੀਂ ਚੱਕਿਆ। ਸੈਂਟਰ ਤੇ ਜਾ ਕੇ ਉਹਨੇ ਦੇਖਿਆ ਵੀ ਮੇਰਾ ਗੁਰੂ ਹੈ, ਮੇਰਾ ਭਰਾ ਹੈ, ਮੇਰਾ ਮਾਸਟਰ ਹੈ, ਮੈਂ ਤਾਂ ਇਹਨਾਂ ਦੀ ਗੋਦੀ ਚ ਪਲਿਆ, ਮੈਂ ਹੁਣ ਇਹਨਾਂ ਨੂੰ ਮਾਰ ਕੇ ਰਾਜ ਲਵਾਂ, ਵੀ ਇਹੋ ਜਿਹੇ ਰਾਜ ਦੀ ਮੈਨੂੰ ਕੋਈ ਲੋੜ ਨਹੀਂ, ਰੋਣ ਲੱਗ ਗਿਆ, ਬੁਰਾ ਹਾਲ ਹੋ ਗਿਆ। ਉਸ ਵੇਲੇ ਫਿਰ ਕ੍ਰਿਸ਼ਨ ਭਗਵਾਨ ਨੇ ਉਹਨੂੰ ਉਪਦੇਸ਼ ਦਿੱਤਾ ਕਿ ਵੀ ਇਹ ਜਿਹੜਾ ਯੁੱਧ ਹੈ ਨਾ, ਤੂੰ ਜਿਹੜਾ ਬੰਦਾ ਸੋਚਦਾ ਵੀ ਮੈਂ ਆਪਣੇ ਪਿਓ ਨੂੰ ਨਹੀਂ ਮਾਰਨਾ, ਧੀ ਨੂੰ ਨਹੀਂ ਮਾਰਨਾ, ਚਾਚੇ ਨੂੰ ਮਾਰਨਾ, ਗੁਰੂ ਨੂੰ, ਇਹ ਸਰੀਰਾਂ ਨੂੰ ਮਾਰੀਗਾ, ਆਤਮਾ ਅਮਰ ਹੈ, ਹਮੇਸ਼ਾ ਇਨਜਸਟਿਸ ਦੇ ਖਿਲਾਫ਼ ਖੜੇ ਹੋਵੋ, ਇਹ ਤੁਹਾਡੀ ਡਿਊਟੀ ਹੈ। ਇਹੀ ਗੀਤਾ ਦੇ ਵਿੱਚ ਮੇਨ ਹੈ ਕਿ ਵਟ ਇਜ਼ ਰਾਈਟ ਐਂਡ ਵਟ ਇਜ਼ ਰੋਂਗ, ਵਟ ਇਜ਼ ਯਰ ਡਿਊਟੀ, ਤੁਹਾਡਾ ਧਰਮ ਕੀ ਹੈ। ਧਰਮ ਦੇ ਵਿੱਚ ਦੇਖਿਆ ਨਹੀਂ ਜਾਂਦਾ ਕਿ ਮੇਰਾ ਮਾਂ ਹੈ, ਮੇਰਾ ਬਾਪ ਹੈ, ਮੇਰਾ ਚਾਚਾ ਹੈ, ਮੇਰਾ ਦੋਸਤ ਹੈ, ਜਿੱਧਰ ਵੀ ਗੱਲ ਠੀਕ ਹੋਵੇ ਉਧਰ ਸਾਨੂੰ ਸਟੈਂਡ ਲੈਣਾ ਪੈਂਦਾ। ਪਰ ਅੱਜ ਦੇ ਯੁੱਗ ਦੇ ਵਿੱਚ ਵੀ ਸਾਰਾ ਕੁਝ ਇਹੀ ਚੱਲਦਾ, ਕਿਸੇ ਦੀ ਧੀ ਭੈਣ ਨੂੰ ਕੁੱਟੀ ਜਾਂਦੇ ਨੇ। ਇੱਕ ਬੰਦਾ ਮੈਨੂੰ ਮਿਲਿਆ, ਉਹ ਕਹਿੰਦਾ ਜੀ 10 ਸਾਲ ਜੇ ਕੁੱਟ ਖਾਂਦੀ ਹੈ, 10 ਸਾਲ ਹੋ ਰਹੀ ਹੈ, ਸ਼ਰਮ ਹੈ ਉਹਦੇ ਬੰਦੇ ਨੂੰ। ਜੇ ਉਹ 10 ਸਾਲ ਬਰਦਾਸ਼ਤ ਕਰਦੀ ਰਹੀ ਵੀ ਉਹਦੀ ਮਾਂ ਨੇ ਪਹਿਲਾਂ ਉਹਨੂੰ ਪਾਲਿਆ ਸੀ, ਫਾਦਰ ਦੀ ਡੈਥ ਹੋ ਗਈ ਸੀ ਤੇ ਕਿਤੇ ਤਾਂ ਅੰਤ ਹੋਣਾ ਸੀ। ਗੀਤਾ ਆਪਾਂ ਘਰੇ ਰੱਖੀ ਹੈ, ਠਾਕਰ ਆਪਾਂ ਘਰੇ ਰੱਖੇ, ਆਪਾਂ ਉਹਨਾਂ ਦੀਆਂ ਟੀਚਿੰਗ ਨੂੰ ਫਾਲੋ ਨਹੀਂ ਕਰਦੇ, ਤਸ਼ੱਦਦ ਕਰਦੇ ਹਾਂ। ਠਾਕਰ ਜੀ ਇਸ ਤਰ੍ਹਾਂ ਨਹੀਂ ਆਉਂਦੇ, ਠਾਕਰ ਜੀ ਟੀਚਿੰਗ ਨੂੰ ਫਾਲੋ ਕਰਨਾ ਪਊਗਾ। ਜਦੋਂ ਤੁਸੀਂ ਫਾਲੋ ਕਰਦੇ ਹੋ ਫਿਰ ਕਦੇ ਦੁੱਖ ਵੀ ਨਹੀਂ ਹੁੰਦਾ। ਭਗਵਤ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਨੇ ਸਾਨੂੰ ਸਮਝਾਇਆ ਕਿ ਅਸੀਂ ਦੁਖੀ ਕਿਉਂ ਰਹਿੰਦੇ ਹਾਂ। ਦੁਖੀ ਅਸੀਂ ਇਸ ਕਰਕੇ ਰਹਿੰਦੇ ਹਾਂ ਕਿਉਂਕਿ ਕੁਦਰਤ ਦੀ ਤੌਰ ਤੇ ਸਾਡੇ ਵਿੱਚ ਇੱਛਾਵਾਂ ਹੁੰਦੀਆਂ, ਡਿਜ਼ਾਇਰਸ ਹੁੰਦੀਆਂ ਨੇ। ਡਿਜ਼ਾਇਰ ਦੋ ਤਰ੍ਹਾਂ ਦੀਆਂ ਨੇ, ਇੱਕ ਉਹ ਡਿਜ਼ਾਇਰ ਨੇ ਜਿਹੜੀਆਂ ਸਾਡੀਆਂ ਪੂਰੀਆਂ ਹੋ ਜਾਂਦੀਆਂ ਨੇ, ਇੱਕ ਉਹ ਡਿਜ਼ਾਇਰ ਨੇ ਜਿਹੜੀਆਂ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ। ਜਿਹੜੀਆਂ ਤਾਂ ਹੋ ਗਈਆਂ ਪੂਰੀਆਂ, ਉਹ ਗੀਤਾ ਚ ਦੱਸਿਆ, ਵੈਸੇ ਸੱਚਾਈ ਵੀ ਸੋਚ ਕੇ ਦੇਖ ਲਓ, ਜਿਹੜੀਆਂ ਤਾਂ ਹੋ ਗਈਆਂ ਪੂਰੀਆਂ, ਉਹਦੇ ਨਾਲ ਵੱਧਦਾ ਲਾਲਚ, ਤੇ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਉਹਦੇ ਨਾਲ ਵੱਧਦਾ ਹੰਕਾਰ, ਗੁੱਸਾ, ਜੈਲਸੀ। ਐਗਜ਼ਾਮਪਲ ਲੈ ਲਓ, ਅੱਜ ਦੇ ਸਮੇਂ ਦੀ ਲੈ ਲਓ, ਜਿਹੜੇ ਸਾਡੇ, ਵੈਸੇ ਮੈਂ ਗੀਤਾ ਦੇ ਵੀ ਦੇ ਸਕਦਾ, ਚਲੋ ਹੁਣ ਆਪਾਂ ਲਾਈਟ ਹੋਰ ਪਾਸੇ ਨੂੰ ਥੋੜਾ ਧਿਆਨ ਧਰੀਏ ਕਿ ਫਰਜ਼ ਕਰੋ ਜਿਹੜਾ ਬੱਚਾ ਇੰਡੀਆ ਤੋਂ ਆਇਆ, ਮਾਂ ਬਾਪ ਨੇ ਉਹਨੂੰ ਸਟੂਡੈਂਟ ਵੀਜ਼ਾ ਤੇ ਕੈਨੇਡਾ ਭੇਜਿਆ, ਇੱਛਾ ਹੋਈ ਪੂਰੀ ਹੋ ਗਈ ਜੀ, ਜਦੋਂ ਪੂਰੀ ਹੋ ਗਈ ਦੈਟਸ ਇਟ, ਨਹੀਂ ਉਹਦੀ ਕਹਿੰਦਾ ਮੈਂ ਕੈਨੇਡਾ ਅੱਗੇ ਪੱਕਾ ਹੋ ਜਾ, ਇੱਛਾ ਫੇਰ ਪੈਦਾ ਹੋ ਗਈ। ਜਦੋਂ ਪੱਕਾ ਹੋ ਗਿਆ ਕਹਿੰਦਾ ਬੇਸਮੈਂਟ ਮਿਲ ਜੇ, ਇੱਛਾ ਪੂਰੀ ਹੋ ਗਈ, ਲਾਲਚ ਫੇਰ ਵੱਧ ਗਿਆ, ਨਹੀਂ ਮੈਨੂੰ ਛੋਟਾ ਮਕਾਨ ਚਾਹੀਦਾ, ਲਾਲਚ ਫੇਰ ਵੱਧ ਗਿਆ, ਮੈਨੂੰ ਵੱਡਾ ਮਕਾਨ ਚਾਹੀਦਾ, ਲਾਲਚ ਫੇਰ ਵੱਧ ਗਿਆ, ਮੈਨੂੰ ਹੋਂਡਾ ਕਾਰ ਚਾਹੀਦੀ ਹੈ, ਲਾਲਚ ਫੇਰ ਵੱਧ ਗਿਆ, ਮੈਨੂੰ ਟੋਇਟਾ ਚਾਹੀਦੀ ਹੈ, ਮੈਨੂੰ ਮਰਸੀ ਚਾਹੀਦੀ ਹੈ, ਮੈਨੂੰ BMW ਚਾਹੀਦੀ, ਮੈਨੂੰ ਪੋਰ ਚਾਹੀਦਾ, ਮੈਨੂੰ ਰੇਂਜ ਰੋਵਰ ਚਾਹੀਦੀ ਹੈ, ਮੈਨੂੰ ਰੋਇਲ ਰੋਸ ਚਾਹੀਦੀ ਹੈ। ਸੋ ਕ੍ਰਿਸ਼ਨ ਭਗਵਾਨ ਵੀ ਇਹੀ ਕਹਿੰਦੇ ਨੇ ਵੀ ਸਾਡੇ ਦੁਖੀ ਹੋਣ ਦਾ ਕਾਰਨ ਇੱਛਾਵਾਂ ਨੇ, ਤੇ ਜੇ ਤਾਂ ਹੋ ਜਾਣ ਪੂਰੀਆਂ ਫਿਰ ਲਾਲਚ ਵੱਧਦਾ, ਤੇ ਜੇ ਨਾ ਪੂਰੀਆਂ ਹੋਣ ਫਿਰ ਗੁੱਸਾ ਹੁੰਦਾ ਵੀ ਮੇਰਾ ਵਾਹ ਹੋ ਗਿਆ, ਵਾਹ ਹੋ ਗਿਆ, ਦੂਜੇ ਨਾਲ ਜੈਸੀ ਕਰਦੀ ਹੈ। ਸੋ ਕ੍ਰਿਸ਼ਨ ਭਗਵਾਨ ਨੇ ਇਹ ਗੱਲ ਕਹੀ ਕਿ ਜੇ ਅਸੀਂ ਆਪਣੀਆਂ ਇੱਛਾਵਾਂ ਦੇ ਉੱਤੇ ਕੰਟਰੋਲ ਕਰ ਲਈਏ, ਜਿਹਨੂੰ ਸਥਿਤ ਪ੍ਰਗਿਆ ਕਹਿੰਦੇ ਨੇ, ਦੂਸਰੇ ਚੈਪਟਰ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਗੀਤਾ ਚ, ਉਹਦਾ ਮਤਲਬ ਇੱਕ ਕੱਛੂ ਦੀ ਐਗਜ਼ਾਮਪਲ ਦਿੰਦੇ ਨੇ ਕਿ ਕੱਛੂ ਦੇ ਜਿਹੜੇ ਲਿਮਸ ਹੁੰਦੇ ਨੇ ਉਹ ਸਾਰੇ ਕੰਟਰੋਲ ਕਰਕੇ ਪਾਥੀ ਬਣਾ ਲੈਂਦੇ ਨੇ। ਇਸ ਤਰ੍ਹਾਂ ਜਦੋਂ ਅਸੀਂ ਆਪਣੀਆਂ ਇੱਛਾਵਾਂ ਨੂੰ ਕੰਟਰੋਲ ਕਰ, ਜਿਸ ਕੋ ਕੱਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ, ਜਿਨ੍ਹਾਂ ਦੀਆਂ ਇੱਛਾਵਾਂ ਕੰਟਰੋਲ ਚ ਹੋ ਜਾਂਦੀਆਂ ਨੇ, ਮਿਲ ਗਈ ਤਾਂ ਵੀ ਠੀਕ ਆ, ਨਾ ਮਿਲ ਗਈ ਤਾਂ ਨਹੀਂ, ਕੋਈ ਇੱਛਾਵਾਂ ਦੇ ਮਗਰ ਭੱਜਦੇ ਨਹੀਂ ਤੇ ਉਹ ਬੰਦੇ ਸੁਖੀ ਰਹਿੰਦੇ ਨੇ। ਇੱਕ ਵਾਰ ਕੀ ਹੋਇਆ ਕਿ ਇੱਕ ਰਾਜਾ ਕਿਸੇ ਮਹਾਨ ਸੰਤ ਕੋਲੇ ਗਿਆ, ਉਹ ਕਹਿੰਦਾ ਵੀ ਸੱਚੇ ਪਾਤਸ਼ਾਹ ਮੈਂ ਰਾਜਾ ਵੀ ਹਾਂ, ਕਿੱਡਾ ਵੱਡਾ ਰਾਜ ਭਾਗ ਹੈ, ਕਿੰਨੇ ਮੇਰੇ ਕੋਲ ਮੰਤਰੀ ਨੇ, ਕਿੱਡੇ ਵੱਡੀ ਫੌਜ ਹੈ, ਫਿਰ ਵੀ ਮੈਨੂੰ ਨਾ ਸ਼ਾਂਤੀ ਨਹੀਂ ਹੈਗੀ, ਮੈਨੂੰ ਸਕੂਨ ਨਹੀਂ ਹੈਗਾ, ਹਰ ਵਕਤ ਮੈਂ ਦੁਖੀ ਜਾ ਰਹਿਣਾ, ਕੋਈ ਤਰੀਕਾ ਦੱਸੋ ਜਿਹਦੇ ਨਾਲ ਮੈਨੂੰ ਸ਼ਾਂਤੀ ਆਵੇ, ਸਕੂਨ ਆਵੇ। ਉਹ ਕਹਿੰਦੇ ਰਾਜਨ, ਤੂੰ ਕਿਸੇ ਅਜਿਹੇ ਆਦਮੀ ਦਾ ਕੁੜਤਾ, ਕਮੀਜ਼, ਸ਼ਰਟ ਪਾ ਲੈ ਜਿਹਨੂੰ ਸਕੂਨ ਹੋਵੇ, ਜਿਹੜਾ ਖੁਸ਼ ਹੋਵੇ। ਉਹ ਕਹਿੰਦਾ ਲਓ, ਰਾਜਾ ਭੋਲਾ ਸੀ, ਉਹ ਕਹਿੰਦੇ ਤਾਂ ਗੱਲ ਹੀ ਸਾਨ ਹੈ, ਫਟਾਫਟ ਵਾਪਸ ਆਇਆ, ਆ ਕੇ ਜਿਹੜੇ ਦਰਬਾਰੀ ਉਹਦੇ ਮੰਤਰੀ ਸੀ ਉਹਨਾਂ ਨੂੰ ਕਹਿੰਦਾ ਗੱਲ ਸੁਣੋ, ਗੱਲ ਸੁਣੋ, ਪਹਿਲਾਂ ਕੋਈ ਤੁਹਾਡੇ ਚੋਂ ਜਿਹੜਾ ਬੰਦਾ ਖੜਾ ਹੋ ਕੇ ਦੱਸੋ, ਜਿਹੜਾ ਬੰਦਾ ਸੁੱਖ ਸ਼ਾਂਤੀ, ਜਿਹਨਾਂ ਨੂੰ ਕੋਈ ਤਕਲੀਫ਼ ਨਹੀਂ ਹੈ, ਦੁੱਖ ਨਹੀਂ, ਹਾਂਜੀ ਕਸ਼ਟ ਨਹੀਂ, ਤੇ ਮੈਨੂੰ ਆਪਣਾ ਕਮੀਜ਼ ਲਾ ਕੇ ਦਿਓ, ਮੈਂ ਤੁਹਾਨੂੰ ਜੋ ਮੰਗੋਗੇ ਉਹ ਦਿਉਂਗਾ। ਸਾਰਿਆਂ ਨੇ ਨੀਵੀਂ ਪਾਲੀ, ਕਿਉਂਕਿ ਦੁਖੀ ਤਾਂ ਸਾਰੇ ਹੀ ਨੇ। ਫਿਰ ਉਹਨੇ ਡੌਣਕੀ ਪਟਾਤੀ ਸਾਰੇ ਸ਼ਹਿਰ 'ਚ, ਆਪਣੇ ਰਾਜ 'ਚ ਕੋਈ ਵੀ ਨਾ ਆਇਆ। ਜਦੋਂ ਨਾ ਆਇਆ ਉਹ ਬੜਾ ਹੈਰਾਨ ਹੋਇਆ, ਵੀ ਅੱਛਾ ਕੋਈ ਵੀ ਨਹੀਂ, ਸਾਰੇ ਦੁਖੀ ਨੇ। ਫਿਰ ਉਹਨੂੰ ਪਤਾ ਲੱਗਿਆ ਵੀ ਇੱਕ ਬੰਦਾ ਉਹ ਫਲਾਣੇ ਦਰਖਤ ਦੇ ਥੱਲੇ ਬੈਠਾ ਭਗਤੀ ਕਰਦਾ ਰਹਿੰਦਾ ਹਰ ਵਕਤ, ਉਹਨੂੰ ਖੁਸ਼ੀ ਹੋਊਗੀ। ਰਾਜਾ ਦਰਖਤ ਚੜ੍ਹ ਕੇ ਉਹਦੇ ਕੋਲ ਚਲਾ ਗਿਆ, ਸੰਤ ਜੀ ਮਿਲੇ, ਕਹਿੰਦਾ ਸੰਤ ਜੀ ਤੁਹਾਨੂੰ ਕੋਈ ਤਕਲੀਫ਼ ਤਾਂ ਨਹੀਂ? ਉਹ ਕਹਿੰਦਾ ਬਿਲਕੁਲ ਨਹੀਂ। ਤੁਸੀਂ ਖੁਸ਼ ਹੋ? ਕਹਿੰਦਾ ਹਾਂਜੀ ਬਿਲਕੁਲ ਖੁਸ਼ ਹਾਂ। ਕਹਿੰਦਾ ਫਿਰ ਮੇਰਾ ਕੰਮ ਕਰ ਦਿਓ, ਕਹਿੰਦੇ ਬੋਲੋ, ਕਹਿੰਦੇ ਮੈਨੂੰ ਆਪਣਾ ਕਮੀਜ਼ ਲਾ ਕੇ ਦੇ ਦਿਓ ਤਾਂ ਕਿ ਮੈਂ ਵੀ ਖੁਸ਼ ਹੋ ਜਾ, ਮੈਨੂੰ ਕਿਸੇ ਨੇ ਕਿਹਾ। ਉਹ ਕਹਿੰਦਾ ਭਰਾਵਾ ਮੇਰੇ ਤਾਂ ਕਮੀਜ਼ ਪਾਏ ਨੂੰ 10 ਸਾਲ ਹੋ ਗਏ, ਮੈਂ ਤਾਂ ਕਮੀਜ਼ ਨਹੀਂ ਪਾਇਆ, ਮੈਂ ਤਾਂ ਨੰਗਾ ਧਾੜਾ। ਸੋ ਕਹਿਣ ਦਾ ਮਤਲਬ ਹੈ ਕਿ ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ। ਜਦੋਂ ਅਸੀਂ ਇੱਛਾਵਾਂ ਨੂੰ ਕੰਟਰੋਲ ਕਰਨਾ, ਇੱਛਾਵਾਂ ਕਿਵੇਂ ਕੰਟਰੋਲ ਹੁੰਦੀਆਂ ਨੇ? ਇੱਛਾਵਾਂ ਤਾਂ ਕੰਟਰੋਲ ਹੁੰਦੀਆਂ ਨੇ ਸੁਖੀ ਹੋਣ ਦੇ ਲਈ ਕਿ ਸਾਡੀ ਜਿਹੜੀ ਚੋਣ ਹੈ ਨਾ ਉਹ ਵਧੀਆ ਹੋਣੀ ਚਾਹੀਦੀ ਹੈ। ਜੇ ਅਸੀਂ ਚੋਣ ਗਲਤ ਕਰ ਲੈਂਦੇ ਹਾਂ, ਜਿਵੇਂ ਚੋਣ ਕਈ ਕੌਰਵਾਂ ਨਹੀਂ ਚਲੇ ਗਏ, ਮਾਰੇ ਗਏ, ਚੋਣ ਗਲਤ ਕੀਤੀ, ਖੰਡਰ ਪ੍ਰਸ਼ਦ ਜੀ ਨੇ ਜੂਆ ਖੇਡ ਕੇ ਹਰਾਇਆ, ਮਰ ਗਏ। ਜੇ ਚੋਣ ਵਧੀਆ ਕੀਤੀ, ਉਹਨੇ ਕਿਹਾ ਵੀ ਸਾਨੂੰ ਕ੍ਰਿਸ਼ਨ ਦੇ ਦਿਓ, ਮੈਨੂੰ ਫੌਜ ਦੀ ਲੋੜ ਨਹੀਂ, ਚੋਣ ਵਧੀਆ ਸੀ, ਕਾਮਯਾਬ ਹੋ ਗਏ। ਜਿੱਥੇ ਅਸੀਂ ਚੋਣ ਵਧੀਆ ਕਰਦੇ ਹਾਂ, ਇਹੀ ਭਗਵਦ ਗੀਤਾ ਚ ਕਿਹਾ ਗਿਆ ਵੀ ਜਿਹੜੀ ਚੋਣ ਹੈ ਨਾ ਉਹਦੇ ਲਈ ਯੂ ਆਰ ਰਿਸਪੋਂਸੀਬਲ ਫਾਰ ਯੂਅਰ ਸੈਲਫ। ਚੋਣ ਗਲਤ ਹੋਈ, ਰਿਜ਼ਲਟ ਮਾੜੇ ਹੋਣਗੇ, ਤੁਸੀਂ ਖੁਦ ਰਿਸਪੋਂਸੀਬਲ ਹੋ। ਚੋਣ ਠੀਕ ਕੀਤੀ ਹੈ, ਰਿਜ਼ਲਟ ਵਧੀਆ ਆਉਣਗੇ, ਉਹਦੇ ਲਈ ਵੀ ਤੁਸੀਂ ਜ਼ਿੰਮੇਵਾਰ ਹੋ। ਸੋ ਚੋਣ ਵਧੀਆ ਕਰੋ, चोन किन्ना लोकां दी चोन केड़ी होनी चाहिए नंबर एक चोन लोकां दी वधिया करो भी तुहाडी मैन इज नोन बाय द कंपनी ही कीप्स कंपनी ही कीप जिहो जी कंपनी होगी जे कंपनी शराबिया नाल है जुआरिया नाल है सानू याद है फिलासफी दे पीरियड च असी जिहड़ी कंपनी है जी एवें चाक चाक के मारता प्रोफेसर नूं तंग करना सीगे ओह फिर रिजल्ट भी ओहो जे निकलने सीगे जे कंपनी साधु संत महात्मा दी होगी कंटेंटेड लोकां दी होगी सिंपल लोकां दी होगी हेरा फेरी मास्टरां दी नहीं होगी झूठ बोलने वाले कोल नहीं होगी तां तुहाडे ते ओहो जा सरूगा जे लालचियां दी कंपनी होगी तां तुहाडे च वी लालच आप आटोमैटिकली हो जाना है सो कंपनी वधिया रखो दूजी गल चीजां दी चोन वधिया होनी चाहीदी है चीजां दी चोन की है फॉर एग्जाम्पल अपने कोले मोबाइल फोन है सैल फोन है ਇਹ ਚੰਗੀ ਵੀ ਹੈ ਮਾੜੀ ਹੈ ਚੋਂ ਜੇ ਤਾਂ ਇਹਦੇ ਲਈ ਆਪਾਂ ਕੋਈ ਗੂਗਲ ਕੱਢਦੇ ਹਾਂ ਮੈਪ ਕੱਢਦੇ ਹਾਂ ਨੌਲੇਜ ਪ੍ਰਾਪਤ ਕਰਨੀ ਬਹੁਤ ਵਧੀਆ ਗੱਲ ਹੈ ਜੇ ਰਾਤ ਨੂੰ ਇਹਦੇ ਵਿੱਚੋਂ ਪੁੱਠੀਆਂ ਸਿੱਧੀਆਂ ਗੱਲਾਂ ਹੀ ਦੇਖਣੀਆਂ ਨੇ ਫਿਰ ਉਹ ਮਾੜੀ ਗੱਲ ਹੈ ਠੀਕ ਹੈ ਐਕਸਰਸਾਈਜ਼ ਕਰੋ ਵਧੀਆ ਗੱਲ ਹੈ ਜੇ ਸਿਗਰਟਾਂ ਦੇ ਸੁੱਟੇ ਲਾਉਣੇ ਚਿੱਟਾ ਹੀ ਨੱਕ ਚ ਵੀ ਪਾਉਣਾ ਦਾਰੂ ਵੀ ਪੀਣੀ ਹੈ ਫਿਰ ਦੇਖ ਲਓ ਚੀਜ਼ਾਂ ਨੇ ਤੁਹਾਡਾ ਨੁਕਸਾਨ ਕਰਨਾ ਹੀ ਕਹਿੰਦਾ ਲੀਵਰ ਕਿਡਨੀ ਸਭ ਕੁਝ ਫੇਲ ਹੋ ਜਾਂਦੇ ਕਿਸੇ ਨਾ ਕਿਸੇ ਦਿਨ ਸ਼ੂਗਰ ਖਾਣੀ ਲਿਮਿਟਡ ਚ ਖਾਓ ਵਧੀਆ ਜੇ ਹਰ ਵਕਤ ਕਿਲੋ ਕਿਲੋ ਜਲੇਬੀਆਂ ਹੀ ਖਾਈ ਜਾਣੀ ਹੈ ਤੇ ਪਰੌਂਠੀ ਤਲ ਤਲ ਕੇ ਖਾਈ ਨਾ ਕੀ ਖਾਈ ਨਾ ਆਰਡਰ ਬਲੌਕ ਹੋ ਜਾਣਗੇ ਫਿਰ ਉਹ ਚੋਣ ਤੁਸੀਂ ਗਲਤ ਕੀਤੀ ਹੈ ਚੀਜ਼ਾਂ ਦੀ ਨੁਕਸਾਨ ਵੀ ਤੁਸੀਂ ਆਪ ਜੋ ਵਿਵਹਾਰ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਸੋਚਣੀ ਹੈ ਉਹ ਵੀ ਹੋਣੀ ਚਾਹੀਦੀ ਜੇ ਸਾਡੀ ਨੈਗੇਟਿਵ ਸੋਚਣੀ ਹਰ ਵਕਤ ਕ੍ਰਿਟੀਸਾਈਜ਼ ਕਰਦੇ ਹੋ ਤੇ ਉਹਦੇ ਰਿਜ਼ਲਟ ਨੈਗੇਟਿਵ ਹੋਣਗੇ ਜੇ ਐਵੇਂ ਦੇਖਦੇ ਕਿ ਸੜੀ ਜਾਣਾ ਕਿਸੇ ਨੂੰ ਜੇ ਫਰਜ਼ ਕਰੋ ਕਿਸੇ ਦਿਨ ਦੁੱਧ ਪਾੜ ਗਿਆ ਤੁਸੀਂ ਘਰ ਵਾਲੀ ਨਾਲ ਲੜ ਪਏ ਵੀ ਦੁੱਧ ਪਾੜ ਤਾਂ 4 ਕਿਲੋ ਦਾ ਲਿਆ ਸੀ ਉਹਦਾ ਪਾੜ ਤਾਂ ਗਿਆ ਹੁਣ ਤੁਸੀਂ ਕਿਹੜਾ ਸੂਈ ਤਾਂ ਅੱਗੇ ਨਾਲ ਸੀ ਦੇਵੋਗੇ ਸਮਕਾਂ ਨੀ ਖੁਸ਼ ਹੋਊਗਾ ਕੋਈ ਗੱਲ ਨੀ ਭਾਗਵਾਨ ਨੇ ਕਾਹਨੂੰ ਉਦਾਸ ਹੁੰਦੀ ਹੈ ਦੁੱਧ ਹੀ ਪਾੜ ਗਿਆ ਜੇ ਪਨੀਰ ਵਾਲਾ ਮਹੀਨਾ ਹੋ ਗਿਆ ਮਟਰ ਪਨੀਰ ਖਾਧਾ ਹੀ ਨਹੀਂ ਪੋਜੀਟਿਵ ਸੋਚ ਹੈ ਇੰਨੀ ਛੋਟੀਆਂ ਛੋਟੀਆਂ ਗੱਲਾਂ ਸੋਚ ਨੇ ਪਰ ਜਿਹੜੀ ਸੋਚ ਹੈ ਨਾ ਕਹਿੰਦੇ ਪੈਰ ਦੀ ਮੋਚ ਤੇ ਬੁੱਧੀ ਦੀ ਸੋਚ ਕਦੇ ਟਿਕਣ ਨਹੀਂ ਦਿੰਦੀ ਪੁੱਠੀ ਸੋਚ ਆਹ ਜਿਹੜਾ ਕੀ ਨਾਮ ਦੁਰਯੋਧਨ ਸੀ ਇਹਦੀ ਸੋਚ ਇੰਨੀ ਮਾੜੀ ਸੀ ਇੰਨੀ ਮਾੜੀ ਸੀ ਜਦੋਂ ਕ੍ਰਿਸ਼ਨ ਭਗਵਾਨ ਕਹਿੰਦੇ ਪੰਜ ਪਿੰਡ ਦੇ ਜਿਹੜੇ ਮਰਜ਼ੀ ਚਲੋ ਯੁੱਧ ਟਲ ਜੂਗਾ ਸ਼ਰਤ ਲਾ ਲਓ ਜੇ ਇਹ ਦੇ ਦਾਂਦਾ ਨਾ ਕਹਿੰਦਾ ਕ੍ਰਿਸ਼ਨ ਜੀ ਤੁਸੀਂ ਸਾਰਾ ਹੀ ਰਾਜ ਲਓ ਤੁਸੀਂ ਚੱਲ ਕੇ ਆਓ ਜੇ ਪਰਮਾਤਮਾ ਹੋ ਤਾਂ ਕ੍ਰਿਸ਼ਨ ਜੀ ਨੇ ਕਹਿਣਾ ਸੀ ਨਹੀਂ ਖੁਸ਼ ਹੋਣਾ ਸੀ ਤੂੰ ਰੱਖ ਤੇ ਜਿਹੜੇ ਪਾਂਡਵ ਪੁੱਤਰ ਨੇ ਤੇਰੀ ਹੈਲਪ ਕਰਨਗੇ ਪਰ ਕਿਉਂਕਿ ਮੰਦ ਬੁੱਧੀ ਸੀ ਕ੍ਰਿਸ਼ਨ ਦੀ ਗੱਲ ਵੀ ਨਹੀਂ ਸਮਝ ਸਕਿਆ ਸਾਰੇ ਹੀ ਮਰਵਾ ਲਏ ਆਪਣੇ ਸੋ ਜਿਹੜੇ ਨੈਗੇਟਿਵ ਸੋਚ ਵਾਲੇ ਹੁੰਦੇ ਨੇ ਬਦਲਾ ਲਓ ਮੈਂ ਅੱਖ ਕਰ ਦੂੰ ਵੱਖ ਕਰ ਦੂੰ ਅੱਖ ਕਰ ਦੂੰ ਵੱਖ ਕਰ ਦੂੰ ਕਿਸੇ ਬੰਦੇ ਤੋਂ ਬੰਦਾ ਮਰ ਗਿਆ ਨੈਗੇਟਿਵ ਸੋਚ ਦੇਖੋ ਕਿਸੇ ਬੰਦੇ ਨੇ ਐਕਸੀਡੈਂਟ ਦੇ ਵਿੱਚ ਕੋਈ ਬੰਦਾ ਮਾਰਤਾ ਕਾਰ ਚ ਬਾਹਰੋਂ ਗਿਆ ਸੀ ਕੈਨੇਡਾ ਚੋਂ ਹੁਣ ਪੁਲਿਸ ਵਾਲੇ ਨੇ ਗੇੜੇ ਮਾਰ ਮਾਰ ਕੇ ਉਹਦਾ ਖਹਿੜਾ ਨਹੀਂ ਛੁੱਟਣਾ ਸੀ ਉਹਨੇ ਆਪਦੇ ਭਰਾ ਨੇ ਕੀ ਕੀਤਾ ਉਹਨੇ ਪੁਲਿਸ ਵਾਲ ਨੂੰ ਪੈਸੇ ਦੇ ਕੇ ਆਪਣੇ ਨਾਂ ਤੇ ਕੇਸ ਪਾਇਆ ਜੀ ਮੇਥੋਂ ਮਰਿਆ ਹੁਣ ਕੇਸ ਤਾਂ ਉਹਦੇ ਪੈ ਗਿਆ ਉਹ ਭਾਈ ਸਾਹਿਬ ਕਦੇ ਨਾ ਕਦੇ ਸਾਲ ਦੋ ਸਾਲਾਂ ਬਾਅਦ ਥੋੜੇ ਪੈਸੇ ਭੇਜ ਦਿੰਦੇ ਮੰਦ ਦੀ ਸੋਚ ਦੇਖੋ ਉਹ ਬੱਚਿਆਂ ਨੂੰ ਦੱਸ ਰਿਹਾ ਕਿ ਮੈਂ ਆਪਣੇ ਭਰਾ ਦੀ ਹੈਲਪ ਕਰਦਾ ਕਿਉਂਕਿ ਉਹਦੇ ਕੋਲ ਬੰਦਾ ਮਰ ਗਿਆ ਸੀ ਭਰਾ ਤੂੰ ਪੈਸਿਆਂ ਨਾਲ ਬੰਦ ਕਰਦਾ ਉਹ ਅਸਲੀ ਤੱਕ ਸੇਵਾ ਉਹਨੇ ਆਪਣੇ ਤੇਰੇ ਭਰਾ ਨੇ ਕੀਤੀ ਹੈ ਇਹ ਸੋਚ ਹੈ ਸਾਡੀ ਆਪਣੀ ਕਿਸੇ ਬੰਦੇ ਨੇ ਉਹਨੂੰ ਕਿਹਾ ਵੀ ਤੁਸੀਂ ਮੇਰਾ ਫਾਰਮ ਭਰ ਦਿਓ ਮੈਨੂੰ ਭਰਨਾ ਨਹੀਂ ਇਹਦਾ ਉਹਨੇ ਉਹਦਾ ਫਾਰਮ ਤਾਂ ਭਰਿਆ ਨਹੀਂ ਆਪਦਾ ਹੀ ਫਾਇਦਾ ਲੈ ਲਿਆ ਇਹ ਸੋਚ ਹੈ ਮੰਦ ਬੁੱਧੀ ਹੈ ਸੋ ਇਸੇ ਕਰਕੇ ਉਹ ਦੁਖੀ ਰਹਿੰਦੇ ਨੇ ਜਿੰਨਾ ਮਰਜ਼ੀ ਪੈਸਾ ਹੋ ਜਾਵੇ ਬਿਮਾਰੀਆਂ ਲੱਗੀਆਂ ਰਹਿੰਦੇ ਹੋਰ ਪੱਖਿਆ ਰਾਤ ਨੂੰ ਨੀਂਦ ਨਹੀਂ ਹੋ ਦਾਰੂ ਪੀ ਚਲੋ ਪੀ ਪੀ ਕੇ ਨੀਂਦ ਆਉਂਦੀ ਉਹਦਾ ਵੀ ਕੀ ਫਾਇਦਾ ਸਵੇਰੇ ਖੁੱਲਦੇ ਬਾਉਂਡੀਆਂ ਕਰਦੇ ਫਿਰਦੇ ਹੋ ਤੁਹਾਡਾ ਕੋਈ ਹੈ ਨਹੀਂ ਕਿਉਂਕਿ ਪਰਮਾਤਮਾ ਤੁਹਾਡੀ ਸੋਚ ਦੇ ਉੱਤੇ ਖੜਾ ਹੈ ਸੋਚ ਸਾਡੀ ਕਿਹੋ ਜਿਹੀ ਹੈ ਕਿਉਂਕਿ ਸਾਡੇ ਅੰਦਰ ਬੈਠਾ ਸਾਡੀ ਹਰ ਕਰਤੂਤ ਨੂੰ ਉਹ ਵਾਚ ਕਰ ਰਿਹਾ ਅਮਲਾਂ ਉੱਤੇ ਹੁਣ ਨਵੇੜੇ ਖੜੀ ਰਹਿਣਗੀਆਂ ਜਾਤਾਂ ਜਿਹੜੇ ਅਸੀਂ ਅਮਲ ਕਰਦੇ ਨਾ ਉਪਰੋਂ ਦਿਖਾਵੇ ਕਰਦੇ ਹਾਂ ਉਹ ਪਰਮਾਤਮਾ ਨੂੰ ਸਭ ਪਤਾ ਕਿ ਅਸੀਂ ਵਾਈਟ ਕਾਲਰ ਕ੍ਰਾਈਮ ਕਰ ਰਹੇ ਹਾਂ ਰਿਸ਼ਵਤ ਅਸੀਂ ਕਹਿੰਦੇ ਲੈਂਦੇ ਨਹੀਂ ਅਸੀਂ ਦੂਜਿਆਂ ਨੂੰ ਕਹੀ ਜਾਂਦੇ ਹਾਂ ਹੁਣ ਨਵਾਂ ਇੰਡੀਆ ਚ ਫੈਸ਼ਨ ਜਿਹਾ ਚੱਲਿਆ ਉਹ ਕਹੀ ਜਾਂਦੇ ਮੋਦੀ ਚੋਰ ਹੈ ਵੋਟ ਚੋਰ ਹੈ ਅੱਜ ਮੈਨੂੰ ਸਵੇਰੇ ਆਇਆ ਕਿਸੇ ਖਾਸ ਦੋਸਤ ਦਾ ਸੌਰੀ ਮੈਂ ਉਹਨਾਂ ਨੂੰ ਦੱਸ ਰਿਹਾ ਮੈਂ ਉਹਨਾਂ ਨੂੰ ਲਿਖਿਆ ਵੀ ਚੋਰ ਹੈ ਕਿਹੜਾ ਨਹੀਂ ਤੁਹਾਡੇ ਚ ਇਨਕਲੂਡਿੰਗ ਮੀ ਚੋਰ ਉਹ ਨਹੀਂ ਜਿਹਨੂੰ ਮੌਕਾ ਮਿਲਿਆ ਉਹਨੇ ਫੇਰ ਨਹੀਂ ਕੀਤੀ ਨਹੀਂ ਤਾਂ ਜਿਹਦਾ ਜਿੱਥੇ ਦੌਲ ਆਉਂਦਾ ਕੋਈ ਇਨਕਮ ਟੈਕਸ ਦੀ ਚੋਰੀ ਕਰੀ ਜਾਂਦਾ ਕੋਈ ਰਿਸ਼ਵਤ ਦੀ ਚੋਰੀ ਕਰੀ ਜਾਂਦਾ ਕੋਈ ਟਾਈਮ ਤੇ ਲੇਟ ਜਾਣ ਦੀ ਚੋਰੀ ਕਰੀ ਜਾਂਦਾ ਕੋਈ ਆਪਣੀ ਕੁਰਸੀ ਤੋਂ ਨਜਾਇਜ਼ ਕਰਕੇ ਬਦਕਾਰੀ ਕਰੀ ਜਾਂਦਾ ਸਭ ਚੋਰੀਆਂ ਨੇ ਹੋਰ ਕੀ ਹੈ ਅਸੀਂ ਦੂਜੇ ਨੂੰ ਕਹੀ ਜਾਂਦੇ ਇੱਕ ਉਂਗਲ ਦੂਜੇ ਪਾਸੇ ਤਾਂ ਕਰੀ ਜਾਂਦੇ ਐਂ ਭੁੱਲ ਜਾਂਦੇ ਹਾਂ ਤਾਂ ਆਪਣੇ ਅੰਦਰ ਪੜਚੋਲ ਕਰਕੇ ਦੇਖੋ ਵੀ ਸਾਡੇ ਚ ਕਿੰਨੀਆਂ ਚੋਰੀਆਂ ਨੇ ਸੋ ਇਸ ਕਰਕੇ ਕ੍ਰਿਸ਼ਨ ਭਗਵਾਨ ਨੇ ਇਹ ਗੱਲ ਸਾਰੀ ਗੱਲ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਵੀ ਜੇ ਸੁਖੀ ਰਹਿਣਾ ਵਧੀਆ ਚੋਣ ਕਰੋ ਬੰਦਿਆਂ ਦੀ ਵੀ ਕੰਪਨੀ ਵਧੀਆ ਰੱਖੋ ਸੋਚ ਵੀ ਵਧੀਆ ਰੱਖੋ ਚੀਜ਼ਾਂ ਦੀ ਵਰਤੋਂ ਵੀ ਪੋਜ਼ਿਟਿਵ ਤਰੀਕੇ ਨਾਲ ਕਰੋ ਸੋ ਇਸ ਕਰਕੇ ਕ੍ਰਿਸ਼ਨ ਭਗਵਾਨ ਨੇ ਜਦੋਂ ਅਰਜਨ ਨੂੰ ਇਹ ਗੱਲ ਕਹੀ ਮੈਂ ਥੋੜੀ ਟੀਚਿੰਗ ਨੂੰ ਆ ਜਾਣਾ ਪਤਾ ਨਹੀਂ ਲੱਗਿਆ ਕਿੱਥੋਂ ਸ਼ੁਰੂ ਹੋਇਆ ਕਿੱਧਰ ਨੂੰ ਚਲਿਆ ਗਿਆ ਜਦੋਂ ਅਰਜੁਨ ਨੇ ਕਿਹਾ ਮੈਂ ਨਹੀਂ ਲੜਨਾ ਕਿਉਂਕਿ ਸਾਰੇ ਰਿਸ਼ਤੇਦਾਰ ਨੇ ਇਹੋ ਜਿਹੇ ਰਾਜਭਾਗ ਦੀ ਕੀ ਲੋੜ ਹੈ ਮੈਨੂੰ, ਕਿ ਮੈਂ ਤਾਂ ਭੀਖ ਮੰਗ ਲੂੰਗਾ, ਜੰਗਲਾਂ ਚਲਾ ਜਾਊਂਗਾ, ਮਰ ਜੂੰਗਾ, ਪਰ ਮੈਂ ਨਹੀਂ ਲੜਨਾ। ਤਾਂ ਉਸ ਵੇਲੇ ਕ੍ਰਿਸ਼ਨ ਭਗਵਾਨ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਤੂੰ ਲੜਨਾ ਤੈਨੇ ਅਨਿਆਏ ਦੇ ਖਿਲਾਫ਼ ਹੈ, ਤੇਰੀ ਇਹ ਡਿਊਟੀ ਹੈ। ਤੂੰ ਰਿਸ਼ਤੇਦਾਰਾਂ ਨੂੰ ਨਾ ਦੇ ਕੇ, ਉਹਨਾਂ ਦੀਆਂ ਬੋਡੀਜ਼ ਨੇ, ਬੋਡੀਜ਼ ਤਾਂ ਅੱਜ ਕੁਛ ਨੇ, ਕੱਲ ਨੂੰ ਕੁਛ ਨੇ, ਅੱਜ ਤੇਰਾ ਪਿਓ ਹੈ, ਕੱਲ ਨੂੰ ਤੇਰਾ ਪੁੱਤ ਬਣ ਜਾਣੇ ਨੇ, ਕਿਉਂਕਿ ਯੂ ਕੈਨ ਕਿਲ ਓਨਲੀ ਦਾ ਬੋਡੀਜ਼, ਸਰੀਰਾਂ ਨੂੰ ਮਾਰੇਗਾ ਤੂੰ, ਬਿਕੋਜ਼ ਦੇਅਰ ਸੋਲ ਇਜ਼ ਇਮੋਰਟਲ, ਕਿ ਉਹਦੇ ਅੰਦਰ ਜਿਹੜੀ ਸੋਲ ਹੈ, ਆਤਮਾ ਹੈ, ਉਹ ਨਹੀਂ ਮਰਦੀ। ਐਟ ਦਾ ਟਾਈਮ ਆਫ ਡੈਥ ਅਵਰ ਸੋਲ ਇਜ਼ ਰੀਬੋਰਨ ਅਗੇਨ, ਉਹਦਾ ਕਿਤੇ ਨਾ ਕਿਤੇ ਜਨਮ ਫੇਰ ਹੋ ਜਾਂਦਾ। ਸੋ ਜੋ ਇਸ ਧਰਤੀ ਤੇ ਪੈਦਾ ਹੋਇਆ ਨਾ, ਉਹਨੇ ਇੱਕ ਨਾ ਇੱਕ ਦਿਨ ਮਰਨਾ, ਉਹਦੀ ਮੌਤ ਨਿਸ਼ਚਿਤ ਹੈ। ਇਸ ਕਰਕੇ ਲਾਰਡ ਕ੍ਰਿਸ਼ਨ ਕਹਿੰਦੇ ਤੂੰ ਆਪਣਾ ਫਰਜ਼ ਪਹਿਚਾਨ ਤੇ ਯੁੱਧ ਕਰ, ਕਿਉਂਕਿ ਉਹ ਇਨਜਸਟਿਸ ਦੀ ਤਰਫ਼ ਖੜੇ ਨੇ, ਉਹ ਅਨਿਆਇ ਕਰ ਰਹੇ ਨੇ। ਲਾਰਡ ਕ੍ਰਿਸ਼ਨ ਨੇ ਬੇਸਿਕਲੀ ਗੀਤਾ ਚ ਦੱਸਿਆ ਕਿ ਵਟ ਇਜ਼ ਰਾਈਟ ਐਂਡ ਵਟ ਇਜ਼ ਰੋਂਗ। ਇਸ ਤਰ੍ਹਾਂ ਅਰਜਨ ਦੇ ਜਿੰਨੇ ਵੀ ਡਾਊਟ ਹੁੰਦੇ ਸੀ, ਕੁਐਸਚਨ ਕਰਦਾ ਸੀ, ਉਹਨਾਂ ਨੂੰ ਸ੍ਰੀ ਕ੍ਰਿਸ਼ਨ ਸਲੋਕਾਂ ਦੇ ਦੁਆਰਾ ਸਮਝਾਉਂਦੇ ਨੇ, ਜਿਹੜੇ ਕਿ ਸੰਸਕ੍ਰਿਤ ਦੇ ਵਿੱਚ ਨੇ। ਦੇਖੋ ਅੱਜ ਕੱਲ੍ਹ ਜਿਹੜੀ ਮਹਾਂਭਾਰਤ ਹੈ ਨਾ, ਜਾਂ ਗੀਤਾ, ਉਹ ਵੱਖ ਵੱਖ ਦੁਨੀਆਂ ਦੀਆਂ ਲੈਂਗੁਏਜ ਦੇ ਵਿੱਚ ਮਿਲਦੀ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ PhD ਕਰਨ ਲੱਗਿਆ ਤੇ ਮੈਨੂੰ ਵੀ ਗੀਤਾ ਦੇ ਉੱਤੇ ਰਿਸਰਚ ਕਰਨ ਦਾ ਮੌਕਾ ਮਿਲਿਆ, ਪਤਾ ਲੱਗਿਆ ਕਿ 1492 ਦੇ ਵਿੱਚ ਹੱਥ ਦੀ ਲਿਖੀ ਹੋਈ ਮਹਾਂਭਾਰਤ, ਵੈਸੇ ਤਾਂ ਵੇਦ ਵਿਆਸ ਨੇ 5000 ਸਾਲ ਤੋਂ ਪਹਿਲਾਂ ਲਿਖੀ ਸੀ, ਪਰ 1492 ਚ ਕਿਸੇ ਰਿਸ਼ੀ ਨੇ ਖੰਜੂਰ ਦੇ ਪੱਤੇ, ਪਾਲਮ ਟੀ ਦੇ ਪੱਤਿਆਂ ਦੇ ਉੱਤੇ ਗੀਤਾ ਲਿਖੀ ਹੈ, ਤੇ ਉਹ ਆਕਸਫੋਰਡ ਯੂਨੀਵਰਸਿਟੀ ਲੰਡਨ ਦੇ ਵਿੱਚ ਇੱਕ ਲਾਇਬ੍ਰੇਰੀ ਹੈ, ਨਾਂ ਭੁੱਲ ਗਿਆ, ਉੱਥੇ ਪਈ ਹੈ। ਦਿਲ ਚ ਹਰੇਕ ਬੰਦੇ ਦਾ ਸ਼ੌਕ ਹੁੰਦਾ ਵੀ ਜਾ ਕੇ ਦੇਖੀਏ, ਪਰ ਵੀਜ਼ਾ ਨਹੀਂ ਲੱਗਿਆ, ਨਾ ਹੀ ਪੈਸੇ ਸੀਗੇ। ਖੈਰ ਗੱਲ ਖਤਮ ਹੋ ਗਈ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਵੀ ਉਹਨਾਂ ਨੇ ਕਿਹਾ ਵੀ ਆਤਮਾ ਅਮਰ ਹੈ, ਜਿਹੜਾ ਬੰਦਾ ਗਲਤ ਕੰਮ ਕਰਦਾ ਨਾ, ਇਹ ਨਾ ਦੇਖੋ ਕਿ ਮੇਰਾ ਰਿਸ਼ਤੇਦਾਰ ਹੈ, ਕੁਛ ਹੈ, ਤੁਸੀਂ ਉਹਦੇ ਖਿਲਾਫ਼ ਤੁਸੀਂ ਇਨਸਾਫ਼ ਦੇ ਲਈ ਆਵਾਜ਼ ਉਠਾਓ, ਰਿਸ਼ਤੇਦਾਰੀਆਂ ਨੂੰ ਛੱਡੋ ਕਿ ਰਿਸ਼ਤੇਦਾਰੀਆਂ ਕੀ ਹੈ ਕੀ ਨਹੀਂ ਹੈਗੀ। ਦੂਜੀ ਗੱਲ ਦੱਸਿਆ ਵੀ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਇੱਕ ਤਾਕਤ ਹੈ, ਉਹ ਲਾਰਡ ਹੈ, ਪਰਮਾਤਮਾ, ਵਾਹਿਗੁਰੂ, ਜੋ ਮਰਜ਼ੀ ਕਹੋ। ਸੋ ਉਹਨੇ ਕੀ ਦੱਸਿਆ ਕਿ ਸਭ ਤੋਂ ਪਹਿਲਾਂ ਜਿੰਨੀ ਵੀ ਦੁਨੀਆ ਕੁੱਲ ਕਾਇਨਾਤ ਪੈਦਾ ਕੀਤੀ ਹੈ, ਉਹਨੂੰ ਪੈਦਾ ਕਰਨ ਵਾਲਾ ਕੋਈ ਨਾ ਕੋਈ, ਕੋਈ ਨਾ ਕੋਈ, ਕੋਈ ਨਾ ਕੋਈ ਹੈਗਾ, ਪਰ ਸਭ ਸਾਰੀ ਦੁਨੀਆ ਨੂੰ ਪਹਿਲਾਂ ਕਰਨ ਵਾਲਾ ਜੋ ਫਸਟ ਕੌਜ਼ ਹੈ, ਉਹ ਪਰਮਾਤਮਾ। ਪਰ ਕੋਈ ਸਿਆਣਾ ਕਿਸੇ ਸੰਤ ਮਹਾਤਮਾ ਕੋਲ ਗਿਆ, ਕਹਿੰਦਾ ਜੀ ਇਹ ਲਾਰਡ ਕ੍ਰਿਸ਼ਨ ਕਹਿੰਦਾ ਵੀ ਪਰਮਾਤਮਾ ਨੂੰ ਕਿਸੇ ਨੇ ਵੀ ਨਹੀਂ ਪੈਦਾ ਕੀਤਾ, ਇਹ ਕਿਵੇਂ ਉਸਦਾ ਜੋ ਸਾਰੀ ਦੁਨੀਆ ਅੱਗੇ ਦੀ ਅੱਗੇ ਪੈਦਾ ਹੋਈ ਹੈ, ਤਾਂ ਪਰਮਾਤਮਾ ਨੂੰ ਵੀ ਤਾਂ ਕਿਸੇ ਨੇ ਪੈਦਾ ਕੀਤਾ ਹੋਣਾ ਕਿ ਨਹੀਂ ਕੀਤਾ ਹੋਣਾ, ਪਰਮਾਤਮਾ ਕਿਵੇਂ ਬਿਨਾਂ ਪੈਦਾ ਹੋਏ ਤੋਂ ਹੋ ਗਿਆ। ਤਾਂ ਉਹ ਸੰਤ ਕੋ ਕੇ ਪਹੁੰਚਿਆ ਹੋਇਆ ਸੀ, ਅੰਦਰੋਂ ਤੋਂ ਰੱਬੀ ਜੋਤ ਜਾਗ ਰਹੀ ਸੀ, ਉਹ ਕਹਿੰਦਾ ਰਾਜਨ ਪਰਮਾਤਮਾ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਕਹਿੰਦਾ ਜੀ ਮੈਂ ਨਹੀਂ ਮੰਨਦਾ। ਉਹ ਕਹਿੰਦਾ ਚੰਗਾ, ਨਹੀਂ ਮੰਨਦਾ ਤੂੰ ਐਂ ਕਰ, ਮੈਨੂੰ ਇੱਕ ਸੁੱਚੇ ਮੋਤੀ ਦੀ ਇੱਕ ਪਲੇਟ ਚ ਲੈ ਕੇ ਆ। ਰਾਜੇ ਨੇ ਇਸ਼ਾਰਾ ਕੀਤਾ, ਪਲੇਟ ਚ ਮੋਤੀ ਆ ਗਏ। ਜਦੋਂ ਮੋਤੀ ਆ ਗਏ ਤੇ ਉਹ ਮਹਾਂਪੁਰਸ਼ ਕਹਿਣ ਲੱਗੇ ਵੀ ਰਾਜਨ ਇਹ ਮੋਤੀ ਤਾਂ ਦੇਖ ਕਿੰਨੇ ਨੇ ਤੇਰੀ ਪਲੇਟ ਦੇ ਵਿੱਚ। ਉਹ ਗਿਣਨੇ ਸ਼ੁਰੂ ਕਰਤੇ, ਕਹਿੰਦਾ 1, 2, 3, 4, 5, 6। ਤੇ ਉਹ ਮਹਾਤਮਾ ਜੀ ਕਹਿੰਦੇ ਰਾਜਨ ਤੂੰ ਗਲਤ ਗਿਣ ਰਹੇ ਆ, ਦੂਰੀ ਦਾਰ ਗਿਣ। ਉਹਨੇ ਫੇਰ ਗਿਣ ਲਏ, ਉਹਨੇ ਸ਼ਾਇਦ ਗਲਤ ਗਿਣ, ਕਹਿੰਦਾ 1, 2, 3, 4। ਕਹਿੰਦਾ ਨਾ ਨਾ ਨਾ, ਹਾਲੇ ਵੀ ਗਲਤ ਹੈ, ਫੇਰ ਗਿਣ। ਕਹਿੰਦਾ 1, ਉਹ ਨਹੀਂ ਰੋਕ ਲਿਆ। ਉਹ ਕਹਿੰਦਾ 1 ਤੋਂ ਪਹਿਲਾਂ ਕੀ ਹੈ? ਕਹਿੰਦਾ ਜੀ 1 ਤੋਂ ਪਹਿਲਾਂ ਤਾਂ ਕੁਛ ਵੀ ਨਹੀਂ। ਕਹਿੰਦਾ ਜੇ ਮੋਤੀ 1 ਤੋਂ ਪਹਿਲਾਂ ਕੁਛ ਨਹੀਂ ਤਾਂ ਫਿਰ ਪਰਮਾਤਮਾ 1 ਤੋਂ ਪਹਿਲਾਂ ਕੁਛ ਵੀ ਨਹੀਂ ਹੋ ਸਕਦਾ, ਪਰਮਾਤਮਾ ਹੀ ਪਹਿਲਾਂ ਸੀ। ਸੋ ਹਰ ਬੰਦੇ ਦਾ ਸਮਝਾਉਣ ਦਾ ਕੋਈ ਨਾ ਕੋਈ ਢੰਗ ਹੁੰਦਾ। ਸੋ ਇਸ ਕਰਕੇ ਕ੍ਰਿਸ਼ਨ ਭਗਵਾਨ ਨੇ ਇਹੀ ਗੱਲ ਕਹੀ ਵੀ ਸਾਨੂੰ ਗੀਤਾ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਜਿਹੜਾ ਗੀਤਾ ਦਾ 16ਵਾਂ ਚੈਪਟਰ ਹੈ ਤੇ ਸਲੋਕ ਵੇਖਾ ਜਾਂ 20ਵਾਂ ਜਾਂ 21ਵਾਂ, ਉਹਦੇ ਵਿੱਚ ਇਹੀ ਗੱਲਾਂ ਡਿਜ਼ਾਇਰ ਦੇ ਬਾਰੇ ਦੱਸਿਆ ਵੀ ਅਸੀਂ ਸੁਖੀ ਕਿਵੇਂ ਰਹਿ ਸਕਦੇ ਹਾਂ, ਦੁਖੀ ਅਸੀਂ ਕਿਉਂ ਹੁੰਦੇ ਹਾਂ, ਤੇ ਇਹ ਸਾਰੀਆਂ ਗੱਲਾਂ ਡਿਟੇਲ ਦੇ ਵਿੱਚ ਕ੍ਰਿਸ਼ਨ ਭਗਵਾਨ ਨੇ ਸਾਨੂੰ ਸਮਝਾਈਆਂ ਨੇ। ਸਾਨੂੰ ਗੀਤਾ, ਮੈਂ ਇਹ ਗੱਲ ਕਹਿਣਾ, ਗੀਤਾ ਜ਼ਰੂਰ ਪੜ੍ਹੋ, ਦੁਨੀਆਂ 'ਚ ਰਹੋ, ਪਰ ਕੰਮ ਕਾਰ ਦੁਨੀਆਂ ਦਾ ਕਰੋ, ਤਾਂ ਜਿਹੜੀ ਲਿਵ ਹੈ ਨਾ ਉਹ ਪਰਮਾਤਮਾ ਨਾਲ ਰੱਖੋ, ਹੱਥ ਕਾਰ ਵੱਲ ਤੇ ਦਿਲ ਯਾਰ ਵੱਲ। ਜਿਵੇਂ ਸਾਡੇ ਇੰਡੀਆ ਦੇ ਵਿੱਚ ਮੈਨੂੰ ਬਰਨਾਲੇ ਯਾਦ ਹੈ, ਸਾਡੇ ਮਦਰ ਜੋ ਅਸੀਂ ਛੋਟੇ ਹੁੰਦੇ ਸੀ ਉਹ ਖਰਬੂਜੇ ਦੇ ਬੀਜ ਕੱਢਦੇ ਹੁੰਦੇ ਸੀ, ਉਹ ਲੇਡੀਜ਼ ਇਕੱਠੀਆਂ ਹੁੰਦੀਆਂ ਮਹੱਲੇ ਦੀਆਂ, ਉਹ ਕਮੋਸ਼ਨੀ ਜੀ ਲੈ ਕੇ ਬੀਜ ਨੂੰ ਮੂਹਰੋਂ ਦੱਬਣਾ ਤੇ ਬੀਜ ਕੱਢ ਕੇ ਗੀਰੀਆਂ ਕੱਢ ਲੈਂਦੀਆਂ ਸੀ, ਜਿਹਦਾ ਵੇਚ ਦਿੰਦੇ ਸੀ, ਜਾਂ ਉਹਦੇ ਦੀਵਾਲੀ ਦੁਸ਼ਹਿਰੇ ਨੂੰ ਉਹਦੀਆਂ ਪਿੰਨੀਆਂ ਬਣਾਉਣਾ ਦੇ, ਗੱਚਕ ਬਣਾਉਣਾ ਦੇ, ਉਹਨਾਂ ਦਿਨਾਂ 'ਚ ਇਹੀ ਸਵੀਟ ਡਿਸ਼ ਹੁੰਦੀ ਸੀ। ਉਹ ਕਦੇ ਵੀ ਮੋਸ਼ਨੀ ਉਹਨਾਂ ਦੀ ਉਂਗਲੀ ਤਾਂ ਨਹੀਂ ਵੱਢੀ ਗਈ, ਕਿਉਂ? ਕਿਉਂਕਿ ਕੰਮ ਕਰਨਾ ਬੀਜ ਨੂੰ ਕੱਢਣਾ ਤੇ ਉਪਰੋਂ ਹੈ ਕੀਰਤਨ ਚੱਲਣਾ। ਇਹਨੂੰ ਕਹਿੰਦੇ ਨੇ ਘੜੇ ਚ ਘੜੇ, ਲੋਕ ਲੇਡੀਜ਼ ਲੈ ਕੇ ਜਾਂਦੀਆਂ ਪੰਜ ਪੰਜ ਛੇ ਛੇ ਘੜੇ ਚੱਕ ਕੇ, ਨਾਲੇ ਥੱਲੇ ਗੱਲਾਂ ਕਰੀ ਜਾਂਦੀਆਂ, ਕਦੇ ਘੜਾ ਡਿੱਗਿਆ, ਕਿਉਂਕਿ ਜਿਹੜੀ ਟੈਨਸ਼ਨ ਹੈ ਉਹ ਘੜੇ ਦੇ ਵੱਲ ਹੈ, ਮੂੰਹ ਨਾਲ ਬੋਲ ਰਹੀਆਂ ਨੇ। ਸੋ ਇਸ ਕਰਕੇ ਕਿਹਾ ਜਾਂਦਾ ਕਿ ਹੱਥ ਕਾਰ ਵੱਲ ਤੇ ਦਿਲ ਯਾਰ ਵੱਲ। ਦੁਨੀਆਂ ਦੀਆਂ ਮੈਲਾਂ ਦੇ ਵਿੱਚ ਸਾਨੂੰ ਲਿਬੜਨ ਦੀ ਲੋੜ ਨਹੀਂ। ਮੈਂ ਇਹ ਵੀ ਨਹੀਂ ਕਹਿੰਦਾ ਕਿ ਦੁਨੀਆਂ ਦੇ ਕੰਮ ਕਾਰ ਛੱਡ ਕੇ, ਧੀਆਂ ਪੁੱਤਰ ਛੱਡ ਕੇ ਜੰਗਲਾਂ ਪਹਾੜਾਂ ਚਲੇ ਜਾਓ, ਰਹਿਣਾ ਉੱਥੇ ਹੀ ਹੈ, ਪਰ ਸੂਰਮੇ ਬਣ ਕੇ ਰਹਿਣਾ, ਬਹਾਦਰ ਬਣ ਕੇ ਰਹਿਣਾ। ਜਿਸ ਤਰ੍ਹਾਂ ਜਿਹੜੀ ਮਰਗਾਬੀ ਹੈ ਉਹ ਸਮੁੰਦਰ ਦੇ ਕੰਢੇ ਹੁੰਦੀ ਹੈ ਤੇ ਜਦੋਂ ਉੱਡਦੀ ਹੈ ਖੁਸ਼ਕ ਪਰਾਂ ਉੱਡ ਜਾਂਦੀ ਹੈ, ਜਿਹੜੀ ਮਧੂ ਮੱਖੀ ਹੁੰਦੀ ਹੈ ਹਨੀ ਬੀ ਹੁੰਦੀ ਹੈ ਉਹ ਫੁੱਲਾਂ ਦਾ ਰਸ ਉੱਪਰ ਬਹਿ ਕੇ ਚੂਸਦੀ ਹੈ, ਫੁੱਲਾਂ ਦੇ ਵਿੱਚ ਨਹੀਂ ਵੜਦੀ, ਜੇ ਵਿੱਚ ਵੜ ਜੇ ਸ਼ਾਮ ਨੂੰ ਫੁੱਲ ਬੰਦ ਵਿੱਚ ਹੀ ਮਰ ਜੂਗੀ। ਇਸੇ ਤਰ੍ਹਾਂ ਹੀ ਅਸੀਂ ਵੀ ਦੁਨੀਆਂ ਦੇ ਵਿੱਚ ਰਹਿਣਾ, ਸਾਰੇ ਕੰਮ ਕਾਰ ਕਰਨੇ ਨੇ, ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰਨਾ, ਪਰ ਕੁਛ ਨਾ ਕੁਛ ਸਮਾਂ ਕੱਢ ਕੇ ਉਹ ਜਿਹੜਾ ਸਮਾਂ ਹੈ ਉਹ ਰੱਬ ਦੀ ਯਾਦ ਦੇ ਵਿੱਚ ਵੀ ਬੈਠਣਾ। ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਉਸਦੇ, ਜੇ ਬੰਦੇ ਆ ਤੂੰ ਬੰਦਗੀ ਨਹੀਂ ਕੀਤੀ ਤੇਥੋਂ ਚੰਗੇ ਕੁੱਤੇ। ਜਦੋਂ ਸਵੇਰੇ ਉੱਠ ਕੇ ਅਸੀਂ ਚਿੱਟਾ ਹੀ ਲਾਉਣਾ, ਸੁੱਟੇ ਹੀ ਮਾਰਨੇ ਆ, ਦਾਰੂ ਦੀ ਬੋਤਲ ਹੀ ਖੋਲਣੀ ਆ, ਅਖਬਾਰ ਹੀ ਪੜ੍ਹਨੀ ਆ, ਨਾਲੇ ਹੁਣ ਤੱਕ ਨਵੀਂ ਬਿਮਾਰੀ ਆ ਗਈ ਆ ਸਦੀ ਚ ਸੈੱਲ ਫੋਨ ਦਾ, ਸੱਚੀ ਸੱਚੀ ਦੱਸਿਓ ਗੱਲ, ਝੂਠ ਆ ਨਹੀਂ। ਜਦੋਂ ਵੀ ਅਸੀਂ ਉੱਠਦੇ ਹਾਂ, ਜਦੋਂ ਵੀ ਜਾਗ ਹੁੰਦੇ ਆ, ਪਹਿਲਾਂ ਦੇ ਕਿਹੜਾ ਮੈਸੇਜ ਆ ਗਿਆ, ਵਟਸਐਪ ਤੇ ਕੀ ਆ, ਫੇਸਬੁੱਕ ਤੇ ਕੀ ਆ, ਉਹ ਕੀ ਆ, ਤੇ ਜੇ ਪਾਠ ਤੇ ਬੈਠਦੇ ਆ ਫੇਰ ਇੱਕ ਮਿੰਟ ਬਾਅਦ ਸੈੱਲ ਫੋਨ ਖੁੱਲ ਜਾਂਦਾ। ਇਹ ਸਾਡੇ ਬਹੁਤ ਵੱਡੀ ਰੁਕਾਵਟ ਹੈ ਜਿਹੜਾ ਸਾਨੂੰ ਭਗਤੀ ਨਹੀਂ ਕਰਨ ਦਿੰਦਾ। ਕਿੱਡਾ ਸੈਲ ਯੁੱਗ ਦੇ ਵਿੱਚ ਠੱਗੀ ਮਾਰੀ ਆ ਸੈੱਲ ਫੋਨ ਵਾਲਿਆਂ ਨੂੰ, ਅੱਗੇ ਸੈੱਲ ਫੋਨ ਹੁੰਦਾ ਹੀ ਘੱਟੋ ਘੱਟ 5-10 ਮਿੰਟ ਭਗਤੀ ਦਾ ਕਰਨ ਦੀ ਬੇਫਿਕਰ ਹੋ ਕੇ। ਸੋ ਆਪਣੀ ਟਾਈਮ ਕੱਢੋ ਸਿੰਸੀਅਰ। ਜਦੋਂ ਅਸੀਂ ਹਾਥੀ ਕੇ ਪਾਉ ਮੇਂ ਸਭ ਕਾ ਪਾਉ, ਜਦੋਂ ਅਸੀਂ ਪਰਮਾਤਮਾ ਦੇ ਨਾਲ ਲੱਗੇ ਵੇ ਹਾਂ ਤਾਂ ਸਾਨੂੰ ਕਾਹਦੀ ਗੱਲ ਦਾ ਫਿਕਰ ਹੈ। ਜਿਹੜਾ ਬੰਦਾ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਦਾ ਮੁੰਡਾ ਹੈ ਜਾਂ ਉਹਦੀ ਕੁੜੀ ਹੈ, ਉਹਨੂੰ ਕੋਈ DGP, ਕੋਈ ਤਹਿਸੀਲਦਾਰ, ਕੋਈ PCS, ਕੋਈ IAS ਅਫਸਰ ਰੋਕ ਲੂਗਾ? ਕਿਉਂ? ਕਿਉਂਕਿ ਉਹਨੂੰ ਪਤਾ ਵੀ ਇਹ ਪੰਜਾਬ ਦੇ ਸਭ ਤੋਂ ਵੱਡੇ ਜਿਹੜਾ ਪਾਵਰਫੁਲ ਬੰਦਾ ਉਹਦਾ ਬੱਚਾ, ਇਹ ਤਾਂ ਹੈਗਾ ਪੰਜਾਬ ਦੀ। ਜੇ ਸਾਡਾ ਪਿਓ ਦੁਨੀਆਂ ਦਾ ਸਭ ਤੋਂ ਵੱਡਾ ਹੋਵੇ, ਉਹਦੇ ਨਾਲ ਸਾਡਾ ਪਿਓ ਹੋਵੇ, ਸਾਨੂੰ ਸਾਡਾ ਕਿਹੜਾ ਕੋਈ ਬਾਲ ਬਿੰਗਾ ਕਰ ਸਕਦਾ? ਦੇਖੋ ਜਦੋਂ ਵਿਪਤਾ ਪੈਂਦੀ ਹੈ, ਜਿੰਨੇ ਮਰਜ਼ੀ ਭੱਜ ਲਓ, ਚਾਹੇ ਭਗਵੰਤ ਮਾਨ ਕੋਲੇ ਭੱਜ ਲਓ, ਚਾਹੇ ਸਾਡਾ ਉਹ ਹੇਅਰ ਮੀਰ ਕੋਲੇ ਭੱਜ ਲਓ, ਸਾਡੀ ਟ੍ਰਾਂਸਫਰ ਕਰਾਉਣੀ ਹੈ, ਮੈਂ ਸਸਪੈਂਡ ਹੋ ਗਿਆ, ਜਾਂ ਕਦੇ DIG ਕੋਲੇ, IG ਕੋਲੇ ਚਲੇ ਜਾਓ, ਚਾਹੇ ਮੋਦੀ ਸਾਹਿਬ ਕੋਲੇ ਚਲੇ ਜਾਓ, ਅਮਿਤ ਸ਼ਾਹ ਕੋਲੇ ਚਲੇ ਜਾਓ, ਕਈ ਵਾਰੀ ਕੰਮ ਨਹੀਂ ਬਣਦੇ, ਚਾਹੇ ਤੁਹਾਡਾ ਹਾਈ ਕੋਰਟ ਦਾ, ਸੁਪਰੀਮ ਕੋਰਟ ਦਾ ਜੱਜ ਹੈ। ਪਰ ਜੇ ਪਰਮਾਤਮਾ ਤੁਹਾਡੇ ਵੱਲ ਹੈ, ਵਿਗੜੇ ਕੰਮ ਆਟੋਮੈਟਿਕਲੀ ਸਿੱਧੇ ਹੁੰਦੇ ਨੇ। ਜਦੋਂ ਸਾਡੀ ਕੋਈ ਕੰਮ, ਮੈਨੂੰ ਤਾਂ ਆਪਣੀ ਗੱਲ ਯਾਦ ਹੈ, ਕੋਈ ਸਿਫਾਰਸ਼ ਨਹੀਂ ਸੀ, BA ਕੀਤੀ ਆਨਰਸ ਪੋਲੀਟੀਕਲ ਸਾਇੰਸ ਦੀ, MA ਫਿਲਾਸਫੀ ਦੀ ਕਰ ਬੈਠੇ, ਮਜਬੂਰੀ ਸੀ ਕਿਉਂਕਿ ਪੈਸੇ ਨਹੀਂ ਸੀ, ਸਕਾਲਰਸ਼ਿਪ ਮਿਲਿਆ। ਦੇਖ ਲਓ ਕਿੰਨੀਆਂ ਸਿਫਾਰਸ਼ਾਂ ਚੱਲੀਆਂ, ਹਾਲੇ MA ਕੀਤੀ ਸੀ, ਸਭ ਤੋਂ ਪਹਿਲੀ ਨੌਕਰੀ ਗੌਰਮੈਂਟ ਕਾਲਜ ਫਾਰ ਵੁਮੈਨ ਲੁਧਿਆਣਾ ਮਿਲੀ, ਕਦੇ ਉਸ ਤੋਂ ਬਾਅਦ ਕਮੀ ਨਹੀਂ ਆਈ। ਪੱਟੀ ਪੈਂਟ ਚ ਪੜ੍ਹੇ, ਪਰ ਮੈਨੂੰ ਯਾਦ ਹੈ SD ਕਾਲਜ ਚੋਂ, ਕਾਲਜ ਚੋਂ ਛੁੱਟੀ ਹੋ ਕੇ, ਚਾਹੇ ਸ਼ਰਾਰਤੀ ਵੀ ਸੀਗੇ, ਲੇਕਿਨ ਕਾਲੇ ਮਹਿਰ ਦੀ ਨਹਿਰ ਹੁੰਦੀ ਸੀਗੀ, ਠਿਕਰੀ ਵਾਲ ਨੂੰ ਜਾਂਦੇ, ਮੇਰੇ ਖਿਆਲ ਸ਼ਾਇਦ ਗਲਤ ਨਾ, ਉੱਥੇ ਬਹਿ ਕੇ ਹਮੇਸ਼ਾ 15 ਮਿੰਟ, 20 ਮਿੰਟ, 40 ਮਿੰਟ ਜੋ ਮੈਨੂੰ ਕਿਸੇ ਸੰਤ ਨੇ ਦਿੱਤਾ ਸੀ, ਲਕਸ਼ਮੀ ਦਾ ਤੇ ਸਰਸਵਤੀ ਦਾ ਪਾਠ, ਮੈਂ ਜੋ ਓਪਨਲੀ ਕਹਿਣਾ, ਉਹ ਮੈਂ ਹਮੇਸ਼ਾ ਕਰਦਾ ਸੀ, ਨਾਗਾ ਨਹੀਂ ਪਾਇਆ। ਔਰ ਤੁਸੀਂ ਦੇਖ ਲਓ ਕਿ ਮੈਨੂੰ ਨਾ ਵਿਦਿਆ ਵੱਲੋਂ ਘੱਟ ਹੈ, ਦੁਨੀਆਂ ਦੀਆਂ ਸਭ ਤੋਂ ਵੱਡੀਆਂ ਡਿਗਰੀਆਂ ਮੇਰੇ ਕੋਲ ਨੇ, ਨਾ ਧਨ ਵੱਲੋਂ, ਲਕਸ਼ਮੀ ਵੱਲੋਂ ਕਮੀ ਹੈ, ਸਾਰਾ ਕੁਛ ਸਾਡੇ ਕੋਲ ਮਾਲੋ ਮਾਲ ਹੈ। ਸੋ ਇਹ ਵੀ ਨਹੀਂ, ਲਾਲਚ ਵੀ ਨਹੀਂ, ਮਾਲਕ ਦੀ ਕਿਰਪਾ ਕਿ ਲਾਲਚ ਵੀ ਕੋਈ ਨਹੀਂ, ਜੋ ਹੈਗਾ ਉਹਦੇ ਵਿੱਚ ਹੀ ਸੰਤੁਸ਼ਟ ਨਾ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਕਦੇ ਵੀ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਵੀ ਸਾਡੀ ਜ਼ਿੰਦਗੀ ਦਾ ਉਦੇਸ਼ ਜਿਹੜਾ ਹੈਗਾ ਉਹ ਪਰਮਾਤਮਾ ਨੂੰ ਪ੍ਰਾਪਤ ਕਰਨਾ, ਤੇ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਉਹਦੇ ਲਈ ਸਾਡੀ ਪ੍ਰਾਇਓਰਟੀ ਪਰਮਾਤਮਾ ਦਾ ਭਜਨ ਸਿਮਰਨ ਮੈਡੀਟੇਸ਼ਨ ਕਰਨਾ। ਜੇ ਅਸੀਂ ਟਾਈਮ ਹੀ ਨਹੀਂ ਕੱਢਿਆ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਹਾਲੇ ਤਾਂ ਕੋਈ ਨਹੀਂ, ਸਾਰੀ ਉਮਰ ਪਈ ਹੈ, ਪਹਿਲਾਂ ਵਿਆਹ ਕਰਾ ਲਈਏ, ਫਿਰ ਕਹਿੰਦੇ ਬੱਚੇ ਹੋ ਜਾਣਗੇ, ਬੱਚੇ ਹੋ ਜਾਣਗੇ, ਕਹਿੰਦੇ ਇਹਨਾਂ ਨੂੰ ਸਕੂਲ ਭੇਜਣਾ, ਫਿਰ ਉਹਨਾਂ ਦੇ ਵਿਆਹ ਹੋ ਗਏ, ਪੋਤੇ ਹੋ ਗਏ। ਭਾਈ ਸਾਹਿਬ ਤੁਸੀਂ ਇਹੀ ਕਰੋ, ਜਿਵੇਂ ਕਹਿੰਦੇ ਨਾ ਫਰੀਦ ਸਾਹਿਬ, ਫਰੀਦਾ ਪਈਆਂ ਚੂੜੀਆਂ, ਦਾੜੀ ਹੋਈ ਪੂਰ, ਸਮਥਿੰਗ ਲਾਈਕ ਦਿਸ ਹੈ, ਫਰੀਦਾ ਹਾਂ, ਵੇਖ ਫਰੀਦਾ ਚੂੜੀਆਂ, ਦਾੜੀ ਹੋਈ ਪੂਰ, ਅੱਗਾ ਪਿੱਛੇ ਰਹਿ ਗਿਆ, ਨੇੜੇ ਆਇਆ ਦੂਰ। ਸੋ ਮਤਲਬ ਕਹਿਣ ਦਾ ਵੀ ਫਰੀਦ ਸਾਹਿਬ ਕਹਿੰਦੇ ਉਹ ਦੇਖ ਜਿਹੜੀਆਂ ਕਰੀਮਾਂ ਪਾਊਡਰ ਲਾ ਕੇ ਅਸੀਂ ਸਟੇਸ਼ਨ ਤੇ, ਉਹ ਕੱਸੇ ਮਦਨ ਲਾਲ ਤੋਂ ਬਾਲ ਬਣਾਉਣ ਜਾਂਦੇ ਸੀ, ਮਨੋਜ ਕੁਮਾਰ ਬਣਾ ਦੇ, ਲਾਲ ਪੀਲੇ ਕਮੀਜ਼ ਰਜੇਸ਼ ਖੰਨਾ ਦੇ ਪਾਉਂਦੇ ਸੀ, ਉਹ ਕਿੱਥੇ ਗਏ? ਅੱਜ ਝੂਡੀਆਂ ਪੈ ਗਈਆਂ, ਸੇਡੀਆਂ ਚਿੱਟੀਆਂ ਹੋ ਗਈਆਂ, ਕੰਨਾਂ ਦੇ ਵਾਲ ਅੱਜ ਮੈਂ ਰੰਗ ਲਾ ਗਿਆ ਤਾਂ ਕਾਲੇ ਦਿੰਦੇ, ਵੈਸੇ ਵਿੱਚੋਂ ਵਾਲ ਚਿੱਟੇ ਹੀ ਨੇ। ਆ ਮੂੰਹ ਦੇ ਉੱਤੇ ਝੂਡੀਆਂ ਪੈ ਗਈਆਂ ਤੇ ਇਹਦਾ ਕੀ ਨਿਸ਼ਾਨੀ ਹੈ? ਫਰੀਦ ਸਾਹਿਬ ਕਹਿੰਦੇ ਦੇਖ ਫਰੀਦਾ ਝੂਡੀਆਂ, ਦਾੜੀ ਹੋਈ ਪੂਰ ਵੀ ਆ ਰੋਜ਼ ਸ਼ੇਵ ਕਰੇ ਉਹਨੇ ਤਾਂ ਨੀ ਪਤਾ ਲੱਗਦਾ, ਸ਼ੇਵ ਕਰੀਏ ਨਾ ਕਰੀਏ ਚਿੱਟੀ ਦਾੜੀ ਆ ਗਈ, ਇਹਦਾ ਕੀ ਨਿਸ਼ਾਨੀ ਹੈ? ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ। ਜਿਹੜੇ ਹੁਣ 70-72 ਸਾਲਾਂ ਦੇ ਹੋ ਗਏ, ਪਤਾ ਨੀ ਆ ਰੇਡੀਓ ਪ੍ਰੋਗਰਾਮ ਕਰਕੇ ਇਹਨੇ ਘਰੇ ਪਹੁੰਚੂਗਾ ਵੀ ਕਿ ਨਹੀਂ ਪਹੁੰਚੂਗਾ, ਹਾਰਟ ਅਟੈਕ ਹੀ ਹੋ ਜਾਂਦਾ। ਇੰਨੀ ਜ਼ਿੰਦਗੀ ਕੱਢ ਲਈ, ਜੇ ਇੰਨੀ ਜ਼ਿੰਦਗੀ ਕੱਢ ਲਈ ਤਾਂ ਹੁਣ ਜਿਹੜੀ ਬਾਕੀ ਬਚ ਗਈ ਤਾਂ ਹਾਲੇ ਵੀ ਫਾਇਦਾ ਲਾ ਲਓ, ਕਿਉਂਕਿ ਸਾਹ ਆਉਂਦਾ। ਜੇ ਸਾਹ ਨਿਕਲ ਜਦੋਂ ਨਿਕਲ ਗਿਆ ਮੇਰਾ ਸਾਹ ਸੱਜਣਾ, ਫਿਰ ਆ ਤੇ ਭਾਵੇਂ ਨਾ ਸੱਜਣਾ, ਫਿਰ ਤਾਂ ਡੱਬੇ ਚ ਬੰਦ ਕਰ ਦੇਣਾ, ਪੌੜੀ ਤੇ ਬੰਨ ਕੇ ਧਾਗਾ ਜਾ ਮਾਰ ਦੇਣਾ, ਜਿਹੜੀ ਆ ਮੂੰਦੀ ਮੰਦੀ ਲਾਹ ਲੈਣੀ ਹੈ, ਤੇ ਜਿਹੜੇ ਕੱਪੜੇ ਪਾਏ ਨੇ ਇਹ ਦਾਨ ਕਰ ਦਿੰਦੇ ਨੇ। ਗੰਗਾ ਸਾਡੀ ਜਿਹੜੀ ਕੀਮਤ ਹੈ ਨਾ, ਜੇ ਮੈਂ ਅੱਜ ਕਹਾਂ ਮੇਰੇ ਕੋਲ ਮਿਲੀਅਨਸ ਡਾਲਰ ਨੇ, ਮੈਂ ਓਪਨਲੀ ਕਹਿੰਦਾ, ਮੇਰੇ ਕਈ ਫਰੈਂਡ ਕਹਿੰਦੇ ਨੇ ਤੁਸੀਂ ਜੀ ਰੇਡੀਓ ਤੋਂ ਅਨਾਊਂਸ ਨਾ ਕਰੋ, ਮੇਰੇ ਕੋਲ ਬਹੁਤ ਪੈਸੇ ਨੇ। ਮੈਂ ਕਿਹਾ ਮੈਂ ਰੋਇਆ ਕਰਾਂ ਉੱਥੇ ਬੈਠ ਕੇ? ਜਿਹਨੇ ਦਿੱਤੇ ਨੇ ਉਹਦੇ ਲਈ ਥੈਂਕਸ ਕਰਦਾ ਓਪਨਲੀ ਵੀ ਹੈਗੇ, ਜਦੋਂ ਨਹੀਂ ਹੈਗੇ ਫਿਰ ਤਾਂ ਕਹਾਂਗੇ ਕਹਾਂਗੇ। ਸੋ ਜਦੋਂ ਦਿੱਤੇ ਨੇ, ਜੇ ਮੇਰੇ ਕੋਲ ਜਿੰਨੇ ਮਰਜ਼ੀ ਵਧੀਆ ਤੋਂ ਵਧੀਆ ਮਹਿੰਗੀਆਂ ਗੱਡੀਆਂ ਨੇ, ਵੱਡੀਆਂ ਕੋਠੀਆਂ ਨੇ, ਸਾਰਾ ਕੁਝ, ਨੌਕਰ ਚਾਕਰ ਵੀ ਨੇ, ਇੱਜ਼ਤ ਮਾਣ ਵੀ ਹੈ, ਪਰ ਮੇਰੀ ਕੀਮਤ ਕੁਝੇ ਵਿੱਚ 200 ਰੁਪਏ ਜਿੰਨੀ ਹੋਈ ਹੈ। ਜਦੋਂ ਮਰ ਗਿਆ ਨਾ, ਘਰਦਿਆਂ ਨੇ ਗੰਗਾ ਦੇ ਕਿਨਾਰੇ ਲਿਜਾ ਕੇ ਉਹ ਕੁਝੇ ਚ ਪਾ ਕੇ ਪਾਇਆ, ਉਹ ਵੀ ਕੁਝੇ ਦੀ ਜਿਹੜੀ ਸਵਾਹ ਹੁੰਦੀ ਹੈ ਗੰਗਾ ਜੀ ਚ ਹੋ ਜਾਂਦੀ, ਇੰਨੀ ਤਾਂ ਮੇਰੀ ਕੀਮਤ ਹੈ। ਸੋ ਸਾਨੂੰ ਆਪਣੀ ਹਕੀਕਤ ਸਮਝਣ ਦੀ ਲੋੜ ਹੈ, ਕਦੇ ਵੱਡੀਆਂ ਗੱਲਾਂ ਕਰਨ ਨਾਲ ਨਹੀਂ। ਵਾਂਸ ਏ ਫਰੈਂਡ ਇਜ਼ ਆਲਵੇਜ਼ ਫਰੈਂਡ, ਅੱਛੇ ਕੰਪਨੀ ਰੱਖੋ, ਕੰਪਨੀ ਦਾ ਕਦੇ ਸਾਥ ਨਾ ਛੱਡੋ। ਔਰ ਮੌਕਾ ਜਿਹੜਾ ਮਿਲਦਾ, ਜਿਹੜਾ ਮਿਸ ਕਰ ਗਿਆ, ਵਾਂਸ ਯੂ ਮਿਸ ਏ ਟ੍ਰੇਨ, ਐਕਸਪ੍ਰੈਸ ਟ੍ਰੇਨ ਨੈਵਰ ਡੇਟਸ ਏ ਪੈਸੇਂਜਰ। ਜਿਹੜੀਆਂ ਐਕਸਪ੍ਰੈਸ ਟ੍ਰੇਨਸ ਆਉਂਦੀਆਂ ਨੇ, ਤੁਸੀਂ ਕਹੋ ਕੋਈ ਨੀ ਖੜੀ ਜਾਂਦੇ, ਮੈਂ ਹਲੇ ਘਰੋਂ ਬਰਫੀ ਦਾ ਡੱਬਾ ਚੱਕ ਕੇ ਲਿਆਉਣਾ, ਸਾਧੂ ਸੂਧ ਦੀ ਹਲਵਾਈ ਦੀ ਮਿਠਾਈ ਲਿਆ ਕੇ ਆਉਣੀ ਆ, ਕੋਈ ਨੀ ਚਲੋ ਗੱਡੀ ਨੇ ਤੁਹਾਡੀ ਵੇਟ ਕਰਨੀ ਹੈ, ਏਅਰਪੋਰਟ ਤੇ ਤੁਸੀਂ ਗੱਲਾਂ ਮਾਰ ਰਹੇ ਹੋ, ਜਹਾਜ਼ ਨੇ ਤੁਹਾਡੀ ਵੇਟ ਕਰਨੀ ਹੈ, ਨਿਕਲ ਜਾਣੀ ਹੈ। ਸੋ ਜ਼ਿੰਦਗੀ ਵੀ ਇੱਕ ਰੇਲ ਗੱਡੀ ਦੀ ਤਰ੍ਹਾਂ ਹੈ, ਜਹਾਜ਼ ਦੀ ਤਰ੍ਹਾਂ, ਇਹ ਵੇਟ ਨਹੀਂ ਕਰਦੀ। ਜਿਹੜਾ ਬੰਦਾ ਸਮੇਂ ਦਾ ਫਾਇਦਾ ਨਹੀਂ ਨਾ ਲਿਆ, ਉਹ ਪਿੱਛੋਂ ਪਛਤਾਉਂਦਾ ਹੀ ਰਹਿੰਦਾ, ਅਬ ਪਛਤਾਏ ਹੋਤ ਗਿਆ ਜਦ ਚਿੜੀਆ ਚੋਗੀ ਖੇਤ, ਫਿਰ ਪਛਤਾਉਣਾ ਪੈਂਦਾ। ਸੋ ਜ਼ਿੰਦਗੀ ਦਾ ਲਾਹਾ ਲਓ, ਜਿਹੜਾ ਵੀ ਕੁਛ ਆਪਣੀ ਜ਼ਿੰਦਗੀ ਦੇ ਬਾਰੇ ਸਮਝੋ ਕਿ ਕੀ ਮੈਂ ਜ਼ਿੰਦਗੀ ਚ ਪੀਸੀਐਫ ਅਫਸਰ ਬਣਨਾ ਸੀ, ਡੀਐਸਪੀ ਲੱਗਣਾ ਸੀ, ਆਈਜੀ ਲੱਗਣਾ ਸੀ, ਪ੍ਰਧਾਨ ਮੰਤਰੀ ਬਣਨਾ ਸੀ, ਮਿਨਿਸਟਰ ਬਣਨਾ ਸੀ, ਹੋਰ ਕੋਈ ਪਰਪਜ ਨਹੀਂ, ਇੱਥੇ ਕਿੰਨੇ ਆ ਗਏ, ਕਿੰਨੇ ਚਲੇ ਗਏ। ਸੋ ਜ਼ਿੰਦਗੀ ਦਾ ਜਿਹੜਾ ਅਸਲੀ ਮੰਤਵ ਹੈ, ਉਸ ਦੇ ਵੱਲ ਮੂੰਹ ਕਰੀਏ, ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੀਏ, ਹਾਲੇ ਵੀ ਡੁੱਲੇ ਵੇਰਾਂ ਦਾ ਕੁਛ ਨਹੀਂ ਹੋਇਆ। ਇਹਦੇ ਮਗਰ ਲੱਗ ਕੇ ਪਰਮਾਤਮਾ ਦੀ ਭਗਤੀ ਕਰੀਏ, ਨਿੰਦਿਆ ਚੁਗਲੀ ਤੋਂ ਬਚੀਏ, ਆਕੜ ਤੋਂ ਘਟਾਈਏ, ਲੜਾਈ ਝਗੜੇ ਤੋਂ ਬਚੀਏ, ਲੋਕਾਂ ਨਾਲ ਹੇਰਾ ਫੇਰੀਆਂ ਕਰਨੀਆਂ ਬੰਦ ਕਰੀਏ, ਬਾਹਲੇ ਮੀਆਂ ਮਿੱਟੂ ਨਾ ਬਣੋ, ਕਿਸੇ ਗਰੀਬ ਦੀ ਆਹ ਨਾ ਲਓ। ਪਰਮਾਤਮਾ ਸਭ ਕੁਛ ਬਖਸ਼ ਦਿੰਦਾ, ਜਦੋਂ ਗਰੀਬ ਦੀ ਕਿਸੇ ਦੀ ਆਹ ਲੈਂਦੇ ਨੇ ਗਲਤ ਕੰਮ ਕਰਕੇ, ਫਿਰ ਤੁਸੀਂ ਬਖਸ਼ੇ ਨਹੀਂ ਜਾਂਦੇ ਰੱਬ ਦੀ ਦਰਗਾਹ ਚ। ਸੋ ਮੈਂ ਇੰਨਾ ਕੁਛ ਕਹਿਣਾ ਸੀਗਾ, ਉਹਦੇ ਲਈ ਮੈਂ ਦੋਨੇ ਹੱਥ ਜੋੜ ਕੇ ਸਾਰਿਆਂ ਤੋਂ ਹੀ ਮਾਫ਼ੀ ਮੰਗ ਲੈਣਾ, ਜੇ ਕਿਸੇ ਨੂੰ ਕਿਹਾ ਗਿਆ ਕਿਸੇ ਨੂੰ ਪਿੰਨ ਪਵਾਉਣ ਨਹੀਂ ਕੀਤਾ, ਆਪਣੇ ਹੀ ਭਰਿਆ ਪਿਆ, ਗੰਦ ਦਾ ਸਾਰਾ ਉੱਪਰ ਤੋਂ ਲੈ ਕੇ ਥੱਲੇ ਤੱਕ ਭਰਿਆ ਗਿਆ। ਕੋਸ਼ਿਸ਼ ਕਰਦੇ ਹਾਂ ਵੀ ਹੁਣ ਜਿੰਨੀ ਕੁ ਬਚੀ ਹੈ ਸਾਫ਼ ਸੁਥਰੀ ਜ਼ਿੰਦਗੀ ਪਰਮਾਤਮਾ ਦੇ ਲੜ ਲੱਗ ਕੇ ਸਾਫ਼ ਹੋ ਕੇ ਜਾਈਏ। ਰੋਜ਼ ਰਾਤ ਨੂੰ ਬੈਠ ਕੇ ਆਪਣੇ ਅੰਦਰ ਪੜਚੋਲ ਜ਼ਰੂਰ ਮੈਂ ਕਰਦਾ ਕਿ ਕੋਈ ਮੇਰੇ ਸ਼ਬਦ ਨਾਲ, ਕਿਸੇ ਮੇਰੇ ਕੰਮ ਦੇ ਨਾਲ, ਕਿਸੇ ਮੇਰੇ ਪੈਸੇ ਦੇ ਨਾਲ, ਕਿਸੇ ਮੇਰੀ ਸੋਚ ਦੇ ਨਾਲ ਜੇ ਨੁਕਸਾਨ ਹੋਇਆ, ਰਿਪੈਂਟ ਕਿੰਗਡਮ ਆਫ ਗੋਡ ਇਜ਼ ਵਿਦ ਇਨ ਯੂ, ਮਾਫ਼ੀ ਮੰਗ ਲਓ ਉਸ ਪਰਮਾਤਮਾ ਤੋਂ, ਉਹ ਬਖਸ਼ ਦਿੰਦਾ। ਸੁਣੋ ਅਖੀਰਲਾ ਗਾਣਾ, ਨੈਕਸਟ ਵੀਕ ਆਪਾਂ, ਨੈਕਸਟ ਵੀਕ ਸੱਚ ਮੈਂ ਆਉਣਾ ਨਹੀਂ ਕਿਉਂਕਿ ਅਸੀਂ ਕਰੂਜ਼ ਤੇ ਜਾਣਾ ਉਸ ਦਿਨ, ਤੇ ਜੇ ਉੱਥੋਂ ਕਰੂਜ਼ ਤੋਂ ਗੱਲਬਾਤ ਹੋ ਸਕੀ ਫੋਨ ਤੇ ਜ਼ਰੂਰ 5-7 ਮਿੰਟ ਕਰ ਲਾਂਗੇ, ਨਹੀਂ ਨੈਕਸਟ ਵੀਕ ਪ੍ਰੋਗਰਾਮ ਤੁਹਾਡੇ ਗਾਣੇ ਸੁਣਨਗੇ, ਉਸ ਤੋਂ ਬਾਅਦ ਆਪਾਂ ਫੇਰ ਕੰਟੀਨਿਊ ਕਰਾਂਗੇ। ਸੁਣੋ ਗਾਣਾ ਤੇ ਮੈਨੂੰ ਦਿਆ ਗਿਆ, ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर